ਕਰਮ ਸਤਿਕਾਰ ਜੋ ਸਤਿਗੁਰਾਂ ਦੀ ਸਾਜੀ ਦੁਆਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸਿੰਘ ਜੀ ਰਸਨਾ ਪਵਿੱਤਰ ਕਰੋ ਗੁਰੂ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਇੱਕੇ ਵਾਰੀ ਕਹਿਣ ਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਰੇਦਾਰ ਵੀਰਾਂ ਨੂੰ ਬੇਨਤੀ ਹੈ ਅੱਜ ਇੱਥੇ ਇੱਕ ਸੰਗਤ ਖੜੀ ਹੈ ਰਾਹ ਵਿੱਚ ਹੀ ਬਿਠਾ ਲਓ ਪੰਡਾਲ ਤਕਰੀਬਨ ਸਾਰਾ ਭਰ ਗਿਆ ਖੋਲ ਦਿੱਤਾ ਪੰਡਾਲ ਪ੍ਰਬੰਧਕਾਂ ਨੇ ਰਾਹ ਵਿੱਚ ਬਹਿ ਜਾਣਗੇ ਜਗ੍ਹਾ ਵੀ ਕੰਮ ਆ ਜਾਏਗੀ ਬਾਅਦ 'ਚ ਮੱਥਾ ਟੇਕ ਲੈਣਗੇ ਜਿਹੜੀ ਅੱਗੇ ਸੰਗਤ ਮੱਥਾ ਟੇਕ ਰਹੀ ਹੈ ਨਮਸਕਾਰ ਕਰਕੇ ਲੰਘਾ ਦਿਓ ਬਾਕੀ ਸੰਗਤ ਨੂੰ ਰਾਹ ਵਿੱਚ ਹੀ ਬਿਠਾ ਦਿਓ ਇਕਾਗਰਤਾ ਬਣਾ ਕੇ ਬੈਠਣ ਦਾ ਯਤਨ ਕਰਨਾ ਪਿਆਰਿਓ ਜਿਤਨਾ ਕੁ ਸਮਾਂ ਸਾਡੇ ਪਾਸ ਹੈ ਰਲ ਮਿਲ ਬੈਠ ਲਾਹ ਲਈਏ ਤਦੇ ਹੋ ਸਕਦਾ ਹੈ ਜੇ ਹਰ ਵੇਲੇ ਜਾਗੇ ਰਹੀਏ ਸੰਗਤ ਵਿੱਚ ਆ ਕੇ ਗੁਰਬਾਣੀ ਦੀ ਸਮਝ ਲੈ ਕੇ ਸਾਡਾ ਮਨ ਜਾਗ ਪੈਂਦਾ ਹੈ ਔਰ ਫਿਰ ਹਮੇਸ਼ਾ ਕਈ ਸੁਚੇਤ ਰਹਿੰਦੇ ਇੱਥੇ ਰਾਹ ਵਿੱਚ ਹੀ ਬਹਾਲੋ ਪਿਆਰਿਓ ਰਾਹ ਵਿੱਚ ਹੀ ਬੈਠ ਜਾਓ ਸਾਰੇ ਜ਼ਿਆਦਾ ਅੱਗੇ ਅੱਗੇ ਆਓਗੇ ਬਹਿਣਾ ਔਖਾ ਹੋ ਜਾਏਗਾ ਖੁੱਲੇ ਖੁੱਲੇ ਬੈਠੋ ਪਿੱਛੇ ਤੱਕ ਸਾਰੇ ਕਿਰਪਾ ਕਰਕੇ ਸਾਰੇ ਸਜੋ ਬਾਅਦ 'ਚ ਮੱਥਾ ਟੇਕਦੇ ਹਾਂ ਜੀ ਪ੍ਰੇਮ ਭੇਟਾ ਆਪਣੀ ਬਾਅਦ 'ਚ ਰੱਖ ਲਿਓ ਦੂਰੋਂ ਹੀ ਮੱਥਾ ਟੇਕ ਕੇ ਸਜੋ ਬਾਕੀ ਜਿਹੜੇ ਪਿੱਛੇ ਆਉਣਗੇ ਪੰਡਾਲ ਵਿੱਚ ਸਜਦੇ ਜਾਣਗੇ ਅਸਲ ਵਿੱਚ ਲੋੜ ਹੈ ਜਾਗਣ ਦੀ ਜਾਗਣ ਦਾ ਮਤਲਬ ਸੁਚੇਤ ਹੋਣ ਦੀ ਜਿਹੜਾ ਸੁਚੇਤ ਹੈ ਜਾਗਿਆ ਹੋਇਆ ਹਰ ਵੇਲੇ ਵੇਖਦਾ ਰਹਿੰਦਾ ਕਿੱਦਾਂ ਦੇ ਵਿਚਾਰ ਮੇਰੇ ਅੰਦਰ ਚੱਲਦੇ ਹੈ ਕਿੱਦਾਂ ਦੇ ਫੁਰਨੇ ਮੇਰੇ ਅੰਦਰ ਪੈਦਾ ਹੋ ਰਹੇ ਹੈ ਉਸੇ ਹਿਸਾਬ ਨਾਲ ਹੌਲੀ ਹੌਲੀ ਕਰਮ ਬਣ ਜਾਣਗੇ ਤੇ ਜਦੋਂ ਕਰਮ ਬਣ ਜਾਂਦੇ ਆ ਫਿਰ ਜਿੱਦਾਂ ਦੇ ਕਰਦੇ ਆ ਉਹੋ ਜਿਹਾ ਫਲ ਸਾਹਮਣੇ ਆਉਣਾ ਹੀ ਆਉਣਾ ਹੈ ਉਹਦਾ ਰਿਜ਼ਲਟ ਤੇ ਨਿਕਲੇਗਾ ਹੀ ਕੁਦਰਤ ਦਾ ਕੁਦਰਤ ਕਹਿ ਲਓ ਰੱਬ ਦਾ ਕਾਨੂੰਨ ਹੀ ਇਦਾਂ ਦਾ ਬਣਾਇਆ ਹੋਇਆ ਜਿਹੋ ਜਿਹਾ ਕਰਨਾ ਹੈ ਉਹੋ ਜਿਹਾ ਫਿਰ ਉਹਦੇ ਨਤੀਜੇ ਜਿਹੜੇ ਹੈ ਉਹ ਭੁਗਤਣੇ ਪੈਂਦੇ ਆ ਹਰ ਵੇਲੇ ਸੁਚੇਤ ਰਹਿਣ ਦੀ ਲੋੜ ਹੈ ਜਾਗਣ ਦੀ ਲੋੜ ਹੈ ਹਰ ਵੇਲੇ ਇੱਕ ਇੱਕ ਆਪਣੇ ਵਿਚਾਰ ਨੂੰ ਆਪਣੇ ਕਰਮ ਨੂੰ ਜਾਗ ਕੇ ਵੇਖਣ ਦੀ ਲੋੜ ਹੈ ਜਦੋਂ ਸੌਂ ਜਾਂਦੇ ਹਾਂ ਫਿਰ ਲੁੱਟੇ ਜਾਂਦੇ ਹਾਂ ਰਹਿੰਦਾ ਕੱਖ ਨਹੀਂ ਸਾਡੇ ਪੱਲੇ ਨਾਨਕ ਸੁੱਤੀ ਪਈ ਹੈ ਜਾਣ ਮਰਤੀ ਸੰਨ ਕਹਿੰਦੇ ਸੰਨ ਲੱਗ ਜਾਂਦੀ ਹੈ ਗੁਣਾ ਗਵਾਈ ਗੰਠੜੀ ਅਵਗੁਣ ਚੱਲੀ ਬੰਨ ਕਹਿੰਦੇ ਔਗਣ ਰਹਿ ਜਾਂਦੇ ਆ ਗੁਣ ਤੇ ਸਾਰੇ ਹੀ ਗਵਾ ਜਾਂਦੇ ਤੇ ਜਿਹੜੇ ਗੁਣ ਨੇ ਇਹੀ ਸਾਡੇ ਸੱਜਣ ਨੇ ਇਸੇ ਸ਼ਬਦ ਵਿੱਚ ਆਉਂਦਾ ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜੀ ਰਾਣ ਹੰਪੀ ਵੰਜਾ ਡੋਮਣੀ ਰੋਵਾਂ ਚੀਨੀ ਮਾਣ ਅਸਲ ਚ ਸੱਜਣ ਸਾਡੇ ਇਹ ਹੈ ਇਹ ਸ਼ਬਦ ਇੱਦਾਂ ਨਹੀਂ ਵੀ ਕੋਈ ਮਰ ਗਿਆ ਤੇ ਤੁਸੀਂ ਫਿਰ ਪੜੋ ਵੀ ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜੀ ਰਾਣ ਵੀ ਬੜੀਆਂ ਚ ਸੜ ਕੇ ਜਾ ਕੇ ਅਸਲ ਚ ਸਾਡੇ ਗੁਣਾਂ ਦਾ ਸੜਨਾ ਸਾਡੇ ਸੱਜਣਾਂ ਦਾ ਸੜਨਾ ਹੈ ਜ਼ਿੰਦਗੀ ਵਿੱਚੋਂ ਗੁਣਾਂ ਦਾ ਨਿਕਲ ਜਾਣਾ ਸਾਡੇ ਸੱਜਣਾਂ ਦਾ ਚਲੇ ਜਾਣਾ ਬੰਦੇ ਦੀ ਜ਼ਿੰਦਗੀ 'ਚ ਜੇ ਕੁਆਲਿਟੀ ਨਹੀਂ ਰਹੀ ਕੋਈ ਉਹਦੀ ਜ਼ਿੰਦਗੀ 'ਚ ਸਮਝ ਲਓ ਸੱਜਣ ਗਏ ਗੁਣ ਨੇ ਸੱਜਣ ਸਾਡੇ ਤੇ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਰੱਬ ਦਾ ਜਿਹੜਾ ਰੂਪ ਹੈ ਉਹ ਗੁਣਾਂ ਨੂੰ ਦੱਸਿਆ ਵੇਖੋ ਪਿਆਰਿਓ ਜਰਾ ਧਿਆਨ ਨਾਲ ਸੁਣੋ ਫਟਾਫਟ ਪਹਿਰੇਦਾਰ ਵੀਰਾਂ ਨੂੰ ਬੇਨਤੀ ਹੈ ਵੀ ਪੰਜ ਚਾਰ ਵਿੱਚ ਵਿਚਾਲੇ ਵੀ ਬੈਠੇ ਹੋ ਜਿਹੜੀ ਆਵੇ ਸੰਗਤ ਪਿੱਛੇ ਹੀ ਪਾਈ ਜਾਏ ਤਿੰਨ ਚਾਰ ਸੇਵਾਦਾਰ ਪਿੱਛੇ ਵੀ ਬੈਠੋ ਕਿਰਪਾ ਕਰਕੇ ਜਿਹੜੇ ਆਉਣ ਉੱਥੇ ਪਿੱਛੇ ਹੀ ਟਿਕਾਈ ਜਾਏ ਹੁਣ ਵੇਖਿਓ ਪਿਆਰਿਓ ਆਪਾਂ ਪੜ੍ਹਦੇ ਹਾਂ ਹਮ ਸੰਤਨ ਕੀ
ਰੇਣ ਪਿਆਰ
ਰੇਣ ਹਮ ਸੰਤਨ ਕੀ ਸ਼ਰਨ ਸੰਤ ਹਮਾਰੀ ਓਟ ਸਤਾਣੀ ਸੰਤ ਹਮਾਰਾ ਗਹਿਣਾ ਕਹਿੰਦੇ ਸੰਤ ਸਾਡਾ ਗਹਿਣਾ ਹੈ ਏਦਾਂ ਮੰਨ ਲਓ ਵੀ ਮੈਂ ਸੰਤ ਹਾਂ ਮੈਂ ਕਿਸੇ ਦਾ ਗਹਿਣਾ ਕਿੱਦਾਂ ਕਿਸੇ ਦੇ ਸਰੀਰ ਦਾ ਸ਼ਿੰਗਾਰ ਮੈਂ ਕਹਿੰਦਾ ਗਹਿਣੇ ਦਾ ਮਤਲਬ ਹੁੰਦਾ ਸ਼ਿੰਗਾਰ ਗਹਿਣੇ ਬੰਦਾ ਕਿਉਂ ਪਾਉਂਦਾ ਵੀ ਸੋਹਣੇ ਲੱਗੀਏ ਅਸਲ ਵਿੱਚ ਸੰਤ ਗੁਣਾਂ ਨੂੰ ਕਿਹਾ ਜਾਂਦਾ ਹੈ ਸੰਤ ਗੁਣ ਹੈ ਤੇ ਜਦੋਂ ਸਾਡੀ ਜ਼ਿੰਦਗੀ ਵਿੱਚ ਸਾਡੇ ਅੰਦਰ ਗੁਣ ਆ ਜਾਂਦੇ ਆ ਅਸੀਂ ਆਪੇ ਹੀ ਸੋਹਣੇ ਬਣ ਜਾਂਦੇ ਹਾਂ ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ ਇਦਾਂ ਸੰਗਤ ਵਿੱਚ ਜਦੋਂ ਸੁਣਦੇ ਆ ਬੈਠਦੇ ਆ ਤੇ ਸਾਡੇ ਅੰਦਰ ਗੁਣ ਆ ਜਾਂਦੇ ਆ ਗਹਿਣਿਆਂ ਨਾਲ ਤਨ ਸੋਹਣਾ ਲੱਗਦਾ ਹੈ ਤੇ ਗੁਣਾਂ ਨਾਲ ਮਨ ਸੋਹਣਾ ਲੱਗਦਾ ਮਨ ਦਾ ਜਿਹੜਾ ਸ਼ਿੰਗਾਰ ਹੈ ਉਹ ਗੁਣਾਂ ਕਰਕੇ ਬੰਦੇ ਦਾ ਮਨ ਬੜਾ ਸੋਹਣਾ ਹੈ ਇਹਦੀ ਨਿਸ਼ਾਨੀ ਕੀ ਹੈ ਭਲਾ ਬੰਦਾ ਗੁਣੀ ਹੈ ਚੰਗੇ ਚੰਗੇ ਵਿਚਾਰ ਚੰਗੇ ਚੰਗੇ ਗੁਣ ਇਹਨੇ ਆਪਣੀ ਜ਼ਿੰਦਗੀ ਵਿੱਚ ਧਾਰਨ ਕੀਤੇ ਹੋਏ ਹੈ ਗੁਣਾਂ ਨੂੰ ਸੰਤ ਕਹਿੰਦੇ ਆ ਤੇ ਜ਼ਿੰਦਗੀ ਵਿੱਚੋਂ ਗੁਣਾਂ ਦਾ ਚਲੇ ਜਾਣਾ ਸੰਤਾਂ ਦਾ ਚਲੇ ਜਾਣਾ ਸੱਜਣਾਂ ਦਾ ਚਲੇ ਜਾਣਾ ਜਿਹੜੇ ਬੰਦੇ ਦੀ ਜ਼ਿੰਦਗੀ 'ਚ ਗੁਣ ਨਹੀਂ ਉਹਦੀ ਜ਼ਿੰਦਗੀ 'ਚ ਸਮਝ ਲਓ ਸੰਤ ਨਹੀਂ ਸੰਤ ਗੁਣ ਹੈ ਬੋਡੀ ਨਹੀਂ ਦੇਹ ਨਹੀਂ ਸੰਤ ਗੁਣ ਦੱਸੋ ਪਿਆਰਿਓ ਸੰਤ ਮਰਦੇ ਹੈ ਕਿ ਨਹੀਂ ਮਰਦੇ ਬੋਲੋ ਨਹੀਂ ਮਰਦੇ ਪਰ ਦੇਹ ਤੇ ਮਰਦੀ ਹੈ ਸਰੀਰ ਤੇ ਮਰ ਜਾਂਦਾ ਫਿਰ ਆਪਾਂ ਬਰਸੀ ਬਣਾਉਂਦੇ ਹਾਂ ਪਹਿਲੀ ਬਰਸੀ ਦੂਜੀ ਬਰਸੀ ਪੰਜਵੀਂ ਬਰਸੀ ਪੰਜਾਹਵੀਂ ਬਰਸੀ ਸਰੀਰ ਗਿਆ ਦੇਹ ਤੇ ਗਈ ਜਾਂ ਇਹ ਮੰਨ ਵੀ ਸੰਤ ਮਰਦੇ ਹੈ ਤੇ ਜਾਂ ਫਿਰ ਦੇਹ ਨੂੰ ਸੰਤ ਨਾ ਕਹੇ ਇੱਕ ਚੀਜ਼ ਮੰਨ ਦੋ ਗੱਲਾਂ ਨਹੀਂ ਮੰਨਣ ਦੇਣੀਆਂ ਇੱਕ ਗੱਲ ਮੰਨਣੀ ਪੈਣੀ ਜਾਂ ਕਹੇ ਸੰਤ ਦੇਹ ਨਹੀਂ ਹੁੰਦੀ ਤੇ ਜਾਂ ਫਿਰ ਇਹ ਮੰਨ ਵੀ ਸੰਤ ਮਰਦੇ ਹੈ ਦੋ ਗੱਲਾਂ ਨੇ ਸੰਤ ਮਰਦਾ ਨਹੀਂ ਦੇਹ ਮਰਦੀ ਹੈ ਜੇ ਤੂੰ ਦੇਹ ਨੂੰ ਸੰਤ ਕਹਿਣਾ ਹੈ ਫਿਰ ਤੈਨੂੰ ਅਸੀਂ ਐਂ ਕਵਾਂਗੇ ਵੀ ਸੰਤ ਮਰ ਗਏ ਫਿਰ ਐਂ ਕਹਿਣਾ ਪੈਣਾ ਜੇ ਤੂੰ ਦੇਹ ਨੂੰ ਸੰਤ ਕਹਿਣਾ ਤੈਨੂੰ ਦੇਹ ਨਾਲੋਂ ਸੰਤ ਲਾਉਣਾ ਪੈਣਾ ਤੈਨੂੰ ਕਹਿਣਾ ਪੈਣਾ ਸੰਤ ਦੇਹ ਨਹੀਂ ਹੁੰਦੀ ਸੰਤ ਕੀ ਹੁੰਦੇ ਨੇ ਗੁਣ ਸੰਤ ਗੁਣ ਹੁੰਦੇ ਹੈ ਤੇ ਜਦੋਂ ਜ਼ਿੰਦਗੀ ਵਿੱਚ ਅਸੀਂ ਗੁਣਾਂ ਨਾਲ ਵੈਰ ਕਰਦੇ ਹਾਂ ਫਿਰ ਸਮਝ ਲਓ ਕਿਹਦੇ ਨਾਲ ਵੈਰ ਹੈ ਬੋਲੋ ਦੱਸੋ ਬਈ ਗੁਣਾਂ ਨਾਲ ਬੰਦੇ ਦਾ ਵੈਰ ਹੈ ਦਇਆ ਨਹੀਂ ਜ਼ਿੰਦਗੀ ਵਿੱਚ ਸਤ ਨਹੀਂ ਸੰਤੋਖ ਨਹੀਂ ਧੀਰਜ ਨਹੀਂ ਸਹਿਜ ਨਹੀਂ ਜੇ ਬੰਦਾ ਇਹਨਾਂ ਗੁਣਾਂ ਦਾ ਵੈਰੀ ਹੈ ਤੇ ਕਾਹਦਾ ਵੈਰੀ ਹੈ ਫਿਰ ਬੋਲੋ ਬਈ ਤੇ ਇੱਥੇ ਜੇ ਕਿਤੇ ਮੇਰੇ ਵਰਗਾ ਬੋਲ ਜੇ ਬਾਅਦ ਚ ਕਹਿਣਗੇ ਸੰਤਾਂ ਨਾਲ ਵੈਰ ਕਮਾਉਂਦੇ ਦੁਸ਼ਟਾਂ ਨਾਲ ਮੋਹ ਪਿਆਰ ਸੰਤ ਗੁਣ ਹੁੰਦੇ ਆ ਇਦਾਂ ਦੀਆਂ ਪੰਗਤੀਆਂ ਪੜ੍ਹ ਪੜ੍ਹ ਕੇ ਸਾਨੂੰ ਗੁੰਮਰਾਹ ਕਰ ਦਿੰਦੇ ਆ ਡਰਾ ਦਿੰਦੇ ਆ ਸੰਤਾਂ ਨਾਲ ਵੈਰ ਨਹੀਂ ਕਰਨਾ ਫਿਰ ਆਪਾਂ ਉਹਨਾਂ ਨੂੰ ਪੁੱਛਾਂਗੇ ਵੀ ਸੰਤ ਕਹਿੰਦੇ ਕਿਹਨੂੰ ਤੁਸੀਂ ਦੇਹ ਨੂੰ ਕਿ ਗੁਣਾਂ ਨੂੰ ਅਗਲਾ ਕਹਿੰਦਾ ਮੈਂ ਤੇ ਗੁਣਾਂ ਨੂੰ ਸੰਤ ਕਹਿੰਦਾ ਫਿਰ ਆਪਾਂ ਕਹਾਂਗੇ ਗੁਣਾਂ ਦਾ ਤੇ ਤੂੰ ਵੀ ਵੈਰੀ ਹੈ ਗੁਣਾਂ ਦੇ ਤੇ ਅਸੀਂ ਬਹੁਤੇ ਵੈਰੀ ਹਾਂ ਕਈ ਵਾਰੀ ਕਈ ਬੰਦੇ ਬਾਬਿਆਂ ਕੋਲ ਰਹਿਣ ਵਾਲੇ ਗੁਣਾਂ ਦੇ ਵੈਰੀ ਹੈ ਸੰਤਾਂ ਕੋਲ ਰਹਿੰਦੇ ਨੇ ਪਰ ਗੁਣਾਂ ਦੇ ਵੈਰੀ ਨੇ ਫਿਰ ਸੰਤ ਕਿਵੇਂ ਹੋਏ ਸੰਤਾਂ ਦੀ ਸੰਗਤ ਦਾ ਮਤਲਬ ਹੈ ਗੁਣਾਂ ਦੀ ਸੰਗਤ ਜਿਹੜਾ ਬੰਦਾ ਗੁਣ ਨਹੀਂ ਧਾਰਨ ਕਰਦਾ ਉਹ ਫਿਰ ਦੇਹ ਦੀ ਸੰਗਤ ਹੈ ਦੇਹ ਕੀ ਹੈ ਦੇਹ ਨਹੀਂ ਸੰਤ ਗੁਣ ਹੈ ਕੁਆਲਿਟੀ ਇਹ ਕਿਸੇ ਵਿੱਚ ਵੀ ਹੋ ਸਕਦੇ ਹੈ ਤੇ ਜਦੋਂ ਜ਼ਿੰਦਗੀ 'ਚ ਗੁਣ ਆ ਜਾਂਦੇ ਹੈ ਬੰਦਾ ਬਿਨਾਂ ਸ਼ਿੰਗਾਰ ਤੋਂ ਵੀ ਸੋਹਣਾ ਲੱਗਦਾ ਮਨ ਸੋਹਣਾ ਹੋ ਜਾਂਦਾ ਹੈ ਵਿਚਾਰ ਸੋਹਣੇ ਹੋ ਜਾਂਦੇ ਹੈ ਸੋਚ ਸੋਹਣੀ ਹੋ ਜਾਂਦੀ ਹੈ ਇਹਨੂੰ ਕਹਿੰਦੇ ਹਮ ਸੰਤਨ ਕੀ ਰੇਣ ਪਿਆਰੇ ਹਮ ਸੰਤਨ ਕੀ ਸ਼ਰਣਾ ਸੰਤ ਹਮਾਰੀ ਓਟ ਸਤਾਣੀ ਸੰਤ ਹਮਾਰਾ ਕਹਿਣਾ ਗੁਣ ਇਹਨਾਂ ਨੂੰ ਸੱਜਣ ਵੀ ਕਿਹਾ ਜਾਂਦਾ ਤੇ ਇਹੀ ਤੇਰੇ ਗੁਣ ਨੇ ਜਿਹੜੇ ਸਦਾ ਤੇਰੇ ਨਾਲ ਜਾਣਗੇ ਇਹਨੂੰ ਕਹਿੰਦੇ ਨੇ ਲਓ ਗਾ ਕੇ ਪੜੋ ਇੱਕ ਵਾਰ ਸੱਜਣ ਸਹੀ ਤੇਰੇ ਗੁਣ ਤੇਰੇ ਨਾਲ ਨੇ ਸਦਾ ਤੇਰੀ ਕੁਆਲਿਟੀ ਜਿਹੜੀ ਹੈ ਸਦਾ ਤੇਰੇ ਨਾਲ ਰਹੇਗੀ ਆ ਵੇਖੋ ਆਪਾਂ ਪੜ੍ਹਦੇ ਨਾ ਵੀ ਗੁਰੂ ਨਾਨਕ ਨੇ ਸੱਜਣ ਨੂੰ ਕਿਹਾ ਸੀ ਉਹ ਤੇ ਸਾਰਿਆਂ ਨੂੰ ਸਾਨੂੰ ਕਿਹਾ ਵੀ ਸੱਜਣ ਬਣ ਬਣ ਬਹਿਣਾ ਸੱਜਣ ਬਣ ਵੀ ਅਸਲੀ ਸੱਜਣ ਤੇ ਤੇਰੇ ਗੁਣ ਹੈ ਜਿਨ੍ਹਾਂ ਨੇ ਛਡਾ ਦੇਣਾ ਤੈਨੂੰ ਗੁਣੀ ਬੰਦਾ ਕਦੇ ਵਿਕਾਰਾਂ ਦੇ ਵਸ ਨਹੀਂ ਪੈਂਦਾ ਲੋ ਸੋ
ਸੱਜਣ ਸੇ ਨਾਲ ਮੈਂ ਚਲਦਿਆਂ ਨਾਲ ਚਲਾਨਾ ਜਿੱਥੇ ਲਿਖਾ ਮੰਗੀਏ ਤਿੱਥੇ ਖੜੇ ਦਿਸਣ
ਉਹ ਦਿਸਦੇ ਆ ਉੱਥੇ ਉਹ ਗੁਣ ਕੰਮ ਆਉਂਦੇ ਆ ਤੇਰੀ ਕੁਆਲਿਟੀ ਗੁਣ ਤੇਰੇ ਕੰਮ ਆਉਂਦੇ ਆ ਤੈਨੂੰ ਸੋਹਣਾ ਬਣਾ ਦੇਣਗੇ ਤੇ ਸਾਧ ਸੰਗਤ ਵਿੱਚ ਆ ਕੇ ਬੰਦਾ ਗੁਣੀ ਬਣ ਜਾਂਦਾ ਉਹਦੀ ਜ਼ਿੰਦਗੀ 'ਚ ਗੁਣ ਆ ਜਾਂਦੇ ਸੰਤ ਬਿਰਤੀ ਹੋ ਜਾਂਦੀ ਹੈ ਇਸ ਕਰਕੇ ਕਿਰਪਾ ਕਰਕੇ ਇਹ ਜਿਹੜੇ ਨੁਕਤੇ ਨੇ ਸਾਨੂੰ ਜ਼ਿੰਦਗੀ ਵਿੱਚ ਜ਼ਰੂਰ ਸਮਝਣੇ ਚਾਹੀਦੇ ਆ ਨਹੀਂ ਤੇ ਗੁੰਮਰਾਹ ਬਹੁਤ ਕਰਦੇ ਆ ਲੋਕ ਗੁੰਮਰਾਹ ਬਹੁਤ ਕਰਦੇ ਆ ਬੜੇ ਵੱਡੇ ਵੱਡੇ ਭੁਲੇਖਿਆਂ ਵਿੱਚ ਅਸੀਂ ਪੈ ਜਾਂਦੇ ਹਾਂ ਇਸ ਕਰਕੇ ਧਿਆਨ ਨਾਲ ਇਹਨਾਂ ਗੱਲਾਂ ਨੂੰ ਸਮਝਣ ਦੀ ਕੋਸ਼ਿਸ਼ ਕਰਿਓ ਬਾਕੀ ਸਾਡੇ ਸੰਤਾਂ ਦੀ ਕੁਆਲਿਟੀ ਇਹੀ ਵੇਖੀ ਜਾਂਦੀ ਹੈ ਇਹ ਇੰਨਾ ਨਾਮ ਜਪਦਾ ਹੈ ਇਹ ਇੰਨੇ ਵਜੇ ਉੱਠਦਾ ਹੈ ਇਹਨੇ ਇੰਨੇ ਸਾਲ ਨਾਮ ਜਪਿਆ ਹੈ ਇੰਨੇ ਸਾਲ ਇਹਨੇ ਭਗਤੀ ਕੀਤੀ ਹੈ ਸਾਡੇ ਵਰਗੇ ਬੰਦੇ ਖੇਤੀਆਂ ਕਰਨ ਵਾਲੇ ਦਿਹਾੜੀਆਂ ਕਰਨ ਵਾਲੇ ਸਾਰਾ ਦਿਨ ਟਰੱਕ ਚਲਾਉਣ ਵਾਲੇ ਮਿਹਨਤਾਂ ਕਰਨ ਵਾਲੇ ਬੋਝ ਥੱਲੇ ਹੀ ਦਬੀ ਜਾਂਦੇ ਨੇ ਐਂ ਸੋਚੀ ਜਾਂਦੇ ਆ ਵੀ ਯਾਰ ਆਪਾਂ ਤੇ ਨਹੀਂ ਕਰ ਸਕਦੇ ਆਹ ਤੇ ਬੜਾ ਔਖਾ ਕੰਮ ਹੈ ਦੱਸਿਆ ਹੀ ਬੜਾ ਔਖਾ ਏਦਾਂ ਦੱਸਿਆ ਨਾ ਪਿਆਰਿਓ ਬਈ ਜਦੋਂ ਆਪਾਂ ਏਦਾਂ ਸੁਣਦੇ ਆ ਆਪਣੇ ਵਰਗੇ ਬੰਦੇ ਤੇ ਏਦਾਂ ਹੀ ਡਰੀ ਜਾਂਦੇ ਆਹ ਤੇ ਬੜਾ ਔਖਾ ਇੰਨੇ ਸਾਲ ਏਦਾਂ ਬਹਿਣਾ ਪੈਣਾ ਹੈ ਇੰਨੇ ਮਹੀਨੇ ਏਦਾਂ ਬਹਿਣਾ ਪੈਣਾ ਹੈ ਆਪਾਂ ਨਹੀਂ ਬਹਿ ਸਕਦੇ ਏਦਾਂ ਸੋਚੀ ਉਹ ਫਿਰ ਜਿੰਨਾ ਇਦਾਂ ਦੀਆਂ ਗੱਲਾਂ ਸੁਣ ਸੁਣ ਕੇ ਫਿਰ ਦਿਮਾਗ ਤੇ ਬੋਝ ਪਈ ਜਾਂਦਾ ਹੈ ਭਾਰ ਜਿਹਾ ਪਈ ਜਾਂਦਾ ਹੈ ਫਿਰ ਸਾਡੇ ਵਰਗੇ ਅੱਕ ਕੇ ਹੀ ਕਹਿ ਦਿੰਦੇ ਨੇ ਵੀ ਐਂ ਕਰੋ ਆਪਣੇ ਤੋਂ ਤੇ ਨਹੀਂ ਹੋਣਾ ਫਿਰ ਆਪਾਂ ਐਂ ਕਰੋ ਫਿਰ ਬਾਬਾ ਜੀ ਨੂੰ ਮੱਥਾ ਹੀ ਟੇਕ ਲਓ ਇਹਨਾਂ ਤੋਂ ਹੀ ਕੁਛ ਨਾ ਕੁਛ ਸਾਨੂੰ ਮਿਲ ਜੇ ਆਖੋ
ਸਤਨਾਮ
ਏਦਾਂ ਹੀ ਕਹਿੰਦੇ ਆਪਾਂ ਇਹਨਾਂ ਤੋਂ ਹੀ ਲੈ ਲਓ ਕੁਛ ਨਾ ਕੁਛ ਅਸੀਂ ਤੇ ਨਹੀਂ ਕਰ ਸਕਦੇ ਇਹ ਤੇ ਔਖਾ ਹੀ ਬੜਾ ਫਿਰ ਕਿੰਨੇ ਕਿੰਨੇ ਪਿਆਰੇ ਹੋ ਗੁਰੂ ਨਾਨਕ ਦੇ ਜਿਹੜੇ ਅਸਲੀ ਸੰਤ ਹੈ ਵੀ ਹੋਣਗੇ ਜਿਨ੍ਹਾਂ ਦਾ ਜਿਨ੍ਹਾਂ ਨੇ ਭੋਰਿਆਂ 'ਚ ਬਹਿ ਬਹਿ ਭਗਤੀ ਕੀਤੀ ਵੀ ਹੋਣਗੇ ਚਲੋ 200 ਗਿਣ ਲਈਏ 20 ਤੋਂ 200 ਕਰ ਲਓ ਜੀਰੋ ਲਾ ਲਓ ਹੋਰ 200 ਹੀ ਬਸ ਬਾਕੀ ਤੇ ਰਹਿ ਗਏ ਖਾਲੀ ਜਦੋਂ ਆਪਾਂ ਹੁਣ ਸਾਰੇ ਸਟੇਜ ਤੇ ਬਹਿ ਕੇ ਕਰਦੇ ਹਾਂ ਹੁਣ ਮੈਂ ਜਿਵੇਂ ਵਾਹਿਗੁਰੂ 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 ਜਪਦੇ ਹਾਂ ਤੁਹਾਡੇ ਵਰਗੇ ਕਈ ਫਿਰ ਥੱਲੇ ਬੈਠੇ ਇਦਾਂ ਸੋਚਦੇ ਵੀ ਯਾਰ ਇਹ ਬੜਾ ਨਾਮ ਜਪਦੇ ਇਹ ਬੜਾ ਵਾਹਿਗੁਰੂ ਵਾਹਿਗੁਰੂ ਕਰਦੇ ਇਹ ਬੜਾ ਅੱਖਾਂ ਬੰਦ ਕਰਕੇ ਬੈਠੇ ਵਾਹਿਗੁਰੂ 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 ਕਰਦੇ ਇਦਾਂ ਨਹੀਂ ਵਾਹਿਗੁਰੂ ਵਾਹਿਗੁਰੂ ਦਾ ਪਤਾ ਲੱਗਦਾ ਭਾਈ ਵਾਹਿਗੁਰੂ ਇੱਕ ਤੇ ਹੈ ਪਰਮਾਤਮਾ ਦੀ ਹੋਂਦ ਜੇ ਮੇਰਾ ਮਨ ਮਹਿਸੂਸ ਕਰੇ ਮਨ ਮੇਰਾ ਮਨ ਮਹਿਸੂਸ ਕਰੇ ਰੱਬ ਦੀ ਹੋਂਦ ਨੂੰ ਇਹ ਹੈ ਨਾਮ ਪਰਮਾਤਮਾ ਦੀ ਹੋਂਦ ਨੂੰ ਮਨ ਮਹਿਸੂਸ ਕਰੇ ਬੜੀ ਵਾਰੀ ਗੱਲ ਹੁੰਦੀ ਹੈ ਕਿਉਂਕਿ ਨਾਮ ਦੇ ਸੰਬੰਧ ਵਿੱਚ ਤੇ ਬਹੁਤ ਜ਼ਰੂਰੀ ਗੱਲ ਹੋਣੀ ਚਾਹੀਦੀ ਨਹੀਂ ਤੇ ਭੁਲੇਖੇ ਬੜੇ ਆ ਕਿਤੇ ਥੋੜੇ ਆ ਬੜੇ ਤਰ੍ਹਾਂ ਦੇ ਭੁਲੇਖੇ ਪਾਏ ਜਾਂਦੇ ਆ ਕਈ ਵਾਰ ਬੰਦੇ ਸਾਰੀ ਸਾਰੀ ਜ਼ਿੰਦਗੀ ਲਾ ਦਿੰਦੇ ਆ ਏਦਾਂ ਦੇ ਭੁਲੇਖਿਆਂ ਵਿੱਚ ਪਾ ਕੇ ਤੇ ਕਈ ਕਰਾਉਂਦੇ ਯੋਗ ਮਤ ਹੈ ਦੱਸਦੇ ਯੋਗ ਮਤ ਦੇ ਤਰੀਕੇ ਹੈ ਉਹਨੂੰ ਕਹਿਣਗੇ ਨਾਮ ਏਦਾਂ ਜਪ ਹੈ ਯੋਗ ਮਤ ਗੁਰਮਤ ਨਹੀਂ ਯੋਗ ਮਤ ਜੋਗੀਆਂ ਵਾਲੇ ਕੰਮ ਕਰਾਉਂਦੇ ਆ ਜੋਗੀਆਂ ਵਾਲੀਆਂ ਬੈਠਕਾਂ ਨੇ ਉਹਨਾਂ ਦੀਆਂ ਵੀ ਰੀੜ ਦੀ ਹੱਡੀ ਏਦਾਂ ਸਿੱਧੀ ਕਰਕੇ ਬਹਿਣਾ ਹੈ ਸਾਹ ਅੰਦਰ ਜਾਵੇ ਏਦਾਂ ਕਰਨਾ ਹੈ ਬਾਹਰ ਆਵੇ ਏਦਾਂ ਕਰਨਾ ਹੈ ਇਹ ਸਾਰੇ ਕੰਮ ਜੋਗੀਆਂ ਵਾਲੇ ਹੈ ਇਹ ਯੋਗ ਮਤ ਹੈ ਇਹ ਗੁਰਮਤ ਨਹੀਂ ਸਾਹ ਅੰਦਰ ਬਾਹਰ ਏਦਾਂ 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 ਕਰੋ ਆਹ ਏਦਾਂ ਕਰੋ ਆਹ ਏਦਾਂ ਕਰੋ ਆਹ ਏਦਾਂ ਕਰੋ ਏਦਾਂ ਦੇ ਢੰਗ ਤਰੀਕੇ ਬਹੁਤ ਬੰਦੇ ਦੱਸਦੇ ਆ ਪਰ ਇਹ ਯੋਗ ਮਤ ਹੈ ਭਾਈ ਇਹ ਗੁਰਮਤ ਨਹੀਂ ਕਿਉਂਕਿ ਮੈਂ 12-13 ਸਾਲ ਬਾਬਿਆਂ ਵਿੱਚ ਰਿਹਾ ਤੇ ਮੈਂ ਇਹ ਸਾਰਾ ਕੁਝ ਕਰ ਕਰਕੇ ਵੀ ਵੇਖਿਆ ਤੇ ਕਰਵਾਇਆ ਵੀ ਬਹੁਤ ਹੈ ਕੀਤਾ ਵੀ ਬਹੁਤ ਹੈ ਇਹਦਾ ਤਜਰਬਾ ਹੈ ਇਹ ਨਹੀਂ ਕਿ ਮੈਂ ਇਹ ਗੱਲ ਕੱਟਦਾ ਤੇ ਮੈਨੂੰ ਪਤਾ ਨਹੀਂ ਮੈਂ ਇਸ ਗੱਲ ਨੂੰ ਮੈਨੂੰ ਪਤਾ ਹੈ ਚੰਗੀ ਤਰ੍ਹਾਂ ਵੀ ਇਹ ਅਸਲ ਵਿੱਚ ਹੈ ਕੀ ਹੈ ਯੋਗ ਮਤ ਨੂੰ ਗੁਰਮਤ ਦੀ ਰੰਗਤ ਦਿੱਤੀ ਗਈ ਹੈ ਸਾਹ ਇਦਾਂ ਕਰਨਾ ਹੈ, ਇਦਾਂ ਕਰਨਾ ਹੈ, ਇਦਾਂ ਕਰਨਾ ਹੈ, ਇਦਾਂ ਬਹਿਣਾ ਹੈ, ਇਦਾਂ ਬਹਿਣਾ ਹੈ। ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਵੀ ਇਕਾਗਰਤਾ ਵਾਸਤੇ, ਕੰਸੈਂਟ੍ਰੇਟ ਕਰਨ ਵਾਸਤੇ 10 ਮਿੰਟ 15 ਮਿੰਟ ਬਹਿ ਜਾਣਾ ਕੋਈ ਮਾੜੀ ਗੱਲ ਨਹੀਂ, ਇਕਾਗਰਤਾ ਬਣਦੀ ਹੈ ਇਹਦੇ ਨਾਲ। ਜਿਵੇਂ ਹੁਣ ਮੰਨ ਲਓ ਆਪਾਂ ਸਾਰੇ ਵਾਹਿਗੁਰੂ ਵਾਹਿਗੁਰੂ ਕਰਦੇ ਹਾਂ ਨਾ, ਧਿਆਨ ਨਾਲ ਸੁਣਿਓ। ਸੈਂਟੀਫਿਕ ਇਹ ਤਰੀਕਾ ਬੜਾ ਕਾਰਗਰ ਹੈ, ਸਹੀ ਹੈ ਵੀ ਜਿਵੇਂ ਨਾ ਤੁਸੀਂ ਕਦੇ ਕਿਸੇ ਵੀ ਸ਼ਬਦ ਨੂੰ ਨਾ, ਕਿਸੇ ਵੀ ਇੱਕ ਸ਼ਬਦ ਨੂੰ ਵਾਰ ਵਾਰ ਰਿਪੀਟ ਕਰੀ ਚੱਲੋ, ਦੁਹਰਾਈ ਜਾਓ, ਦੁਹਰਾਈ ਜਾਓ, ਦੁਹਰਾਈ ਜਾਓ, ਇੱਕ ਸ਼ਬਦ ਨੂੰ ਵਾਰ 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 ਦੁਹਰਾਈ ਜਾਓ। ਇੱਕ ਸ਼ਬਦ ਵਾਰ ਵਾਰ ਦੁਹਰਾਉਣ ਦੇ ਨਾਲ ਜਿਹੜੇ ਬਾਕੀ ਦੇ ਵਿਚਾਰ ਨੇ, ਇੱਕ ਵਿਚਾਰ ਨੂੰ ਵਾਰ ਵਾਰ ਦੁਹਰਾਈ ਜਾਓ ਦੁਹਰਾਈ ਜਾਓ, ਬਾਕੀ ਦੇ ਸ਼ਬਦ ਜਿਹੜੇ ਨੇ, ਵਿਚਾਰ ਜਿਹੜੇ ਨੇ, ਘਟਣੇ ਸ਼ੁਰੂ ਹੋ ਜਾਂਦੇ ਆ। ਇੱਕ ਵਿਚਾਰ ਵੱਡਾ ਹੋ ਜਾਂਦਾ। ਫਿਰ ਸੁਣਿਓ ਧਿਆਨ ਨਾਲ, ਜਿਵੇਂ ਆਪਾਂ ਆ ਸਾਜਾਂ ਨਾਲ ਵਾਹਿਗੁਰੂ ਵਾਹਿਗੁਰੂ ਕਰਦੇ ਸੀ, ਸਾਰੇ ਲੱਗੇ ਹੋਏ ਸੀ ਨਾ ਕਰਨ, ਤੁਸੀਂ ਨੋਟ ਕਰਕੇ ਵੇਖਿਓ, ਜਿਹੜਾ ਬੰਦਾ ਬੋਲਣਾ ਨਹੀਂ ਨਾ ਚਾਹੁੰਦਾ ਵੀ ਮੈਂ ਨਹੀਂ ਬੋਲਣਾ ਵਾਹਿਗੁਰੂ ਵਾਹਿਗੁਰੂ, 5 ਮਿੰਟ ਚੱਲਣ ਦਿਓ ਸਾਜ, ਢੋਲਕ ਵੀ ਵੱਜਣ ਦਿਓ, ਚਿਮਟੇ ਵੱਜਣ ਦਿਓ, ਇਦਾਂ ਹੀ ਸਾਜ ਵੱਜਣਗੇ, ਜਦੋਂ ਵੱਜੀ ਜਾਣਗੇ ਵੱਜੀ ਜਾਣਗੇ, ਉਹਨੂੰ ਪਤਾ ਹੀ ਨਹੀਂ ਲੱਗਣਾ ਵੀ ਕਦੋਂ ਮੈਂ ਨਾਲ ਚੱਲ ਪਿਆ, ਕਦੋਂ ਵਾਹਿਗੁਰੂ ਵਾਹਿਗੁਰੂ ਮੇਰੇ ਤੋਂ ਵੀ ਹੋਣ ਲੱਗਣਾ, ਬਾਕੀ ਦੇ ਸਾਰੇ ਵਿਚਾਰ ਘਟ ਜਾਣੇ ਆ, ਥੌਟਸ ਜਿਹੜੇ ਨੇ ਉਹ ਘਟਦੇ ਜਾਣਗੇ, ਤੇ ਇੱਕ ਵਿਚਾਰ ਜਿਹੜਾ ਵਾਹਿਗੁਰੂ ਆ ਸ਼ਬਦ ਹੈ ਜਿਹੜਾ, ਇਹਦੇ ਤੇ ਸਾਰੇ ਕੰਸੈਂਟ੍ਰੇਟ ਹੋ ਜਾਏਗਾ। ਇਹਨੂੰ ਥੌਟ ਮੈਡੀਟੇਸ਼ਨ ਕਹਿੰਦੇ ਆ। ਜਿਹੜੇ ਜੋਗੀ ਨੇ, ਜੋਗੀਆਂ ਦੀ ਭਾਸ਼ਾ ਦੇ ਵਿੱਚ ਕਈ ਤਰ੍ਹਾਂ ਦਾ ਮੈਡੀਟੇਸ਼ਨ ਕਰਾਇਆ ਜਾਂਦਾ, ਸਾਊਂਡ ਮੈਡੀਟੇਸ਼ਨ, ਲਾਈਟ ਮੈਡੀਟੇਸ਼ਨ, ਥੌਟ ਮੈਡੀਟੇਸ਼ਨ, ਬੜੇ ਤਰ੍ਹਾਂ ਦਾ ਮੈਡੀਟੇਸ਼ਨ ਹੁੰਦਾ ਹੈ, ਵੱਖਰੇ ਵੱਖਰੇ ਤਰੀਕਿਆਂ ਨਾਲ ਵੀ ਜਿਹੜਾ ਸਾਡਾ ਦਿਮਾਗ ਹੈ ਉਹ ਇਕਾਗਰ ਹੋਵੇ, ਜਿਵੇਂ ਸਾਡਾ ਧਿਆਨ ਜੁੜੇ। ਧਿਆਨ ਜੋੜਨ ਵਾਸਤੇ ਕਈਆਂ ਨੇ ਇਦਾਂ ਦੇ ਢੰਗ ਵੀ ਦੱਸੇ ਆ ਵੀ ਇੱਕ ਦੀਵਾ ਜਗਾ ਲੈ, ਜੋਤ ਜਗਾ ਲੈ, ਉਹਦੀ ਲਾਈਟ ਵੇਖੀ ਚੱਲ, ਜਿਹੜੀ ਉਹਦੇ ਉੱਤੇ ਲਾਈਟ ਹੁੰਦੀ ਹੈ ਨਾ, ਲੋ ਹੁੰਦੀ ਹੈ, ਉਹਨੂੰ ਤੁਸੀਂ ਨਾ ਇਦਾਂ ਵੇਖੀ ਜਾਓ, ਉਹ ਇਦਾਂ ਹਿੱਲੀ ਜਾਂਦੀ ਹੈ, ਹਿੱਲੀ ਜਾਂਦੀ ਹੈ, ਤੁਸੀਂ ਉਹਦੇ ਕੰਨੀ ਵੇਖੀ ਚੱਲੋ, ਅੱਖਾਂ ਨਹੀਂ ਕਹਿੰਦੇ ਬੰਦ ਕਰਨੀਆਂ, ਅੱਖਾਂ ਝਮਕਣੀਆਂ ਨਹੀਂ, ਅੱਖਾਂ ਚੋਂ ਪਾਣੀ ਆਈ ਜਾਂਦਾ ਹੈ, ਇਦਾਂ ਵੇਖੀ ਜਾਂਦਾ, ਵੇਖੀ ਜਾਂਦਾ, ਵੇਖੀ ਜਾਂਦਾ, ਤੇ ਹਿਪਨੋਟਾਈਜ਼ ਹੋ ਜਾਂਦਾ। ਲਾਈਟ ਜਿਹੜੀ ਹੈ ਉਹਨੂੰ ਹਿਪਨੋਟਾਈਜ਼ ਕਰ ਲੈਂਦੀ, ਇਹਨੂੰ ਸਮੋਹਣ ਕਹਿੰਦੇ ਆ। ਜਦੋਂ ਕਿਸੇ ਬੰਦੇ ਤੋਂ ਕੋਈ ਰਾਜ ਖੁਲਵਾਉਣੇ ਹੋਣ ਨਾ, ਜਦੋਂ ਆ ਟੈਸਟ ਵਗੈਰਾ ਪਤਾ ਨਹੀਂ ਉਹਨਾਂ ਨੂੰ ਕੀ ਕਹਿੰਦੇ ਆ ਉਹ ਕਰਦੇ ਆ, ਉਹ ਇਦਾਂ ਚੱਕਰ ਜਿਹਾ ਹੁੰਦਾ ਜੀ, ਗੋਲ ਇਦਾਂ ਚੱਕਰ ਜਿਹਾ ਹੁੰਦਾ ਹੈ, ਉਹ ਇਦਾਂ ਚੱਲਦਾ ਹੈ, ਜਿਵੇਂ ਟਾਈਮ ਪੀਸ ਦੇ ਵਿੱਚ ਨਹੀਂ ਹੁੰਦਾ ਉਹ ਇਦਾਂ ਹਿੱਲਣ ਵਾਲਾ ਨੂੰ ਕੀ ਕਹਿੰਦੇ, ਮੈਨੂੰ ਸਮਝ ਸੁਣਿਆ ਨਹੀਂ, ਚਲੋ ਉਹ ਜੋ ਵੀ ਹੁੰਦਾ ਜਿਹੜਾ ਇਦਾਂ ਹਿੱਲਦਾ ਹੁੰਦਾ, ਸੁਣਿਓ, ਉਹ ਇਦਾਂ ਦੀ ਕੋਈ ਚੀਜ਼ ਲੈ ਕੇ ਇਦਾਂ ਬੰਦੇ ਦੇ ਅੱਗੇ ਕਰਦੇ ਆ, ਉਹ ਫਿਰ ਜਦੋਂ ਬੰਦਾ ਇਦਾਂ ਵੇਖੀ ਜਾਂਦਾ, ਐ ਇਦਾਂ ਵੇਖੀ, ਅੱਖਾਂ ਨਾਲ ਘੁਮਾ ਕੇ ਉਹਨੂੰ ਕਹਿਣਗੇ ਅੱਖਾਂ ਘੁਮਾਈ ਜਾਂਦਾ, ਘੁਮਾਈ ਜਾਂਦਾ, ਘੁਮਾਈ ਜਾਂਦਾ, 5 ਮਿੰਟ ਬਾਅਦ ਬ੍ਰੇਨ ਹੈ ਜਿਹੜਾ ਡੈਡ ਹੋ ਜਾਂਦਾ, ਉਹਦਾ ਅਚੇਤ ਮਾਈਂਡ ਜਿਹੜਾ ਅਚੇਤ ਮਨ ਹੈ ਉਹਦਾ ਉਹਦੇ 'ਚ ਚੱਲਿਆ ਜਾਂਦਾ, ਜਿਹੜਾ ਸੁਚੇਤ ਮਨ ਹੈ ਜਿਹੜਾ ਜਾਗਿਆ ਹੋਇਆ ਉਹ ਬੰਦ ਹੋ ਜਾਂਦਾ, ਪਿਛਲਾ ਚੱਲ ਪੈਂਦਾ, ਜਿਵੇਂ ਸੁਪਨੇ ਆਉਂਦੇ ਨੇ ਪਿਛਲੇ 'ਚ ਵੀ ਆਉਂਦੇ ਨੇ, ਇੱਕ ਤੇ ਸੁੱਤਾ ਪਿਆ ਹੁੰਦਾ, ਅੱਧਾ ਦਿਮਾਗ ਸੁੱਤਾ ਹੁੰਦਾ, ਅੱਧਾ ਸਾਡਾ ਜਾਗਦਾ ਹੁੰਦਾ, ਜਿਹੜਾ ਸਾਡਾ ਅਚੇਤ ਮਨ ਹੈ ਉਹ ਚਲਾ ਰਿਹਾ ਹੁੰਦਾ ਜਦੋਂ ਆਪਾਂ ਸੁੱਤੇ ਹੁੰਦੇ ਹਾਂ। ਧਿਆਨ ਨਾਲ ਸਮਝਿਓ ਭਾਈ, ਆ ਗੱਲਾਂ ਕਈ ਵਾਰੀ ਪਤਾ ਨਹੀਂ ਕਿਸੇ ਨੂੰ ਇੰਟਰਸਟ ਹੈ ਕਿ ਨਹੀਂ, ਪਰ ਥੋੜ੍ਹੀ ਜਿਹੀ ਕਰਨੀ ਮੈਨੂੰ ਲੱਗਦਾ ਹੈ ਕਰ ਲੈਣੀ ਚਾਹੀਦੀ। ਉਹ ਜਦੋਂ ਇਦਾਂ ਕਰੀ ਜਾਂਦੇ ਆ ਫਿਰ ਮਨ ਇੱਕ ਜਿਹੜਾ ਮਾਈਂਡ ਹੈ ਡੈਡ ਹੋ ਜਾਂਦਾ, ਬਿਲਕੁਲ ਜਿਹੜਾ ਸੁਚੇਤ ਮਨ ਹੈ ਉਹ ਡੈਡ ਹੋ ਜਾਂਦਾ, ਫਿਰ ਉਹਦੇ ਤੋਂ ਰਾਜ ਖਲਵਾਉਂਦੇ ਆ ਵੀ ਦੱਸ, ਇਦਾਂ ਡੈਡ ਜਿਹਾ ਹੋ ਜਾਂਦਾ ਜਦੋਂ ਸੁਣ ਜਿਹਾ ਵੀ ਦੱਸ, ਫਿਰ ਉਹ ਰਾਤ ਵਿੱਚ ਚੱਲ ਫਲਾਣੇ ਦਿਨ ਇੰਨੀ ਤਰੀਕ ਹੈ ਤੂੰ ਜਾ ਰਿਹਾ ਹੈ, ਛੜਕ ਛੜਕ ਜਾ ਰਿਹਾ ਹੈ, ਫਿਰ ਤੂੰ ਘਰ ਕੰਧ ਟੱਪਿਆ ਸੀ, ਫਿਰ ਤੂੰ ਦਰਵਾਜ਼ਾ ਭੰਨਿਆ ਸੀ, ਤੂੰ ਜਿੰਦਾ ਤੋੜਿਆ ਸੀ, ਉਹ ਫਿਰ ਆਪ ਹੀ ਦੱਸ ਦਿੰਦਾ ਹੁਣ ਮੈਂ ਜਿੰਦਾ ਤੋੜ ਰਿਹਾ, ਹੁਣ ਮੈਂ ਅੰਦਰ ਜਾ ਰਿਹਾ, ਹੁਣ ਮੈਂ ਤਜੋਰੀ ਖੋਲ ਲਿਆ, ਹੁਣ ਮੈਂ ਪੈਸੇ, ਇਦਾਂ ਮੰਨ ਜਾਂਦਾ ਕਿਉਂਕਿ ਸੁੰਨ ਕਰ ਦਿੰਦੇ ਇਹਨੂੰ, ਇਹ ਸੁੰਨ ਹੋ ਜਾਂਦਾ। ਇਹ ਹੈ ਇਹ ਸਾਰੇ ਦਾ ਸਾਰਾ ਜਿਹੜਾ ਢੰਗ ਹੈ ਇਹ ਜੋਗੀਆਂ ਦਾ ਮਤ ਹੈ ਇਹ ਤਰੀਕਾ ਜੋਗੀਆਂ ਦਾ ਹੈ ਇਹਦੇ ਤੋਂ ਲਾਭ ਲਿਆ ਜਾ ਸਕਦਾ ਹੈ ਬਿਲਕੁਲ ਲਿਆ ਜਾ ਸਕਦਾ ਹੈ ਮਾੜਾ ਮੋਟਾ ਜਿਵੇਂ ਹੁਣ ਮੰਨ ਲਓ ਆਪਾਂ ਵੀ ਨਿਤਨੇਮ ਕਰਨਾ ਹੈ ਜਾਂ ਬਾਣੀ ਦਾ ਪਾਠ ਕਰਨਾ ਹੈ ਪਹਿਲਾਂ ਤੁਸੀਂ ਇਦਾਂ ਬਹਿ ਜਾਓ ਅੱਖਾਂ ਬੰਦ ਕਰਕੇ ਥੋੜਾ ਜਿਹਾ ਚਿਰ ਬਹਿ ਜਿਆ ਕਰੋ ਵੀ 10 ਮਿੰਟ ਬਹਿ ਜਾਓ ਕੀ ਕਰਦਾ ਹੈ ਜਿਵੇਂ ਭਾਈ ਤਨ ਦੀ ਐਕਸਰਸਾਈਜ਼ ਕਰੀਦੀ ਹੈ ਇਦਾਂ ਹੀ ਮੈਂ ਮਨ ਦੀ ਐਕਸਰਸਾਈਜ਼ ਕਰ ਰਿਹਾ ਇਕਾਗਰਤਾ ਬਣਾਉਣ ਲਈ ਵੀ ਜਦੋਂ ਮੈਂ ਬਾਣੀ ਪੜਾਂ ਮੇਰਾ ਧਿਆਨ ਟਿਕੇ ਜਦੋਂ ਮੈਂ ਸੁਣਾ ਮੇਰਾ ਧਿਆਨ ਇੱਧਰ ਉੱਧਰ ਨਾ ਭਟਕੇ ਮੈਂ ਜੇ 10 ਮਿੰਟ ਪਹਿਲਾਂ ਬਹਿ ਕੇ ਇਦਾਂ ਜੇ ਤੁਸੀਂ ਨਾਮ ਹੀ ਵਾਹਿਗੁਰੂ ਕਹਿਣਾ ਹੈ ਇਦਾਂ ਸਾਹ ਅੰਦਰ ਜਾਂਦਾ ਵੇਖੋ ਬਾਹਰ ਆਉਂਦਾ ਵੇਖੀ ਚੱਲੋ ਤਾਂ ਵੀ ਇਹ ਹੋ ਜਾਂਦਾ 5 ਮਿੰਟ ਬਹਿ ਜਾਓਗੇ ਅੱਛਾ ਜਾਂ ਫਿਰ ਇਦਾਂ ਕਰੋ ਵੀ ਸਾਹ ਅੰਦਰ ਜਾਵੇ ਵਾਹੇ ਬਾਹਰ ਆਵੇ ਗੁਰੂ ਇਦਾਂ ਕਹੀ ਚੱਲੋ ਜਿਹੜੇ ਮੈਡੀਟੇਸ਼ਨ ਕਰਾਉਂਦੇ ਆ ਉਹ ਕਹਿੰਦੇ ਆ ਵੀ ਉਹ ਥੌਟ ਤੁਸੀਂ ਉਹ ਵਿਚਾਰ ਬੋਲੋ ਜਿਹਦੀ ਪਿਕਚਰ ਨਾ ਬਣੇ ਇਹੋ ਜਿਹਾ ਇਦਾਂ ਨਹੀਂ ਤੁਸੀਂ ਕਹਿਣਾ ਉਹਦਾ ਨਾਂ ਨਾ ਲਿਓ ਸਿਮਰਨ ਕਰਦਿਆਂ ਮੈਡੀਟੇਸ਼ਨ ਕਰਦਿਆਂ ਵੀ ਜਿਹਦੀ ਪਿਕਚਰ ਬਣਦੀ ਹੋਵੇ ਜੇ ਤੁਸੀਂ ਕਹਿ ਦਿਓ ਪਹਾੜ ਤੇ ਆਪਾਂ ਨੂੰ ਪਤਾ ਉਹਦੀ ਫੋਟੋ ਬਣ ਗਈ ਜੇ ਤੁਸੀਂ ਕਹਿ ਦਿਓ ਗੁਰੂ ਗੋਬਿੰਦ ਸਿੰਘ ਤੇ ਫੋਟੋ ਬਣਾ ਲੈਂਦਾ ਮਾਈਂਡ ਜੇ ਕਹਿ ਦਿਓ ਗੁਰੂ ਨਾਨਕ ਤੇ ਪਿਕਚਰ ਬਣਾ ਲੈਂਦਾ ਵਾਹਿਗੁਰੂ ਬਣਦੀ ਹੈ ਪਿਕਚਰ ਨਹੀਂ ਬਣਦੀ ਜਦੋਂ ਤੁਸੀਂ ਵਾਹਿਗੁਰੂ ਕਹਿੰਦੇ ਹੋ ਤੇ ਕੋਈ ਫੋਟੋ ਨਹੀਂ ਬਣਦੀ ਪਿਕਚਰ ਨਹੀਂ ਬਣਦੀ ਮਾਈਂਡ ਉੱਥੇ ਫਿਰ ਜਦੋਂ ਇੱਕ ਵਿਚਾਰ ਨੂੰ ਲੈ ਕੇ ਤੁਸੀਂ ਇਦਾਂ ਕਰਦੇ ਹੋ ਹੌਲੀ 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 ਕਨਸੈਂਟਰੇਟ ਹੋ ਜਾਂਦਾ ਹੈ ਇਕਾਗਰਤਾ ਵੱਧ ਜਾਂਦੀ ਹੈ ਮੈਡੀਟੇਸ਼ਨ ਮੈਡੀਸਨ ਵਾਂਗੂ ਵਰਤੋਂਗੇ ਫਿਰ ਤੇ ਚੰਗਾ ਹੈ ਪਰ ਕੌਲੇ ਕਾ ਭਰ ਭਰ ਕੇ ਤੇ ਖੁਰਾਕ ਦੇ ਖਾਈਦੇ ਹੈ ਮੈਡੀਟੇਸ਼ਨ ਮੈਡੀਸਨ ਤੇ ਥੋੜੀ ਜੀ ਹੁੰਦੀ ਹੈ ਸਾਡੇ ਵਾਲੇ ਕੀ ਕਰਾਉਂਦੇ ਆ ਸਾਡੇ ਵਾਲੇ ਕਹਿੰਦੇ ਆ ਸਾਰੀ ਰਾਤ ਹੀ ਮੈਡੀਟੇਸ਼ਨ ਹੀ ਕਰੀ ਚੱਲ ਲੱਖੋ ਸਤਨਾਮ ਸਾਰੀ ਰਾਤ ਲੱਗਾ ਰਹੇ ਮੈਂ ਫੇਰ ਕਹਿ ਰਿਹਾ ਮੈਂ ਆਪਣੇ ਤਜਰਬੇ ਚੋਂ ਦੱਸਦਾ ਜੇ ਤੁਹਾਡੇ ਵੀਰਾਂ ਦੇ ਮਨ ਚ ਕਿਸੇ ਚ ਡਾਊਟ ਹੋਵੇ ਨਾ ਤੇ ਕੋਈ ਵੀ ਵੀਰ ਜਿੱਦਣ ਜੀ ਕਰੇ ਸਮਾਂ ਲੈ ਕੇ 10 ਜਣੇ ਇਕੱਠੇ ਹੋ ਕੇ ਮੇਰੇ ਨਾਲ ਇਸ ਟੌਪਿਕ ਤੇ ਗੱਲ ਕਰਿਓ ਅਸੀਂ ਇਹ ਬਹੁਤ ਕਰ ਕਰਕੇ ਵੇਖਿਆ ਬੜਾ ਜ਼ੋਰ ਲਾ ਲਾ ਕੇ ਵੇਖਿਆ ਸਾਡੇ ਬੰਦਿਆਂ ਨੂੰ ਗੱਡੀ 'ਚ ਚੱਕ ਕੇ ਪਾਉਣਾ ਪੈਂਦਾ ਸੀ ਇਦਾਂ ਕਰਦੇ ਸੀ ਅਸੀਂ ਜਦੋਂ ਸਾਜ਼ ਵਜਾਉਂਦਾ ਸੀ ਆਪਾਂ ਇੱਥੇ ਅੱਜ ਤੋਂ 5 ਸਾਲ ਪਹਿਲਾਂ 2-2.5 ਸਾਲ ਅਸੀਂ ਬਹੁਤ ਕਰ ਕਰਕੇ ਵੇਖਿਆ ਔਰ ਪੂਰਾ ਤਜਰਬਾ ਇਹਦੇ ਵਿੱਚ ਐਵੇਂ ਨਹੀਂ ਬੋਲ ਰਿਹਾ ਮੈਂ ਆਪਣੇ ਤਜਰਬੇ 'ਚੋਂ ਦੱਸਦਾ ਵੀ ਜਦੋਂ ਅਰਦਾਸ ਹੁੰਦੀ ਸੀ ਸਾਡੇ ਅੱਧੇ ਸਿੰਘ ਇੱਥੇ ਹੀ ਬੈਠੇ ਰਹਿ ਜਾਂਦੇ ਸੀ ਅੱਧੇ ਅਰਦਾਸ 'ਚ ਖੜੇ ਹੁੰਦੇ ਸੀ ਅੱਧੇ ਇਦਾਂ ਹੀ ਸੁਣਨ ਫਿਰ ਚੱਕ ਕੇ ਗੱਡੀ 'ਚ ਲੈ ਕੇ ਜਾਂਦੇ ਸੀ ਤੇ ਮੇਰੇ ਮਗਰ ਮਗਰ ਫਿਰਦੇ ਹੁੰਦੇ ਸੀ ਲੋਕ ਕਹਿੰਦੇ ਸੀ ਇਹਨਾਂ ਨੂੰ ਕੀਤਾ ਕੀ ਹੈ ਸਾਨੂੰ ਕਰਾਓ ਆਹ ਕੀ ਹੈ ਬੰਦੇ ਨੂੰ ਸੁੱਧ ਬੋਧੀ ਕੋਈ ਨਹੀਂ ਭਾਵੇਂ ਉਹਦੇ ਸੂਈ ਮਾਰ ਦਿਓ ਪੱਟ 'ਚ ਉਹਨੂੰ ਪਤਾ ਹੀ ਨਹੀਂ ਲੱਗਦਾ ਇਹੋ ਜਿਹਾ ਤੇ ਸਾਨੂੰ ਕਰਾਓ ਮਗਰ ਮਗਰ ਫਿਰਦੇ ਆ ਲੋਕ ਇਹੋ ਜਿਹਾ ਕੰਮ ਜੇ ਕਿਤੇ ਬੰਦਾ ਇਦਾਂ ਦਾ ਕੁਛ ਪਰ ਸਾਰਾ ਕੁਝ ਕਰਕੇ ਵੇਖਿਆ ਭਾਈ ਇਹਨਾਂ ਗੱਲਾਂ ਦੇ ਵਿੱਚੋਂ ਨਿਕਲਦਾ ਕੱਖ ਨਹੀਂ ਇਹ ਜੋਗੀਆਂ ਦਾ ਮਤ ਹੈ ਸਾਡੇ ਫਾਇਦੇ ਦਾ ਨਹੀਂ ਜਿਹੜਾ ਬੰਦਾ ਵਿਹਲਾ ਹੈ ਜਿਹੜੇ ਬੰਦੇ ਦੇ ਬੱਚੇ ਦੀ ਪਰਿਵਾਰ ਨਹੀਂ ਪਹਾੜਾਂ ਦੇ ਵਿੱਚ ਬੈਠਾ ਹੈ ਉਹ ਇਦਾਂ ਸਾਸ ਕਰਾਸ ਵਾਲਾ ਕਰਕੇ ਸਾਹ ਅੰਦਰ ਬਾਹਰ ਜ਼ੋਰ ਜਿਹਾ ਲਾ ਕੇ ਕੁੰਡਲੀਨੀ ਜਾਗਰਣ ਕਰ ਲਵੇ ਜੋਗੀਆਂ ਵਾਲਾ ਮਤ ਬੈਠਾ ਰਵੇ ਸੁੰਨ ਮੁੰਨ ਹੋਇਆ ਉਹ ਕਰ ਸਕਦਾ ਹੈ ਸਾਡੇ ਕੰਮ ਆਉਣ ਦਾ ਨਹੀਂ ਹੈ ਸਾਡਾ ਇੰਨਾ ਕੁ ਲਾਭ ਹੈ ਵੀ ਜੇ ਤੁਸੀਂ 5 ਮਿੰਟ ਜਾਂ 10 ਮਿੰਟ ਜਾਂ 15 ਅੱਧਾ ਘੰਟਾ ਵੀ ਤੁਸੀਂ ਇਦਾਂ ਬਹਿ ਜਾਓ ਵੀ ਯਾਰ ਹਿੱਲਿਆ ਪਿਆ ਇੰਨਾ ਦਿਮਾਗ ਬੋਝ ਜਿਹਾ ਪਿਆ ਬੜੇ ਵਿਚਾਰ ਆ ਰਹੇ ਆ ਫਿਰ ਕਿਤੇ ਜੇ ਤੁਹਾਡਾ ਜੀ ਕਰੇ ਇਦਾਂ ਬਹਿ ਜਾਓ ਕੀ ਕਰਦਾ ਇੰਨਾ ਕਹਿਣਾ ਇਹ ਨਹੀਂ ਵੀ ਮੈਨੂੰ ਬੜੀ ਪ੍ਰਾਪਤੀ ਹੋ ਗਈ ਮੈਂ ਬ੍ਰਹਮ ਗਿਆਨੀ ਬਣ ਗਿਆ ਮੈਨੂੰ ਲਾਈਟਾਂ ਦਿਸਦੀਆਂ ਨੇ ਇਹ ਲਾਈਟਾਂ ਕੀ ਹੁੰਦੀਆਂ ਇਹ ਵੀ ਜੋਗੀਆਂ ਦਾ ਮਤ ਹੈ ਉਹ ਹੈ ਕੀ ਵਾਜੇ ਸੁਣਦੇ ਐ ਕੰਨਾਂ ਨੂੰ ਵਾਜੇ ਸੁਣਦੇ ਐ ਇਹ ਵੀ ਮਤ ਹੈ ਇਹ ਜੋਗੀਆਂ ਦੇ ਵਿੱਚ ਹੈ ਇਹ ਵਾਜੇ ਕਿਉਂ ਸੁਣਦੇ ਐ ਉਹ ਤੇਰੇ ਕੰਨਾਂ ਦੀ ਆਪਣੀ ਆਵਾਜ਼ ਹੈ ਇਹ ਕਿਵੇਂ ਹੁੰਦੀ ਹੈ ਮੈਂ ਚਲਾ ਦੱਸਦਿਆਂ ਇੱਕ ਮਿੰਟ ਲਈ ਵੀ ਲਾਈਟਾਂ ਕਿਵੇਂ ਦੇਖਦੀਆਂ ਇੱਕ ਮਿੰਟ ਲਈ ਦੱਸਦਾਂ ਦੇਖੋ ਸਾਡੇ ਨਾ ਜਿਵੇਂ ਹੁਣ ਮੰਨ ਲਓ ਮੇਰੇ ਕੰਨ ਨੇ ਤੁਹਾਡੇ ਸਾਰਿਆਂ ਦੇ ਆਪਣੇ ਕੰਨ 20% ਸੁਣਦੇ ਐ ਜਦੋਂ ਤੁਸੀਂ ਮੈਡੀਟੇਸ਼ਨ ਕਰਦੇ ਹੋ ਇਕਾਗਰਤਾ ਤੁਹਾਡੀ ਜ਼ਿਆਦਾ ਵੱਧ ਜਾਂਦੀ ਹੈ। ਇਕਾਗਰਤਾ ਵਧਣ ਨਾਲ ਕੰਨਾਂ ਦੀ ਸੁਣਨ ਦੀ ਸ਼ਕਤੀ 20 ਤੋਂ 25 ਤੇ ਚਲੇ ਜਾਂਦੀ ਹੈ। ਹੁਣ ਤੇ ਆਵਾਜ਼ ਇੰਨੀ ਕੀ ਸੁਣਦੀ ਹੈ ਜਿਹੜੇ ਨੇੜੇ ਵਾਲੀ ਹੈ, ਫਿਰ ਕੰਧਾਂ ਨਾਲ ਹਵਾ ਟਕਰਾਉਂਦੀ ਹੈ, ਦਰਖਤ ਝੂਲਦੇ ਹੈ, ਕੋਈ ਕਿਤੇ ਆਵਾਜ਼, ਉਹ ਇੰਨੀਆਂ ਆਵਾਜ਼ਾਂ ਜ਼ਿਆਦਾ, ਉਹ ਕੰਨਾਂ ਦੀ ਜਿਹੜੀ ਸੁਣਨ ਦੀ ਤਾਕਤ ਹੈ ਇਕਾਗਰਤਾ ਹੋਣ ਕਰਕੇ ਵੱਧ ਜਾਂਦੀ ਹੈ। ਜਿਵੇਂ ਹੁਣ ਮੰਨ ਲਓ ਆਪਾਂ ਬਾਹਰਲੇ ਦੇਸ਼ਾਂ 'ਚ ਜਾਓ, ਉੱਥੇ ਜ਼ਿਆਦਾ ਆਵਾਜ਼ਾਂ ਸੁਣਦੀਆਂ ਕਿਉਂਕਿ ਸ਼ਾਂਤੀ ਜ਼ਿਆਦਾ। ਬਾਹਰਲੇ ਦੇਸ਼ 'ਚ ਜਾਇਓ ਕਦੇ ਸ਼ਾਂਤ, ਹੁਣ ਤੁਸੀਂ ਕਦੇ ਨਾ ਇੱਧਰ ਚੈਲ ਵੱਲ ਚਲੇ ਜਾਓ, ਸ਼ਿਮਲੇ ਵੱਲ ਉੱਪਰ ਨੂੰ ਜਾਓ ਕਦੇ, ਜਾਂ ਲੇਹ ਜਾਇਓ ਕਦੇ, ਲੇਹ ਲਦਾਖ ਜਾਓ, ਲੇਹ ਵਿੱਚ ਜਾ ਕੇ ਵੇਖਿਓ, ਤੁਹਾਨੂੰ ਐਂ ਲੱਗੇਗਾ ਵੀ ਹੌਲੀ ਬੋਲੋ, ਇੰਨੀ ਆਵਾਜ਼ ਕਰਨ ਦੀ ਲੋੜ ਨਹੀਂ ਕਿਉਂਕਿ ਉੱਥੇ ਸ਼ਾਂਤੀ ਬਹੁਤ ਹੈ। ਜਦੋਂ ਬੰਦਾ ਇਦਾਂ ਕਰਦਾ ਰਹਿੰਦਾ, ਸ਼ਬਦ ਕਰੀ ਜਾਂਦਾ ਕਰੀ ਜਾਂਦਾ ਕਰੀ ਜਾਂਦਾ ਕਰੀ ਜਾਂਦਾ, ਸ਼ਾਂਤ ਹੋ ਜਾਂਦਾ। ਸ਼ਾਂਤ ਹੋਏ ਨੂੰ ਆਵਾਜ਼ਾਂ ਬਹੁਤ, ਥੋੜੀ ਜਿਹੀ ਆਵਾਜ਼ ਵੀ ਬਹੁਤ ਜ਼ਿਆਦਾ ਸੁਣਦੀ। ਜਿਹੜੀ ਸਾਡੀ ਵੇਖਣ ਦੀ ਜਿਹੜੀ ਸ਼ਕਤੀ ਹੈ, ਜਿੰਨੀ ਵੇਖਣੀ ਹੈ, ਇਹ ਪਾਵਰ ਅੰਦਰ ਇੱਕ ਲਾਈਟ ਹੈ, ਅੰਦਰ ਇੱਕ ਲਾਈਟ ਹੈ। ਜਦੋਂ ਇਕਾਗਰਤਾ ਵੱਧਦੀ ਹੈ ਉਹ ਅੰਦਰ ਵਾਲੀ ਲਾਈਟ ਤੱਕ ਬੰਦਾ ਪਹੁੰਚ ਜਾਂਦਾ, ਉਹ ਇੰਨਾ ਚਾਨਣ ਦਿਸਦਾ, ਇੰਨਾ ਲੱਗਦਾ ਵੀ ਚਾਨਣ ਹੀ ਚਾਨਣ ਹੈ, ਇੰਨਾ ਚਾਨਣ ਦਿਸਦਾ ਵੀ ਕਰੋੜਾਂ ਸੂਰਜ ਚੜ੍ਹੇ ਪਏ ਹੈ, ਉਹ ਹੈ ਆਪਣੀ ਹੀ ਲਾਈਟ। ਜਿਹਨੂੰ ਡਾਕਟਰ ਕਹਿ ਦਿੰਦੇ ਕਈ ਵਾਰੀ ਵੀ ਇਹਦੇ ਪਿੱਛੇ ਲਾਈਟ ਨਹੀਂ ਹੈ, ਅੱਗੇ ਵਾਲੀ ਨਹੀਂ, ਪਿੱਛੇ ਇਹਦੇ ਲਾਈਟ ਪਿੱਛੇ ਹੀ ਨਹੀਂ ਹੈ, ਉਹ ਹੈ ਅਸਲ ਵਿੱਚ ਫਿਜ਼ੀਕਲ ਕਿਰਿਆਵਾਂ ਹੈ। ਜੋਗੀ ਇਦਾਂ ਦਾ ਕੁਛ ਕਰਦੇ ਆ। ਜੇ ਤੁਸੀਂ ਇਹਦਾ ਸਵਾਦ ਲੈਣਾ ਹੋਇਆ ਨਾ, ਸਾਡੇ ਬਾਬਿਆਂ ਨੂੰ ਤੇ ਦਵਾਨੀ ਨਹੀਂ ਪਤਾ ਇਸ ਗੱਲ ਦਾ, ਜੋਗੀਆਂ ਦੀਆਂ ਕਿਤਾਬਾਂ ਪੜ੍ਹ ਕੇ ਵੇਖਿਓ, ਇੰਨੇ ਤਰੀਕੇ, ਜੁਗਤੀਆਂ ਹੀ ਜੁਗਤੀਆਂ, ਜਿੰਨੇ ਮਰਜ਼ੀ ਮੈਥਡ ਪੜ੍ਹ ਲਈ ਤੇ ਇਦਾਂ ਸੁੰਨ ਹੋ ਕੇ ਬੈਠਾ ਰਿਹਾ ਕਰੀ। ਸਾਡੇ ਵਾਲਿਆਂ ਨੇ ਤੇ ਚੱਜ ਦੇ ਜੋਗੀ ਵੀ ਨਹੀਂ ਬਣਾਇਆ, ਜੇ ਜੋਗੀ ਵੀ ਬਣਾਉਂਦੇ ਕੱਲੀ ਕੱਲੀ ਚੀਜ਼ ਦਾ ਇਹਨਾਂ ਨੂੰ ਜੋਗ ਮਤ ਦਾ ਵੀ ਨਹੀਂ ਪਤਾ। ਗੁਰਮਤ ਦੀ ਤੇ ਗੱਲ ਬੜੀ ਦੂਰ ਹੈ, ਜੋਗ ਮਤ ਦੀ ਵਿਆਖਿਆ ਸਹੀ ਤਰੀਕੇ ਸਿਰ ਨਹੀਂ ਕਰ ਸਕਦੇ। ਜੇ ਤੁਸੀਂ ਜੋਗ ਮਤ ਵਾਲੇ ਪਾਸੇ ਹੀ ਜਾਣਾ ਹੁੰਦਾ ਤੇ ਬੰਦਾ ਪੜ੍ਹਦਾ ਉਹਨਾਂ ਦੇ ਗ੍ਰੰਥ, ਵੇਖੋ ਉਹਨਾਂ ਦੀਆਂ ਜੁਗਤੀਆਂ ਕਿੰਨੀਆਂ ਦੱਸੀਆਂ, ਕਿੰਨੇ ਢੰਗ ਦੱਸੇ ਆ ਜੁਗਤੀਆਂ, ਵੀ ਐਂ ਕਰ ਐਂ ਕਰ ਐਂ ਕਰ, ਜੋਗੀਆਂ ਦੇ ਤਰੀਕੇ ਐ। ਸੁੰਨ ਮੁੰਨ ਹੋ ਜਾਂਦਾ ਬੰਦਾ, ਆਪਣੀ ਆਵਾਜ਼ ਉਹ ਕੰਨਾਂ ਦੀ ਸੁਣਨ ਦੀ ਤਾਕਤ ਵੱਧ ਜਾਂਦੀ ਹੈ, ਵੇਖਣ ਦੀ ਸ਼ਕਤੀ ਵੱਧਦੀ ਹੈ। ਪਰ ਤੁਸੀਂ ਇਹਨੂੰ ਦਿਮਾਗ ਦਾ ਦੇਸੀ ਇਲਾਜ ਕਹੋ, ਇਹਨੂੰ ਰੱਬ ਨੂੰ ਮਿਲਣ ਦਾ ਤਰੀਕਾ ਨਾ ਕਹੋ, ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਰੱਬ ਨੂੰ ਮਿਲਣ ਦਾ ਤਰੀਕਾ ਦੀਏ, ਇਹਦੇ ਨਾਲ ਬੰਦਾ ਰੱਬ ਨੂੰ ਮਿਲ ਜਾਂਦਾ, ਬਿਲਕੁਲ ਗਲਤ ਹੈ। ਫਿਜ਼ੀਕਲ ਸੁੱਖ ਹੈ ਇਹ, ਸਰੀਰ ਦਾ ਸੁੱਖ ਹੈ। ਵੇਖਿਓ ਕਦੇ ਜਿਹੜੇ ਐਕੂਪ੍ਰੈਸ਼ਰ ਵਾਲਿਆਂ ਦੀ ਕਿਤਾਬ ਲੈ ਕੇ ਕਿਤੇ ਨਾ ਖਰੀਦ ਕੇ ਪੜ੍ਹਿਓ, ਡਾਕਟਰੀ ਦੀ ਕਿਤਾਬ ਦੋ ਚਾਰ ਪੜ੍ਹ ਕੇ ਵੇਖਿਓ, ਪਤਾ ਲੱਗ ਜਾਂਦਾ। ਆਯੁਰਵੇਦ ਦੀਆਂ ਕਿਤਾਬਾਂ ਪੜ੍ਹ ਲਿਓ। ਮੈਂ ਐਕੂਪ੍ਰੈਸ਼ਰ ਦੀ ਕਿਤਾਬ ਇੱਕ ਪੜ੍ਹਦਾ ਸੀ, ਉਹਦੇ ਵਿੱਚ ਲਿਖਿਆ ਸੀ ਵੀ ਬੰਦੇ ਦੇ ਅੰਦਰ ਇੱਕ ਇਦਾਂ ਦਾ ਲਿਕੁਇਡ ਹੁੰਦਾ ਹੈ, ਜੇ ਕਹਿੰਦੇ ਜੀਭ ਤੇ ਡਿੱਗ ਪਵੇ, ਇੰਨਾ ਮਿੱਠਾ ਹੈ ਵੀ ਜੇ ਜੀਭ ਤੇ ਇੱਕ ਡ੍ਰੌਪ ਉਹਦਾ ਡਿੱਗਿਆ ਤੇ ਦੋ ਦਿਨ ਭੁੱਖ ਨਹੀਂ ਲੱਗਦੀ, ਦੋ ਦਿਨ ਬੰਦੇ ਨੂੰ ਖਾਣ ਦੀ ਲੋੜ ਨਹੀਂ ਪੈਂਦੀ, ਇਦਾਂ ਦਾ ਉਹ ਕਿਤਾਬ ਚੋਂ ਪੜ੍ਹਿਆ। ਤੇ ਸਾਡੇ ਵਾਲੇ ਜਦੋਂ ਬੈਠੇ ਰਹਿੰਦੇ ਮੇਰੇ ਕੋਲ ਭੱਜ ਕੇ ਆਇਆ ਕਰ, ਬਾਬਾ ਜੀ, ਮੈਂ ਕਿਹਾ ਕੀ ਹੋ ਗਿਆ, ਮੇਰਾ ਤੇ ਮੂੰਹ ਮਿੱਠਾ ਹੀ ਮਿੱਠਾ ਹੋਈ ਜਾਂਦਾ, ਮੈਂ ਕੀ ਕਰਾਂ, ਬੜਾ ਮੂੰਹ ਮਿੱਠਾ ਹੁੰਦਾ। ਤੇ ਮੈਨੂੰ ਜਦੋਂ ਪਤਾ ਲੱਗਿਆ ਵੀ ਇਹ ਮਿੱਠਾ ਤੇ ਇਹਦਾ ਮਤਲਬ ਇਹਦੇ ਸਰੀਰ 'ਚ ਹੀ ਹੈ, ਦੇਹ 'ਚ ਹੈ, ਇਹ ਤੇ ਜੋਗੀ ਵੀ ਕੱਢ ਲੈਂਦੇ ਆ, ਇਹਦਾ ਤੇ ਡਾਕਟਰਾਂ ਨੂੰ ਵੀ ਪਤਾ। ਤੇ ਮੈਂ ਉਹਨੂੰ, ਸਾਡੇ ਵਾਲੇ ਪਤਾ ਕੀ ਕਹਿਣਗੇ, ਬਸ ਅੰਮ੍ਰਿਤ ਦੀ ਵਰਖਾ ਹੋ ਗਈ, ਆਖੋ ਸਤਨਾਮ। ਉਹ ਦੋ ਕੁ ਦਿਨ ਮੂੰਹ ਮਿੱਠਾ ਜਿਹਾ ਰਹਿੰਦਾ, ਫਿਰ ਉਹੀ ਕੌੜਾ, ਗਾਲਾਂ ਉਹੀ ਕੌੜੀਆਂ ਕੱਢਦੇ ਨੇ, ਮਿੱਠਾ ਮੂੰਹ ਹੋਣ ਨਾਲ ਗਾਲਾਂ ਨਹੀਂ ਖਤਮ ਹੋ ਜਾਂਦੀਆਂ, ਅੰਦਰਲੀ ਗੰਦਗੀ ਨਹੀਂ ਨਿਕਲਦੀ ਭਾਈ, ਮਨ ਕੱਖ ਨਹੀਂ ਸਮਝਦਾ। ਮੈਂ ਫੇਰ ਕਹਿੰਦਾ ਇਹਦੇ ਬਾਰੇ ਗੱਲ ਕਰਨੀ ਹੋਈ ਖੁੱਲ ਕੇ, ਜੇ ਤੁਹਾਡੇ 'ਚ ਕੋਈ ਜਗਿਆਸੂ ਹੋਵੇ ਜਿਹੜਾ ਇਸ ਕੰਮ 'ਚ ਉਲਝਿਆ ਫਿਰਦਾ, ਗੱਲ ਕਰੇ ਬਹਿ ਕੇ, ਆ ਕੇ ਅੱਧਾ ਘੰਟਾ ਲਾਵੇ, ਘੰਟਾ ਗੱਲ ਕਰੋ। ਜੇ ਕੋਈ ਬਾਬਿਆਂ ਦਾ ਪੱਕਾ ਭਗਤ ਹੋਵੇ ਤੇ ਜਿਹੜਾ ਐਂ ਕਵੇ ਵੀ ਐਂ ਬਹਿ ਜਾਂਦਾ ਸੱਤ ਘੰਟੇ, ਸੁੰਨ ਹੋ ਜਾਂਦਾ, ਅਵਸਥਾ ਬਹੁਤ ਵੱਡੀ ਬਣ ਗਈ ਆ ਅਵਸਥਾ ਵਾਲਿਆ ਸਿਸਟਮ ਐਡਾ ਵਿਗੜਿਆ ਫਿਰਦਾ ਇਹਦੇ ਲਈ ਤੇ ਤੂੰ ਇੱਕ ਆਵਾਜ਼ ਵੀ ਨਹੀਂ ਕੱਢਦਾ ਤੈਨੂੰ ਰੱਬ ਪਿਆਰਾ ਲੱਗਦਾ ਹੈ ਉਹ ਕਹਿੰਦਾ ਹਾਂਜੀ ਤੇ ਆ ਰੱਬ ਦਾ ਸਿਸਟਮ ਜਿਹੜੇ ਵਿਗਾੜਦੇ ਨੇ ਫਿਰ ਇਹਦੇ ਵਿਰੁੱਧ ਬੋਲਦਾ ਕਿਉਂ ਨਹੀਂ ਚਲੋ ਜਿਹੜਾ ਕਰੇਗਾ ਸੋ ਭਰੇਗਾ ਫਿਰ ਝੂਠ ਬੋਲਦਾ ਹੈ ਆਖੋ ਸਤਨਾਮ
ਜੀ ਵਾਹਿਗੁਰੂ
ਝੂਠ ਬੋਲਦਾ ਤੈਨੂੰ ਰੱਬ ਪਿਆਰਾ ਲੱਗਦਾ ਮਾਰਦਾ ਗੱਲਾਂ ਰੱਬ ਤੈਨੂੰ ਪਿਆਰਾ ਲੱਗਦਾ ਹੁੰਦਾ ਤੇ ਬੋਲਦਾ ਨਾ ਸਾਡੇ ਇੱਥੇ ਕਈ ਪੰਜਾਬ ਦੇ ਵਿੱਚ ਡੇਰੇ ਚੱਲਦੇ ਆ ਜਿਹੜੇ ਬ੍ਰਹਮ ਗਿਆਨੀ ਦੀ ਡਿਗਰੀ ਦਿੰਦੇ ਆ ਡਿਗਰੀਆਂ ਮਿਲਦੀਆਂ ਜੀ ਕੋਰਸ ਕਰਾਉਂਦੇ ਆ ਬ੍ਰਹਮ ਗਿਆਨ ਦਾ ਕੋਰਸ ਕਿੰਨੇ ਸਾਲ ਦਾ 3 ਸਾਲ ਦਾ ਸੰਤ ਦੀ ਉਪਾਧੀ ਕਿੰਨੇ ਸਾਲਾਂ 'ਚ ਮਿਲੂ ਕਹਿੰਦੇ 2 ਸਾਲਾਂ 'ਚ ਤੇ ਲੋਕੀ ਘਰ ਪਰ ਛੱਡ ਕੇ ਕੰਮ ਕਰ ਛੱਡ ਕੇ ਇਹੋ ਜਿਹੇ ਬਾਬਿਆਂ ਦੇ ਡੇਰੇ ਤੇ ਬੈਠੇ ਆ ਤੇ ਮੈਂ ਕਹਿੰਦਾ ਕਿੰਨਾ ਸਾਲ ਹੋ ਗਏ ਡੇਰਾ ਖੁੱਲੇ ਨੂੰ ਕਹਿੰਦੇ 20 ਸਾਲ ਤੇ 20 ਸਾਲਾਂ ਵਿੱਚ ਕਿੰਨੇ ਸੰਤ ਬਣਾਏ ਕਿੰਨੇ ਬ੍ਰਹਮ ਗਿਆਨੀ ਬਣਾਏ ਕਹਿੰਦੇ 400-500 ਬ੍ਰਹਮ ਗਿਆਨੀ ਬਣਾ ਦਿੱਤਾ ਤੇ 1000 ਤੋਂ ਵੱਧ ਸੰਤ ਬਣਾ ਦਿੱਤਾ ਤੇ ਮੈਂ ਕਿਹਾ ਸਿਸਟਮ ਐਡਾ ਵਿਗੜਿਆ ਪਿਆ ਤੁਹਾਡਾ ਸੰਤ ਬ੍ਰਹਮ ਗਿਆਨੀ ਨਿਕਲਦਾ ਹੀ ਕੋਈ ਨਹੀਂ ਆਖੋ ਸਤਨਾਮ ਸੁਣਿਆ ਕਦੀ ਸੁਣਿਆ ਫਿਰ ਪਤਾ ਕੀ ਕਹਿਣਗੇ ਇਹ ਤੇ ਪੁੱਠੇ ਕੰਮ ਨੇ ਜੀ ਦੁਨੀਆ ਨੇ ਨਹੀਂ ਸੁਧਰਨਾ ਜਿਹੜਾ ਕਰੇਗਾ ਸੋ ਭਰੇਗਾ ਆਪਣਾ ਨਾਮ ਜਪਣਾ ਜਨਮ ਸਫਲਾ ਕਰਨਾ ਇਹੀ ਸਾਰਾ ਕੁਝ ਹੈ ਉਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਐਵੇਂ ਸੀ ਜਿਹੜੇ ਚਾਰ ਪੁੱਤ ਵਾਰ ਗਏ ਆਪਣੇ ਘਰ ਬਾਰ ਲੁਟਾਤਾ ਦੁਨੀਆ ਨੂੰ ਠੀਕ ਕਰਨ ਲੱਗਿਆ ਬਾਬਰ ਨੂੰ ਜਾਵਰ ਕਹਿਣ ਦੀ ਹਿੰਮਤ ਕੀਤੀ ਔਰੰਗੇ ਦੇ ਸਿਸਟਮ ਤੇ ਚੋਟ ਕੀਤੀ ਉਸ ਵੇਲੇ ਦੀ ਸਲਤਨਤ ਉਸ ਵੇਲੇ ਦੇ ਹਾਕਮਾਂ ਨੂੰ ਹਲਾ ਕੇ ਰੱਖ ਦਿੱਤਾ ਐਵੇਂ ਹੀ ਸੀ ਅਸਲ ਚ ਕਾਰਨ ਇਹ ਹੈ ਜਦੋਂ ਬੋਲਣਾ ਹੈ ਤੇ ਦੁਨੀਆ ਨੇ ਤੁਹਾਡੇ ਵਿਰੁੱਧ ਹੋਣਾ ਹੈ ਇੱਥੇ ਵਿਰੋਧ ਨਹੀਂ ਅਸੀਂ ਚੱਲ ਸਕਦੇ ਸਿਸਟਮ ਤੇ ਚੋਟ ਕਰਨ ਕਰਨੀ ਹੈ ਜੇ ਤੇ ਗਾਲਾਂ ਖਾਣੀਆਂ ਪੈਂਦੀਆਂ ਮੈਨੂੰ ਦੱਸੋ ਪਿਆਰਿਓ ਮੇਰਾ ਇੱਕ ਜਵਾਬ ਦਿਓ ਸਾਰੇ ਸੱਜਣ ਵੀ ਜਿਹੜਾ ਆਪਾਂ ਪਹਿਲਾਂ ਸ਼ਬਦ ਪੜਿਆ ਉਹਦੇ ਚ ਸਵਾਦ ਆ ਰਿਹਾ ਸੀ ਕਿ ਨਹੀਂ ਸੀ ਆ ਰਿਹਾ ਬੋਲੋ ਬੋਲੋ ਪਿਆਰਿਓ ਆ ਰਿਹਾ ਸੀ ਤੇ ਜੇ ਹੁਣ ਆਪਾਂ ਮੈਂ 20-25 ਮਿੰਟ ਲਾ ਦਿੱਤੇ ਸੀ ਤੇ ਜੇ ਇਹ ਸ਼ਬਦ ਖਤਮ ਕਰਕੇ ਇੱਕ ਹੋਰ ਸ਼ੁਰੂ ਕਰ ਦਿੰਦਾ ਘੰਟਾ ਲੰਘ ਗਿਆ ਨਾ ਭਾਈ ਅੱਛਾ ਫੇਰ ਕੀ ਕਰਦੇ ਮਾੜਾ ਜਿਹਾ 2 ਕੁ ਮਿੰਟ ਰੋਕਦੇ ਤੇ ਫਿਰ ਤੁਹਾਨੂੰ ਪਤਾ ਜਿਵੇਂ ਬੋਲਣਾ ਹੁੰਦਾ ਪਿਆਰਿਓ ਗੂੰਜਾਂ ਪੈ ਰਹੀਆਂ ਨੇ ਅੰਮ੍ਰਿਤ ਦੇ ਫੁਹਾਰੇ ਚੱਲ ਰਹੇ ਨੇ ਭਾਗਾਂ ਵਾਲੇ ਉਹ ਜਿਹੜੇ ਲਾਹਾ ਲੈ ਰਹੇ ਹੋ ਜੁੜ ਜਾਓ ਚੱਲੋ ਸੱਚਖੰਡ ਚੱਲੀਏ ਸਾਰੇ ਜੱਪੀ ਚੱਲਿਓ ਐ 5 ਮਿੰਟ ਬੋਲ ਕੇ ਅੱਧਾ ਘੰਟਾ ਫੇਰ ਸ਼ਬਦ ਚੱਲਦਾ ਵਾਹਿਗੁਰੂ ਦੱਬੀ ਜਾਂਦੇ ਬਸ 1.5 ਘੰਟਾ ਹੋ ਗਿਆ ਪੂਰਾ ਸੁਣਿਓ ਬਈ 1.5 ਘੰਟਾ ਪੂਰਾ ਹੋ ਗਿਆ 2 ਮਿੰਟ ਫੇਰ ਰੁਕਦੇ ਵਿੱਚ ਦੀ ਮਾੜੀ ਜੀ ਸੁਣਾ ਕੇ ਸਾਖੀ ਛੋਟੀ ਜੀ ਗੱਲ ਕਰਕੇ ਅੱਧਾ ਘੰਟਾ ਫੇਰ ਤੇ ਨਾਲ ਹੀ ਆਨੰਦ ਸਾਹਿਬ ਤੇ ਪਤਾ ਇਲਾਕੇ 'ਚ ਗੱਲਾਂ ਕੀ ਹੋਣੀਆਂ ਸੀ ਇੱਕ ਤੇ ਮੈਨੂੰ ਕੋਈ ਔਖਾ ਨਹੀਂ ਹੋਇਆ ਕਿਉਂਕਿ ਸ਼ਬਦ ਤੇ ਸੌਖਾ ਹੈ ਪੜ੍ਹਨਾ ਇੱਕ ਵਾਰੀ ਰੱਟਾ ਲਾ ਲਿਆ ਸ਼ਬਦ ਤੁਸੀਂ 4 ਪੜ੍ਹਦੇ ਹੋ ਭਾਵੇਂ 5 ਪੜ੍ਹਦੇ ਹੋ ਮੇਰੇ ਲਈ ਵੀ ਸੌਖਾ ਹੋ ਗਿਆ ਦੂਜੀ ਗੱਲ ਇਲਾਕੇ 'ਚ ਗੱਲਾਂ ਪਤਾ ਕੀ ਹੋਣੀਆਂ ਸੀ ਬਾਬਾ ਜੀ ਆਏ ਨਾਮ ਹੀ ਜਪਾਈ ਜਾਂਦੇ ਨੇ ਬਸ ਬੀਬੀਆਂ ਨੇ ਤਾਂ ਭੈਣ ਆਪਾਂ ਚੱਲੀਏ ਜ਼ਰੂਰ ਇੰਨਾ ਨਾਮ ਜਪਾਉਂਦੇ ਨੇ ਬਸ ਨਾ ਕਿਸੇ ਦੀ ਮਾੜੀ ਨਾ ਕਿਸੇ ਦੀ ਚੰਗੀ ਨਾ ਕਿਸੇ ਦੀ ਨਿੰਦਿਆ ਨਾ ਕਿਸੇ ਦੀ ਉਸਤਤ ਬਸ ਨਾਮ ਹੀ ਨਾਮ ਹੈ ਜੀ ਨਾਮ ਹੀ ਨਾਮ ਮੇਰੇ ਲਈ ਕੀ ਮਾੜਾ ਫਿਰ ਨਾਲੇ ਬੱਲੇ ਬੱਲੇ ਫਰੀਦ ਹੁਣ ਜਦੋਂ ਆਹ ਗੱਲਾਂ ਕਰਦੇ ਆ ਇਹ ਕਈਆਂ ਨੂੰ ਅੱਗ ਲੱਗ ਜਾਂਦੀ ਪ੍ਰੋਬਲਮ ਆ ਫਿਰ ਇੱਕ ਗੱਲ ਸੁਣ ਤੁਸੀਂ ਜਦੋਂ ਇਹ ਪੜ੍ਹਦੇ ਹੋ ਵੀ ਆਖਾਂ ਜੀਵਾਂ ਵਿਸਰੈ ਮਰ ਜਾ ਆਖਣ ਔਖਾ
ਸਾਚਾ
ਕਹਿੰਦੇ ਨਾਮ ਬੜਾ ਹੀ ਔਖਾ ਹੈ ਔਖਾ ਹੈ ਇੱਥੇ ਤੇ ਲੋਕ ਲੱਗੇ ਪਏ ਨੇ ਦਿਨ ਰਾਤ ਲੱਗੇ ਪਏ ਨੇ ਕਦੇ ਉੱਥੇ ਲੱਗੇ ਆ ਕਦੇ ਉੱਥੇ ਲੱਗੇ ਆ ਸਾਰੀ ਰਾਤ ਉੱਥੇ ਵੀ ਸਾਰੀ ਰਾਤ ਇਹ ਬਾਣੀ 'ਚ ਲਿਖਿਆ ਆਖਣ ਔਖਾ ਸਾਚਾ ਨਾਉ ਕਿਹੜਾ ਹੈ ਆਖਣ ਔਖਾ ਆਖਣ ਔਖਾ ਸਾਚਾ ਨਾਉ ਹੈ ਜਦੋਂ ਤੁਸੀਂ ਟਾਈਮ ਦੇ ਉੱਤੇ ਉਹ ਕਹਿੰਦੇ ਹੋ ਜਿਹੜੀ ਚੀਜ਼ ਕਹਿਣ ਦੀ ਲੋੜ ਹੈ ਉਹ ਲੋੜ ਹੈ ਜਿਹੜੀ ਚੀਜ਼ ਦੀ ਔਖਾ ਇਹ ਹੈ ਉਸ ਵੇਲੇ ਔਖਾ ਹੈ ਵੇਖੋ ਪਿਆਰਿਓ ਧਿਆਨ ਨਾਲ ਸੁਣਿਓ ਆ ਗੱਲ ਧਿਆਨ ਨਾਲ ਸਮਝੋ ਕਿਸੇ ਬੰਦੇ ਨੇ ਆਪਣੇ ਪਿੰਡ ਦੇ ਵਿੱਚ ਭੋਰਾ ਪੱਟਿਆ ਤੇ ਭੋਰੇ ਚ ਬਹਿ ਕੇ ਨਾਮ ਜਪਦਾ 2 ਵਜੇ ਉੱਠ ਪੈਂਦਾ 6 ਵਜੇ ਤੱਕ ਵਾਹਿਗੁਰੂ ਕਰ ਲੈਂਦਾ ਫਿਰ ਖਾ ਕੇ ਪਰੌਂਠੇ 8 ਵਜੇ ਫਿਰ ਸੌ ਜਾਂਦਾ ਇਦਾਂ ਹੀ ਹੁੰਦਾ ਜਿਹੜਾ 2 ਵਜੇ ਉੱਠ ਕੇ 6 ਜਿਹਨੇ 8 ਵਜੇ ਤੱਕ ਜਾਗਣਾ ਉਹਨੇ ਦੁਪਹਿਰੇ ਸੌ ਜਾਣਾ ਹੁੰਦਾ ਹੀ ਐ ਤਾਂ ਅੱਛਾ ਹੁਣ ਵੇਖਿਓ ਪਿੰਡ ਦਾ ਸਰਪੰਚ ਉਹਦੇ ਕੋਲ ਜਾਂਦਾ ਹੈ ਪਿੰਡ ਦੇ ਲੋਕ ਵੀ ਜਾਂਦੇ ਨੇ ਸਾਡੇ ਪਿੰਡ ਦੇ ਬਾਬਾ ਜੀ ਨੇ ਮੱਥਾ ਟੇਕੋ ਬਾਬਾ ਜੀ ਮੁੰਡੇ ਤੇ ਬਾਹਰ ਜਾਣਾ ਕੋਈ ਅਸ਼ੀਰਵਾਦ ਦਿਓ ਇਹਦੇ ਲੱਗ ਜੇ ਵੀਜ਼ਾ ਕਰ ਦਿਓ ਕਿਰਪਾ ਲੱਗ ਜੇ ਇਦਾਂ ਹੀ ਕਰਦੇ ਨਾ ਸਾਰੇ ਆਪਾਂ ਇਦਾਂ ਹੀ ਕਰਦੇ ਆ ਅੱਛਾ ਸੁਣਿਓ ਉਹ ਜਿਹੜਾ ਭੋਰੇ 'ਚ ਬੈਠਾ ਉਹਨੂੰ ਸਰਪੰਚ ਵੀ ਜਾ ਕੇ ਮਿਲਦਾ ਸਰਪੰਚ ਕਹਿੰਦਾ ਬਾਬਾ ਜੀ ਕਿਰਪਾ ਹੀ ਰੱਖਿਓ ਅਗਲੇ ਸਾਲ ਫਿਰ ਸਰਪੰਚ ਹੀ ਮਿਲੇ ਉਹ ਕਹਿੰਦਾ ਕੋਈ ਨਹੀਂ ਭਾਈ ਚੜ੍ਹਦੀ ਗੱਲ ਆਪਣਾ ਅੰਦਰ ਬੈਠਾ ਰਾਮ ਰਾਮ ਕਰਦਾ ਇੱਕ ਨੌਜਵਾਨ ਮੁੰਡਾ ਕਾਲਜ ਪੜ੍ਹਦਾ ਹੈ ਤੇ ਕਾਲਜ ਪੜ੍ਹਦਾ ਪਿੰਡ ਦੇ ਵਿੱਚ ਆਇਆ ਉਹ ਕਹਿੰਦਾ ਓਏ ਗਲੀਆਂ ਨਾਲੀਆਂ ਸਾਰੀਆਂ ਪੱਕੀਆਂ ਹੋਣੀਆਂ ਸੀ ਗ੍ਰਾਂਟ ਤੇ 20 ਲੱਖ ਮਿਲੀ ਸੀ ਤੇ ਲਾਇਆ ਕਿੰਨਾ ਹੈ ਕਹਿੰਦੇ 2 ਲੱਖ ਸਰਪੰਚ ਖਾ ਕਿੰਨਾ ਗਿਆ ਕਹਿੰਦੇ 18 ਲੱਖ ਉਹ ਜਿਹੜਾ ਪਿੰਡ 'ਚ ਨੌਜਵਾਨ ਪੜ੍ਹਨ ਵਾਲਾ ਆਇਆ ਹੈ ਉਹ ਕਹਿੰਦਾ ਓਏ ਕਿੰਨੇ ਲੋਕ ਬਿਮਾਰ ਹੋ ਰਹੇ ਐ ਮੱਛਰ ਪੈਦਾ ਹੋ ਗਿਆ ਪਿੰਡ ਦੇ ਵਿੱਚ ਬੁਰਾ ਹਾਲ ਹੈ ਆ ਪਿੰਡ ਰੱਬ ਦੇ ਬਣਾਏ ਬੰਦੇ ਬੜੇ ਦੁਖੀ ਨੇ ਹਾਲ ਤੇ ਵੇਖੋ ਪਿੰਡ ਦਾ ਗਲੀਆਂ ਨਾਲੀਆਂ ਖਰਾਬ ਹੋ ਗਈਆਂ ਚਿੱਕੜ ਹੋਇਆ ਪਿਆ ਮੱਛਰ ਹੋਇਆ ਪਿਆ ਲੋਕ ਮਰ ਰਹੇ ਨੇ ਨਿੱਕੇ ਨਿੱਕੇ ਬੱਚੇ ਤੰਗ ਨੇ ਸਕੂਲ ਦੇ ਵਿੱਚ ਕੋਈ ਫਿਲਟਰ ਨਹੀਂ ਲੱਗਿਆ ਪੜ੍ਹਾਈ ਕੋਈ ਚੱਜਦੀ ਨਹੀਂ ਸਰਪੰਚ 18 ਲੱਖ ਗ੍ਰਾਂਟ ਖਾ ਗਿਆ ਸਾਡਾ ਉਹ ਪਿੰਡ ਦਾ ਕਾਲਜ ਦਾ ਮੁੰਡਾ ਉਹ ਕਹਿੰਦਾ ਰੱਬ ਦੀ ਬਣਾਈ ਦੁਨੀਆ ਬੜੀ ਔਖੀ ਹੈ ਫਰੀਦਾ ਖਾਲਕ ਖਲਕ ਮੈਂ ਖਲਕ ਵਸੈ ਰੱਬ ਮਾਹੇ ਰੱਬ ਕਾਹਦੇ 'ਚ ਰਹਿੰਦਾ ਜੀ ਖਲਕਤ ਵਿੱਚ ਖਲਕ ਖਾਲਕ ਕਾਹਦੇ 'ਚ ਰਹਿੰਦਾ ਹੈ ਬੋਲੋ ਬਈ ਯਾਰ ਬੋਲੋ ਖਾਲਕ ਕਾਹਦੇ 'ਚ ਰਹਿੰਦਾ ਹੈ ਖਲਕਤ ਵਿੱਚ ਰੱਬ ਕਾਹਦੇ 'ਚ ਰਹਿੰਦਾ ਦੁਨੀਆ ਵਿੱਚ ਉਹ ਜਿਹੜਾ ਕਾਲਜ ਵਿੱਚ ਪੜ੍ਹਨ ਵਾਲਾ ਮੁੰਡਾ ਹੈ ਉਹ ਕਹਿੰਦਾ ਸਰਪੰਚ ਤੋਂ ਹਿਸਾਬ ਪੁੱਛ ਕੇ ਆਈਏ ਆਖੀਏ ਜਾ ਕੇ ਵੀ ਗ੍ਰਾਂਟ ਖਾ ਗਿਆ ਤੇ ਜਾਂਦਾ ਜਾਂਦਾ ਭੋਰੇ ਵਾਲੇ ਬਾਬੇ ਨੂੰ ਕਹਿੰਦਾ ਬਾਬਾ ਜੀ ਆਜੋ ਚੱਲੀਏ ਸਰਪੰਚ ਨਾਲ ਗੱਲ ਕਰਕੇ ਆਈਏ ਲੋਕਾਂ ਦਾ ਹਾਲ ਤੇ ਵੇਖੋ ਤੇ ਬਾਬਾ ਪਤਾ ਕੀ ਕਹਿੰਦਾ ਤੂੰ ਬਹਿ ਜਿਹੜਾ ਕਰੇਗਾ ਸੋ ਭਰੇਗਾ ਨਾਮ ਜਪੋ ਨਾਮ ਬਸ ਨਾਮ ਨਾਮ ਆਜਾ ਤੂੰ ਵੀ ਬਹਿ ਜਾ ਆਜਾ ਮੇਰੇ ਕੋਲ ਬਹਿ ਜਾ ਤੂੰ ਵੀ ਬਹਿ ਜਾ ਕਹਿੰਦਾ ਤੂੰ ਵੀ ਨਾ ਪੁੱਛ ਹੁਣ ਸੋਚੋ ਸੋਚ ਕੇ ਵੇਖੋ ਵੀ ਸਰਪੰਚ ਨੂੰ ਜਾ ਕੇ ਐ ਅੱਖ ਚੱਕ ਪਾ ਕੇ ਕਹਿੰਦਾ ਸਰਪੰਚ ਸਾਹਿਬ ਗ੍ਰਾਂਟ ਆਈ ਸੀ 20 ਲੱਖ ਦੀ ਹਿਸਾਬ ਦਿਓ ਜਰਾ ਪਿੰਡ ਦੇ ਲੋਕ ਆ ਨਾ ਵੋਟਾਂ ਪਾਈਆਂ ਜਿਤਾਇਆ ਸਾਨੂੰ ਹਿਸਾਬ ਦੇ ਵੀ 18 ਲੱਖ ਕਿੱਧਰ ਗਿਆ ਤੇ ਸਰਪੰਚ ਫਿਰ ਗੋਲ ਮੋਲ ਗੱਲਾਂ ਕਰਦਾ ਹੈ ਤੇ ਇਹੋ ਜਿਹੇ ਮੁੰਡੇ ਨੂੰ ਕੀ ਕਹਿਣਗੇ ਇਹ ਭੌਂਕਾ ਤੁਰਿਆ ਫਿਰਦਾ ਹੈ ਇਹ ਜ਼ਿਆਦਾ ਸਿਆਣਾ ਆ ਗਿਆ ਇਹ ਜ਼ਿਆਦਾ ਪੜ੍ਹ ਲਿਖ ਗਿਆ ਇਹ ਤਰਕਾਂ ਕਰਦਾ ਹੈ ਇਹਨੂੰ ਵੱਡਿਆਂ ਨਾਲ ਗੱਲ ਕਰਨ ਦੀ ਅਕਲ ਨਹੀਂ ਇਹਨੂੰ ਵੱਡਿਆਂ ਨਾਲ ਬੋਲਣਾ ਨਹੀਂ ਆਉਂਦਾ ਇਦਾਂ ਕਹਿਣਗੇ ਕਿ ਨਹੀਂ ਤੇ ਜਿਹੜਾ ਭੋਰੇ 'ਚ ਬੈਠਾ ਕਹਿੰਦਾ ਚਲੋ ਜਿਹੜਾ ਕਰੇਗਾ ਸੋ ਭਰੇਗਾ ਉਹਨੂੰ ਜਾ ਕੇ ਮੱਥੇ ਟੇਕਣਗੇ ਕਹਿਣਗੇ ਤੇ ਪੁੱਛਦੇ ਕੁਛ ਨਹੀਂ ਆਖੋ ਸਤਨਾਮ
ਸ੍ਰੀ ਵਾਹ
ਉਹ ਬਾਬੇ ਚੰਗੇ ਲੱਗਦੇ ਆ ਜਿਹੜੇ ਪੁੱਛਣ ਕੁਛ ਨਾ ਉਹ ਨਾਮ ਜਪਣ ਵਾਲਿਆਂ ਨੂੰ ਪ੍ਰਮੋਟ ਕਰਦੇ ਆ ਰਾਜਨੀਤਿਕ ਬੰਦੇ ਇਹੋ ਜਿਹਿਆਂ ਨੂੰ ਬਹੁਤ ਉੱਪਰ ਚੱਕਦੇ ਐ ਬੋਲਦੇ ਹੀ ਨਹੀਂ ਤੇ ਜਦੋਂ ਤੁਸੀਂ ਸਵਾਲ ਪੁੱਛੋਗੇ ਫਿਰ ਮੱਥੇ ਨਹੀਂ ਟੇਕਣਗੇ ਭਾਈ ਗੋਲੀਆਂ ਚਲਾਉਣਗੇ ਫਿਰ ਅਟੈਕ ਕਰਨਗੇ ਫਿਰ ਇਹ ਛੱਡ ਦੇਣਗੇ ਤੁਹਾਨੂੰ ਤੇ ਕਹਿਣਾ ਔਖਾ ਜਿਹੜਾ ਹੈ ਨਾ ਭਾਈ ਚੇਤਾ ਰੱਖਿਓ ਵਾਹਿਗੁਰੂ 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 ਘੰਟਾ ਜਪਣਾ ਔਖਾ ਨਹੀਂ ਔਖਾ ਹੁੰਦਾ ਹੈ ਸਮੇਂ ਦੇ ਉੱਤੇ ਸੱਚ ਕਹਿਣਾ ਆਖਾਂ ਜੀਵਾਂ ਪਰ ਇੱਕ ਗੱਲ ਪੱਕੀ ਰੱਖਿਓ ਚੇਤੇ ਜਦੋਂ ਸੱਚ ਕਹੋਗੇ ਸੱਚ ਬੋਲੋਗੇ ਸੱਚ ਤੇ ਖੜੋਗੇ ਅੰਦਰ ਜਾਨ ਪੈ ਜਾਏਗੀ ਇੱਕ ਅੰਦਰ ਨਾ ਸੋ ਜੀਵਿਆ ਜਿਨ ਮਨ ਵਸਿਆ ਸੋਏ ਨਾਨਕ ਅਵਰ ਨਾ ਜੀਵੇ ਕੋਏ ਜਦੋਂ ਇੱਕ ਵਾਰੀ ਸੱਚ ਕਹਿ ਦੋਗੇ ਜਾਨ ਪੈ ਜਾਏਗੀ ਅੰਦਰ ਆਖ ਕੇ ਵੇਖੋ ਆਖਾਂ ਜੀਵਾਂ ਤੇ ਜੇ ਸੱਚ ਛੱਡਤਾ ਵਿਸਰੈ
ਮਰ ਜਾ
ਕਹਿੰਦੇ ਫਿਰ ਬੰਦਾ ਤੁਰਿਆ ਤੇ ਫਿਰਦਾ ਹੈ ਮਰੀ ਜੀ ਜ਼ਮੀਰ ਵਾਲਾ ਮੀਣਾ ਜਿਹਾ ਬਣ ਕੇ ਉੱਤੋਂ ਉੱਤੋਂ ਹੱਸਦਾ ਰਹਿੰਦਾ ਸਰਪੰਚ ਸਾਹਿਬ ਐਦਕੀ ਫਿਰ ਤੁਹਾਡੇ ਨਾਲ ਹੀ ਆ ਜੀ ਬਸ ਤੁਹਾਡੇ ਮਗਰ ਅੰਦਰੋਂ ਪਤਾ ਹੁੰਦਾ ਵੀ ਬੰਦਾ ਬਹੁਤ ਵਿਗੜਿਆ ਹੋਇਆ ਹੈ ਆ ਖਾ ਗਿਆ ਆ ਖਾ ਗਿਆ ਫਿਰ ਅਸੀਂ ਕਹਿੰਦੇ ਚੱਲ ਯਾਰ ਸਾਈਨ ਤੇ ਕਰ ਹੀ ਦਿੰਦਾ ਹੈ ਥਾਣੇ ਤੇ ਮੇਰੇ ਨਾਲ ਚਲੇ ਹੀ ਜਾਂਦਾ ਹੈ ਇਹ ਮੀਣੇ ਬਣ ਜਾਂਦੇ ਆ ਲੋਕ ਜੁਰਤ ਨਹੀਂ ਹੁੰਦੀ ਸੱਚ ਨਹੀਂ ਕਹਿੰਦੇ ਪਰ ਚੇਤਾ ਰੱਖਿਓ ਇਹੋ ਜਿਹੇ ਬੰਦੇ ਭੇਡਾਂ ਦੀ ਲਾਈਨ ਵਿੱਚ ਆਉਂਦੇ ਐ ਇਹ ਕਦੇ ਆਪਣਾ ਸਟੈਂਡ ਕਲੀਅਰ ਨਾ ਕਰਨ ਕਰਕੇ ਆਪਣੀ ਸ਼ਖਸੀਅਤ ਨਹੀਂ ਕੱਢ ਸਕਦੇ ਇਹੋ ਜਿਹੇ ਬੰਦਾ ਸ਼ਖਸੀਅਤ ਨਹੀਂ ਬਣ ਸਕਣਾ ਕਦੇ ਭੇਡ ਬਣੇਗਾ ਸਾਰੇ ਹੀ ਚੁੱਪ ਨੇ ਕੱਲ ਇਹ ਵੀ ਵਿੱਚ ਹੀ ਰਲ ਗਿਆ ਪਰ ਜੇ ਕਿਤੇ ਖੜ ਜਾਂਦਾ ਹੋ ਸਕਦਾ ਪਿੰਡ ਦੇ ਚਾਰ ਇਹਦੇ ਨਾਲ ਹੋਰ ਖੜਦੇ ਤੇ ਅੱਜ ਚਾਰ ਖੜੇ ਸੀ ਪੰਜਾਂ ਸਾਲਾਂ ਨੂੰ 40 ਬਣਦੇ 40 ਤੋਂ 400 ਬਣਦੇ ਤੇ 20 ਸਾਲਾਂ ਬਾਅਦ ਸਰਪੰਚੀ ਇਹਦੀ ਹੁੰਦੀ ਆ ਖੋ ਸਤਨਾਮ
ਸ੍ਰੀ ਵਾਹ
ਐ ਬਣਦਾ ਹੈ ਅਬ ਮਰਜ਼ੀ ਮਰਜ਼ੀ ਨਾਲ ਕਰਦਾ ਲੋਕਾਂ ਦੇ ਕੰਮ ਫਿਰ ਇਹ ਆ ਅੱਖਾਂ ਜੀਵਾਂ ਆਖ ਕੇ ਵੇਖ ਜਾਣ ਪੈਂਦੀ ਪਰ ਜੇ ਭੁੱਲਣਾ ਹੈ ਤੇ ਚੇਤਾ ਰੱਖੋ ਮਰਿਆਂ ਵਰਗੇ ਆ ਜਿਹੜਾ ਆਪਾਂ ਬਚਨ ਪੜ੍ਹਦੇ ਲੋ ਗਾ ਕੇ ਪੜੀਏ ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਧਨਵੰਤ ਪਰ ਜੇ ਅੰਦਰ ਸੱਚ ਨਾਲ ਪ੍ਰੀਤ ਨਹੀਂ ਤੇ ਮਹਾਰਾਜ ਕਹਿੰਦੇ ਮੁਰਦਾ ਹੈ ਭਾਈ ਪੜੋ
ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਧਨਵੰਤ ਮਿਰਤਕ ਕਹੀਐ ਨਾਨਕਾ ਜਹ ਪ੍ਰੀਤ ਨਹੀਂ ਭਗਵੰਤ
ਫੇਰ ਬੋਲ
ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧਨਵੰਤ
ਤੇਰੇ ਪੈਸੇ ਨੂੰ ਕੀ ਕਰੀਏ ਜ਼ਮੀਰ ਤੇ ਮਰੀ ਪਈ ਐ ਜੇਬਾਂ ਵਿਖਾਉਣਾ ਆ ਵੇਖੋ ਮੇਰੀ ਪ੍ਰਾਪਰਟੀ ਸਿਰ ਚ ਮਾਰਨੀ ਤੇਰੀ ਅਤ ਸੁੰਦਰ ਤੇਰੇ ਸੋਹਣੇ ਨੂੰ ਕੀ ਕਰੀਏ ਰੰਗ ਗੋਰਾ ਲਈ ਫਿਰਦਾ ਵਿਚਾਰ ਨਹੀਂ ਸੋਹਣੇ ਤੇਰੇ ਚੋਰਾਂ ਨਾਲ ਚੋਰ ਬਣ ਜਾਂਦਾ ਠੱਗਾਂ ਨਾਲ ਸਹਿਮਤੀ ਐ ਤੇਰੀ ਵਿਗੜਿਆਂ ਨਾਲ ਤੇਰੀ ਸਹਿਮਤੀ ਐ ਤੇਰੇ ਰੰਗ ਨੂੰ ਕੀ ਕਰਨਾ ਹੈ ਸੋਹਣਾ ਨਹੀਂ ਲੱਗਦਾ ਤੂੰ ਤੂੰ ਸ਼ਰਾਰਤੀ ਐ ਤੂੰ ਮੀਣਾ ਹੈ ਤੂੰ ਨਾਲ ਰਲਦਾ ਸਾਰਿਆਂ ਦਾ ਐਦਾਂ ਦੀ ਸ਼ਖਸੀਅਤ ਨਹੀਂ ਬਣਾਇਆ ਤੈਨੂੰ ਗੁਰੂ ਗੋਬਿੰਦ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਐਦਾਂ ਦਾ ਬੰਦਾ ਨਹੀਂ ਘੜਦੇ ਗੁਰੂ ਦੇ ਸਿੱਖ ਐਦਾਂ ਦੇ ਨਹੀਂ ਸੀ ਅਤ ਸੁੰਦਰ ਕੀ ਕਰਨਾ ਤੇਰੇ ਸੋਹਣੇ ਪਰ ਨੂੰ ਕੁਲੀਨ ਉੱਚੀ ਕੋਲ ਹੈ ਜੀ ਸਾਡੀ ਅਸੀਂ ਖੱਤਰੀ ਆ ਅਸੀਂ ਜੱਟਾਂ ਅਸੀਂ ਬ੍ਰਾਹਮਣ ਹੁੰਨੇ ਆ ਛੱਡ ਤੇਰੀਆਂ ਜਾਤਾਂ ਨੂੰ ਕੀ ਕਰੀਏ ਤੇਰੀ ਕੁੱਲ ਦਾ ਕੀ ਅਰਥ ਹੈ ਚਤਰ ਮੈਂ ਬੜਾ ਚਲਾਕ ਆ ਜਦੋਂ ਟਾਈਮ ਸੀ ਉਦੋਂ ਨਹੀਂ ਗੱਲ ਕੀਤੀ ਤੇਰੀ ਚਲਾਕੀ ਨੂੰ ਕੀ ਕਰੀਏ ਤੂੰ ਉੱਥੇ ਦਿਮਾਗ ਕਿਉਂ ਨਹੀਂ ਵਰਤਦਾ ਜਦੋਂ ਲੋੜ ਹੁੰਦੀ ਹੈ ਤੇ ਮੁੱਖ ਗਿਆਨੀ ਮੈਨੂੰ ਬੋਲਣਾ ਬਹੁਤ ਵਧੀਆ ਆਉਂਦਾ ਹੈ ਜਿੱਥੇ ਸਹੀ ਬੋਲਣਾ ਸੀ ਉੱਥੇ ਕਿਉਂ ਨਹੀਂ ਬੋਲਿਆ ਮੇਰੇ ਵਰਗਾ ਕਵੇ ਮੈਨੂੰ ਬੋਲਣਾ ਬਹੁਤ ਆਉਂਦਾ ਹੈ ਤੇ ਜਿੱਦੇ ਵਿਗੜਿਆ ਬੰਦਾ ਮੇਰੇ ਸਾਹਮਣੇ ਬਹਿ ਜੇ ਉਹਦੇ ਮੈਂ ਕਹਾਂ ਸਰਦਾਰ ਸਾਹਿਬ ਜੀ ਆਏ ਨੇ ਜੀ ਇਹਨਾਂ ਦਾ ਬੜਾ ਧੰਨਵਾਦ ਆਖੋ ਸਤਨਾਮ
ਸ੍ਰੀ ਵਾਹ
ਫਿਰ ਲੱਖ ਲਾਂਤ ਮੇਰੇ ਬੋਲਣ ਦੇ ਮੁੱਖ ਗਿਆਨੀ ਕੀ ਤੇਰਾ ਸਿਰ ਚ ਮਾਰਨਾ ਮੁੱਖ ਗਿਆਨੀ ਉੱਤੇ ਕਹਿੰਦਾ ਸਾਹਮਣੇ ਬੈਠੇ ਦੇ ਉਹ ਐਮਐਲਏ ਜੇ ਆਇਆ ਤੇ ਇੰਨਾ ਪੈਸਾ ਖਾ ਗਿਆ ਗਾਂ ਬੰਦਾ ਬਣ ਜਾ ਉੱਤੇ ਪਤਾ ਲੱਗਣਾ ਹੈ ਜਿੱਦੇ ਮੇਰੇ ਵਰਗੇ ਦੇ ਸਾਹਮਣੇ ਆ ਕੇ ਮੁੱਖ ਮੰਤਰੀ ਬੈਠੇ ਫਿਰ ਵੇਖੂ ਵੀ ਮੈਂ ਕੀ ਕਰਦਾ ਉੱਥੇ ਮੁੱਖ ਗਿਆਨੀ ਦਾ ਉੱਤੇ ਪਤਾ ਲੱਗਦਾ ਅਗਲਾ ਕਹਿੰਦਾ ਬੋਲਦਾ ਬਹੁਤ ਵਧੀਆ ਜਿੱਦੇ ਸੱਚ ਬੋਲਣਾ ਪਿਆ ਉੱਤੇ ਪਤਾ ਲੱਗੂ ਜਿੱਦੇ ਪਖੰਡੀ ਨੂੰ ਸਾਹਮਣੇ ਪਖੰਡੀ ਕਿਹਾ ਉੱਤੇ ਪਤਾ ਲੱਗੂ ਮੁੱਖ ਗਿਆਨੀ ਕੀ ਵੇਖਣਾ ਤੇਰਾ ਗਿਆਨ ਦੱਸੋ ਪਿਆਰਿਓ ਮੈਨੂੰ ਜਵਾਬ ਦਿਓ ਸਿੰਘੋ ਸਾਰੇ ਸੋਚ ਕੇ ਦੱਸੋ ਬਈ ਸਾਹਿਬਜ਼ਾਦੇ ਆਨੰਦਪੁਰ ਸਾਹਿਬ ਲੈਕਚਰ ਕਰਦੇ ਦੱਸਿਓ ਪਿਆਰਿਓ ਸੋਚ ਕੇ ਦੱਸੋ ਆਨੰਦਪੁਰ ਸਾਹਿਬ ਕਰਦੇ ਲੈਕਚਰ ਵੱਡੀ ਸਾਰੀ ਲੱਗਦੀ ਸਟੇਜ ਤੇ ਸਟੇਜ ਤੇ ਖੜ ਕੇ ਸਾਹਿਬਜ਼ਾਦੇ ਸੁਣਾਉਂਦੇ ਸਾਨੂੰ ਗੁਰਬਾਣੀ ਐਦਾਂ ਨਾ ਬਾਹਾਂ ਮਾਰ ਮਾਰ ਕੇ ਫਤਿਹ ਸਿੰਘ ਕਰਦਾ ਕਥਾ ਅਜੀਤ ਸਿੰਘ ਜੁਝਾਰ ਸਿੰਘ ਜੋਰਾਵਰ ਸਿੰਘ ਫਤਿਹ ਸਿੰਘ ਹੋਣੀ ਖੜੇ ਹੋ ਕੇ ਗਾਉਂਦੇ ਢਾਡੀ ਵਾਰਾਂ ਤੇ ਜੋਰ ਲਾ ਲਾ ਕੇ ਪੂਰਾ ਤਿੰਗ ਤਿੰਗ ਕੇ ਪੱਟਣ ਵਾਲੇ ਹੋ ਜਾਂਦੇ ਬੋਲ ਬੋਲ ਕੇ ਤੇ ਵਿੱਚ ਸੰਗਤਾਂ ਜਿਹੜੀਆਂ ਕਰਦੀਆਂ ਓਏ ਫਤਿਹ ਸਿੰਘ ਕਰਦਾ ਕਥਾ ਆ ਫਤਿਹ ਸਿੰਘ ਕਰ ਬੋਲਦਾ ਕਰਦਾ ਲੈਕਚਰ ਵਾਹ 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 ਕਰਦੇ ਸਾਰੇ ਤੇ ਜਿੱਦੇ ਜਾਂਦੇ ਨਾ ਵਜੀਦੇ ਦੀ ਕਚਹਿਰੀ 'ਚ ਤੇ ਵਜੀਦਾ ਕਹਿੰਦਾ ਮੰਨੋ ਈਨ ਮੰਨੋ ਈਨ ਐਦਾਂ ਕਹਿੰਦਾ ਜਦੋਂ ਵਜੀਦਾ ਤੇ ਫਤਿਹ ਸਿੰਘ ਤੇ ਜੋਰਾਵਰ ਸਿੰਘ ਕਹਿੰਦੇ ਵੀਰਾ ਆਜਾ ਮੜ ਜਾ ਸਾਈਡ ਜੀ ਤੇ ਹੋ ਕੇ ਗੱਲ ਕਰ ਲਈਏ ਭਲਾ ਵੀ ਕਿ ਇਹਨਾਂ ਦੀ ਗੱਲ ਮੰਨਣੀ ਹੈ ਕਿ ਨਹੀਂ ਮੰਨਣੀ ਮਾੜਾ ਜਾ ਪਰੇ ਨੂੰ ਲੈ ਜਾਂਦੇ ਵੀ ਕਿਵੇਂ ਕਰੀਏ ਸੋਚਣ ਜੇ ਲੱਗ ਜਾਂਦੇ ਐਦਾਂ ਮੱਥੇ ਤੇ ਹੱਥ ਜਿਹਾ ਰੱਖ ਲੈਂਦੇ ਦੱਸੋ ਫਿਰ ਸਾਹਿਬਜ਼ਾਦੇ ਹੁੰਦੇ ਬੋਲੋ ਲੈਕਚਰਾਂ ਨੂੰ ਕੀ ਕਰੋਗੇ ਤੁਸੀਂ ਸਟੇਜ ਤੇ ਬੋਲਣ ਨੂੰ ਕੀ ਕਰੋਗੇ ਆਪਾਂ ਕਹਾਂਗੇ ਵਜੀਦੇ ਸਾਹਮਣੇ ਬੋਲਦੇ ਉੱਥੇ ਉਹਦੇ ਕਰਕੇ ਸਾਹਿਬਜ਼ਾਦੇ ਆ ਜੇ ਵਜੀਦੇ ਸਾਹਮਣੇ ਬੋਲੇ ਆ ਕੋਈ ਨਹੀਂ ਬੋਲੇ ਸਟੇਜਾਂ ਤੇ ਪਰ ਵਜੀਦੇ ਸਾਹਮਣੇ ਬੋਲ ਕੇ ਬੋਲਣਾ ਪ੍ਰਵਾਨ ਹੋ ਗਿਆ ਸਾਡੇ ਵਰਗੇ ਸੰਗ ਪਾੜ ਲੈਂਦੇ ਆ ਬੋਲ ਬੋਲ ਕੇ ਸਟੇਜਾਂ ਤੇ ਜਿੱਦੇ ਅਗਲਾ ਸਾਹਮਣੇ ਆਉਂਦਾ ਉਹਦੇ ਨਹੀਂ ਬੋਲਦੇ ਹਿੰਮਤ ਨਹੀਂ ਹੁੰਦੀ ਸੀ ਅਗਲਾ ਡਰਾ ਜਾਂਦਾ ਹੈ ਮਾਫੀਆਂ ਮੰਗਾਉਂਦੇ ਨੇ ਅਗਲੇ ਹਿੰਮਤ ਨਹੀਂ ਗੱਲ ਕਰਨ ਦੀ ਉਹਨਾਂ ਦੇ ਸਾਹਮਣੇ ਜੁਰਤ ਨਹੀਂ ਵਜੀਦ ਸਾਹਿਬ ਜਾਂਦੇ ਉੱਥੇ ਬੋਲੇ ਆ ਜਿੱਥੇ ਬੋਲਣਾ ਚਾਹੀਦਾ ਸੀ ਤੇ ਅੱਜ ਸਾਡੇ ਜਿਹੜੇ ਸਿੱਖ ਹੈ ਇਹ ਉੱਥੇ ਬੋਲਦੇ ਆ ਜਿੱਥੇ ਬੋਲਣ ਦੀ ਲੋੜ ਨਹੀਂ ਆ ਸਟੇਜ ਦੇ ਉੱਤੇ ਬੈਠ ਕੇ ਬੋਲਦੇ ਆ ਸਾਰੇ ਪਰ ਜਿੱਥੇ ਬੋਲਣਾ ਚਾਹੀਦਾ ਉੱਥੇ ਨਹੀਂ ਬੋਲਦੇ ਉੱਥੇ ਮੂੰਹ 'ਚ ਘੁੰਗਣੀਆਂ ਪੈ ਜਾਂਦੀਆਂ ਸਾਡੇ ਪਰ ਜੋਰਾਵਰ ਸਿੰਘ ਫਤਿਹ ਸਿੰਘ ਜੀ ਸਾਹਿਬਜ਼ਾਦੇ ਉੱਥੇ ਬੋਲੇ ਜਿੱਥੇ ਉਹਨਾਂ ਨੂੰ ਬੋਲਣਾ ਚਾਹੀਦਾ ਸੀ ਤੇ ਬਣੇ ਫਿਰ ਕੀ ਸਾਹਿਬਜ਼ਾਦੇ ਤੇ ਜੇ ਨਾ ਬਣਦੇ ਰਾਮ ਰਾਏ ਵੀ ਸਾਹਿਬਜ਼ਾਦਾ ਸੀ ਪਰ ਰਾਮ ਰਾਏ ਨੂੰ ਅਸੀਂ ਸਾਹਿਬਜ਼ਾਦਾ ਨਹੀਂ ਕਹਿੰਦੇ ਗੁਰੂ ਹਰ ਰਾਏ ਸਾਹਿਬ ਦਾ ਕੀ ਲੱਗਦਾ ਸੀ ਜੀ ਰਾਮ ਰਾਏ ਪੁੱਤ ਪਰ ਹੈ ਸੀ ਸਾਹਿਬਜ਼ਾਦਾ ਉਹ ਬੋਲੋ ਨਹੀਂ ਸ਼੍ਰੀ ਚੰਦ ਨੂੰ ਸਾਹਿਬਜ਼ਾਦਾ ਨਹੀਂ ਕਿਹਾ ਜਾਂਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਹੈ ਸ਼੍ਰੀ ਚੰਦ ਗੁਰੂ ਨਾਨਕ ਤੋਂ ਬਾਗੀ ਰਿਹਾ ਗੁਰੂ ਨਾਨਕ ਕਹਿੰਦੇ ਸਵਾਹ ਨਹੀਂ ਪਾਉਣੀ ਕਹਿੰਦੇ ਪਾਵਾਂਗਾ ਗੁਰੂ ਨਾਨਕ ਕਹਿੰਦੇ ਕੱਪੜੇ ਲਾ ਕੇ ਨੰਗੇ ਨਹੀਂ ਫਿਰਨਾ ਕਹਿੰਦੇ ਫਿਰਾਂਗਾ ਗੁਰੂ ਨਾਨਕ ਕਹਿੰਦੇ ਧੂਣੇ ਨਹੀਂ ਲਾਉਣੇ ਕਹਿੰਦੇ ਲਾਵਾਂਗਾ ਗੁਰੂ ਨਾਨਕ ਕਹਿੰਦੇ ਇਦਾਂ ਵੇਲਣ ਨਹੀਂ ਫਿਰਨਾ ਕਹਿੰਦੇ ਫਿਰਾਂਗਾ ਜਿੰਨੇ ਬਚਨ ਗੁਰੂ ਨਾਨਕ ਨੇ ਕਹੇ ਇੱਕ ਨਹੀਂ ਮੰਨਿਆ ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਆ ਜੀ ਬਾਬਿਆਂ ਦੀਆਂ ਨਾ ਮੰਨਿਓ ਬਾਬੇ ਕੀ ਕਹਿੰਦੇ ਸ਼੍ਰੀ ਚੰਦ ਬਾਰੇ ਇਤਿਹਾਸ ਕੀ ਕਹਿੰਦਾ ਸ਼੍ਰੀ ਚੰਦ ਬਾਰੇ ਸਾਡਾ ਇਤਿਹਾਸ ਗੁਰੂ ਨਹੀਂ ਸਾਡਾ ਗੁਰੂ ਗ੍ਰੰਥ ਸਾਹਿਬ ਗੁਰੂ ਹੈ ਤੇ ਸਾਡੇ ਗੁਰੂ ਗ੍ਰੰਥ ਸਾਹਿਬ ਵਿੱਚ ਸ਼੍ਰੀ ਚੰਦ ਬਾਰੇ ਕੀ ਲਿਖਿਆ ਇੱਕ ਪੰਕਤੀ ਚਲੋ ਸੁਣ ਹੀ ਲਓ ਆ ਇੱਕ ਪੰਕਤੀ ਸੁਣਿਓ ਪੁੱਤਰੀ ਕੌਲ ਨਾ ਇੱਕ ਇੱਕ ਗੱਲ ਸਮਝਦੇ ਚੱਲਿਓ
ਪੁੱਤਰੀ ਕੌਲ ਨਾ ਪਾਲਿਓ ਕਰ ਪੀਰੋ ਕੰਨ ਮੁਰਟੀਏ ਦਿਲ ਖੋਟੇ ਆਖੀ ਫਿਰਨਾ ਬਨ ਭਾਰੇ ਉਚਾਇਨ ਛੱਟੀਏ
ਗੁਰੂ ਗ੍ਰੰਥ ਸਾਹਿਬ ਕਹਿੰਦੇ ਦਿਲ ਦੇ ਖੋਟੇ ਕਹਿੰਦੇ ਮੂੰਹ ਹੀ ਨਹੀਂ ਕੀਤਾ ਸਾਰੀ ਜ਼ਿੰਦਗੀ ਗੁਰੂ ਵੱਲ ਮਨ ਵਿੱਚ ਗੁਰੂ ਦੇ ਪੁੱਤਰਾਂ ਨੇ ਖੋਟ ਰੱਖਿਆ ਤੇ ਗੁਰੂ ਨਾਨਕ ਨੂੰ ਕਹਿਣਾ ਪਿਆ ਛੱਡ ਮੇਰਾ ਪੁੱਤ ਸ਼੍ਰੀ ਚੰਦ ਨਹੀਂ ਮੇਰਾ ਪੁੱਤ ਲੈਣਾ ਜਿਹੜਾ ਮੇਰੀ ਸੁਣਦਾ ਹੈ ਜਿਹੜਾ ਮੇਰੀ ਮੰਨਦਾ ਹੈ ਜਿਹੜਾ ਮੇਰੇ ਆਖੇ ਲੱਗਦਾ ਹੈ ਮੇਰਾ ਪੁੱਤ ਹੈ ਲੈਣਾ ਇਸ ਕਰਕੇ ਜਿੱਦਣ ਤੁਸੀਂ ਜੁਰਤ ਵਿਖਾਓਗੇ ਸਾਹਿਬਜ਼ਾਦੇ ਬਣ ਗਏ ਜੋਰਾਵਰ ਸਿੰਘ ਫਤਿਹ ਸਿੰਘ ਜੀ ਜਦੋਂ ਵਜੀਦੇ ਦੀ ਕਚਹਿਰੀ ਵਿੱਚ ਜੁਰਤ ਵਿਖਾ ਗਏ ਉਦਣ ਕੀ ਬਣ ਗਏ ਬਈ ਸਾਹਿਬਜ਼ਾਦੇ ਤੇ ਜਿੱਦੇ ਕਹੋਗੇ ਨਾ ਟਾਈਮ ਦੇ ਉੱਤੇ ਗੱਲ ਮੌਕੇ ਦੀ ਗੱਲ ਕਹਿਣੀ ਸ਼ੁਰੂ ਕਰੋਗੇ ਉਹਦੇ ਬਣੋਗੇ ਤੁਸੀਂ ਵੀ ਸਾਹਿਬਜ਼ਾਦੇ ਉਹਦੇ ਕਿਹੋ ਅਸੀਂ ਪੁੱਤ ਹਾਂ ਗੁਰੂ ਗੋਬਿੰਦ ਸਿੰਘ ਦੇ
ਸ੍ਰੀ ਅਕਾਲ
ਉਹਨਾਂ ਚਿਰ ਥੋੜਾ ਆਇਆ ਸੀ ਉਹਨਾਂ ਚਿਰ ਨਹੀਂ ਅਸੀਂ ਉਹ ਜੁਰਤ ਵਿਖਾਓ ਅੱਜ ਦਾ ਅੱਜ ਵਜੀਦਾ ਹੈ ਕਿ ਨਹੀਂ ਹੈ ਦੱਸੋ ਪਿਆਰਿਓ ਦੱਸੋ ਵੀ ਅੱਜ ਵਜੀਦੇ ਵਰਗੇ ਬੰਦੇ ਹੈ ਕਿ ਨਹੀਂ ਹੈ ਹੈ ਨੇ ਨਾ ਦੱਸੋ ਅੱਜ ਔਰੰਗਜ਼ੇਬ ਵਰਗੇ ਹੈ ਕਿ ਨਹੀਂ ਹੈ ਉਦੋਂ ਵੀ ਵੱਧ ਨੇ ਹੈ ਕਿ ਨਹੀਂ ਫਿਰ ਬਣਾ ਕੇ ਕਦੋਂ ਉਹ ਤੇ ਹੈ ਨੇ ਸਾਹਿਬਜ਼ਾਦੇ ਹੈ ਨੇ ਅੱਜ ਬੋਲੋ ਲੱਭਦੇ ਨੇ ਵਜੀਦਾ ਤਾਂ ਮੁੜ ਮੁੜ ਆ ਰਿਹਾ ਔਰੰਗਜ਼ੇਬ ਤੇ ਮੁੜ ਕੇ ਫੇਰ ਆ ਜਾਂਦਾ ਥੋੜੇ ਔਰੰਗੇ ਮਿਲੇ ਨੇ ਕੌਮ ਨੂੰ ਅੱਜ ਤੱਕ ਦੱਸੋ ਔਰੰਗੇ ਥੋੜੇ ਮਿਲੇ ਨੇ ਵਜੀਦੇ ਥੋੜੇ ਆਏ ਐ ਮੁੜ ਮੁੜ ਔਰੰਗੇ ਆਉਂਦੇ ਐ ਮੁੜ ਮੁੜ ਵਜੀਦੇ ਆਉਂਦੇ ਐ ਪਰ ਸਾਹਿਬਜ਼ਾਦੇ ਮੁੜ ਕੇ ਨਹੀਂ ਆਏ ਸਾਹਿਬਜ਼ਾਦਿਆਂ ਨੂੰ ਬਣਾਈ ਬਾਹਮਣ ਦਿੱਤਾ ਅੱਜ ਦੇ ਸਾਹਿਬਜ਼ਾਦਿਆਂ ਨੂੰ ਬਾਹਮਣ ਬਣਾਤਾ ਇਹਨਾਂ ਨੇ ਆਹ ਨਾ ਕਰੋ ਆਹ ਨਾ ਕਰੋ ਆਹ ਨਾ ਕਰੋ ਆਪਣਾ ਹੀ ਧਰਮ ਥੋਪ ਕੇ ਰੱਖਤਾ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹ ਕੇ ਵੇਖੋ ਮਨ ਆਈਆਂ ਜੋ ਜੀ ਕੀਤਾ ਮਰਿਆਦਾਵਾਂ ਬਣਾ ਲਈਆਂ ਰੰਗ ਬਰੰਗੀਆਂ ਇੱਥੇ ਪਤਾ ਨਹੀਂ ਕਿੰਨੀਆਂ ਕੁ ਮਰਿਆਦਾ ਹੈ। ਹਰ ਡੇਰੇ ਦੀ ਆਪੋ ਆਪਣੀ ਮਰਿਆਦਾ ਹੈ। ਇਸ ਵੇਲੇ ਸਿੱਖ ਧਰਮ ਵਿੱਚ ਘੱਟ ਤੋਂ ਘੱਟ 10 ਗਰੁੱਪ ਨੇ ਤੇ ਜੇ ਤੁਸੀਂ ਕਾਮਯਾਬ ਹੋਣਾ ਹੈ ਸਿੱਖੀ 'ਚ ਦਾਖਲ ਹੋਣ ਲਈ ਇੱਕ ਨਾ ਇੱਕ ਗਰੁੱਪ ਨਾਲ ਜੁੜਨਾ ਪੈਂਦਾ ਵੀ ਆਹ ਗਰੁੱਪ 'ਚ ਜੁੜ ਜਾਓ। ਜੇ ਗਰੁੱਪ ਨਾਲ ਜੁੜੇ ਹੋ ਤੇ ਤੁਹਾਡੀ ਸੇਫਟੀ ਹੈ। ਅੱਜ ਹਾਲ ਆ ਹੋਇਆ ਪਿਆ ਆ ਫਲਾਣੇ ਗਰੁੱਪ ਦਾ ਆ ਫਲਾਣੇ ਗਰੁੱਪ ਦਾ ਆ ਫਲਾਣੇ ਗਰੁੱਪ ਦਾ ਤੇ ਜੇ ਤੁਸੀਂ ਗਰੁੱਪ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰੋਗੇ ਗੋਲੀਆਂ ਮਾਰਦੇ ਐ ਗਾਲਾਂ ਕੱਢਦੇ ਐ। ਇਸ ਗਰੁੱਪ ਚੋਂ ਦੂਜੇ ਗਰੁੱਪ 'ਚ ਜਾਇਓ ਉਸੇ ਵੇਲੇ ਨਾਸਤਕ ਕਹਿਣਗੇ ਵਿਗੜ ਗਿਆ ਕਹਿਣਗੇ ਤਰਕਾਂ ਕਰਦਾ ਇਹ ਕਹਿਣਗੇ। ਅਸਲ 'ਚ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਸਮਝੋ ਆਪਣਾ ਦਿਮਾਗ ਵਰਤੋ ਸਾਹਿਬਜ਼ਾਦੇ ਬਣ ਕੇ ਵਿਖਾਈਏ। ਇੱਥੇ ਗੱਲਾਂ ਕਰਦਿਆਂ ਰੱਖ ਕੇ ਜੀਪਾਂ ਦੇ ਉੱਤੇ ਹਾਕੀਆਂ ਤੇ ਅਸੀਂ ਕਹੀ ਜਾਂਦੇ ਹਾਂ ਜੀ ਅਸੀਂ ਬੜੇ ਅਣਖੀ ਹੁੰਦੇ ਹਾਂ ਅਸੀਂ ਬੜੇ ਯੋਧੇ ਹੁੰਦੇ ਹਾਂ ਅਸੀਂ ਬੜੇ ਸੂਰਮੇ ਹੁੰਦੇ ਹਾਂ ਵੱਟਾਂ ਪਿੱਛੇ ਮਰ ਜਾਂਦੇ ਹਾਂ ਜੀ। ਗਾਲ ਕੱਢ ਕੇ ਵਿਖਾਏ ਕੋਈ ਸਾਨੂੰ ਸਾਡੀ ਧੀ ਭੈਣ ਨੂੰ ਹੱਥ ਲਾ ਕੇ ਵਿਖਾਏ ਕੋਈ ਐਂ ਅਣਖਾਂ ਦੀਆਂ ਗੱਲਾਂ ਕਰਦੇ ਹਾਂ ਅਸੀਂ ਪਰ ਆਹ ਅਣਖਾਂ ਕਾਹਦੀਆਂ ਅਣਖਾਂ ਹੈ। ਆ ਪੜ੍ਹਦੇ ਨਾ ਕਵਿਤਾ ਕਿ ਮੈਂ ਅਣਖ ਲੱਭਣ ਲਈ ਤੁਰਿਆ ਸੀ ਆ ਪੜੋ ਜਰਾ ਵੇਖਿਓ ਮੈਂ ਅਣਖ ਲੱਭਣ ਲਈ ਤੁਰਿਆ ਸੀ ਕਿਧਰੇ ਨਾ ਮਿਲੀ ਬਾਜ਼ਾਰਾਂ ਚੋਂ ਇੱਕ ਦਿਨ ਜਾ ਪਹੁੰਚਿਆ ਸਰਹੰਦ ਮੈਨੂੰ ਮਿਲ ਗਈ ਅਣਖ ਦੀਵਾਰਾਂ ਚੋਂ। ਕਹਿੰਦੇ ਮੈਂ ਅਣਖ ਲੱਭਣ ਲਈ ਤੁਰਿਆ। ਬੜੇ ਲੋਕੀ ਅਣਖ ਅਣਖੀ ਬਣਨ ਦਾ ਦਾਵਾ ਕਰਦੇ ਆ ਅਖੇ ਬੜੇ ਅਣਖੀ ਹੈ ਪਰ ਜਿੱਦੇ ਮੈਂ ਸਰਹੰਦ ਪਹੁੰਚਿਆ ਉਹਦੇ ਵੇਖੀ ਅਣਖ ਆ ਅਣਖ। ਵਜੀਦੇ ਨਾਲ ਕਿਹੜਾ ਕਿਹੜਾ ਵੱਟਦਾ ਰੌਲਾ ਸੀ। ਵਜੀਦੇ ਨੇ ਸਾਹਿਬਜ਼ਾਦਿਆਂ ਦੇ ਕਿਹੜੇ ਪਰਿਵਾਰ ਦੇ ਜੀ ਨੂੰ ਹੱਥ ਲਾਇਆ ਸੀ। ਉਹ ਕਿਹੜੀ ਭੈਣ ਸੀ ਜਿਹਦੀ ਵਜੀਦੇ ਨੇ ਬਾਹ ਫੜੀ ਸੀ। ਵਜੀਦੇ ਨਾਲ ਰੌਲਾ ਕਾਹਦਾ ਸੀ ਗੁਰੂ ਗੋਬਿੰਦ ਸਿੰਘ ਦਾ। ਚੱਕਰ ਕੀ ਹੈ ਆ ਅਸਲ ਉਹ ਜੋ ਅੱਗੇ ਲੈ ਕੇ ਜਾਣਾ ਚਾਹੁੰਦੇ ਸੀ ਸਾਨੂੰ ਸਿਸਟਮ ਨੂੰ ਤੋੜਨਾ ਚਾਹੁੰਦੇ ਸੀ। ਉਹ ਸਿਸਟਮ ਜਿਹੜਾ ਧੱਕਾ ਕਰਨ ਵਾਲਾ ਸਿਸਟਮ ਹੈ ਉਹ ਸਿਸਟਮ ਨੂੰ ਗੁਰੂ ਗੋਬਿੰਦ ਸਿੰਘ ਤੋੜਨਾ ਚਾਹੁੰਦੇ ਸੀ ਤਾਂ ਬੱਚੇ ਸ਼ਹੀਦ ਕਰਾਏ ਤਾਂ ਆਪਣਾ ਪਰਿਵਾਰ ਸ਼ਹੀਦ ਕਰਾਇਆ। ਆ ਸਿਸਟਮ ਤੋੜੋ ਹੱਕ ਦਿਓ ਸਾਰਿਆਂ ਨੂੰ ਬੋਲਣ ਦਾ ਹਿੰਮਤ ਭਰੋ ਸਾਰਿਆਂ ਦੇ ਵਿੱਚ। ਗੁਲਾਮ ਬਣਾ ਕੇ ਨਾ ਰੱਖੋ ਗੁਲਾਮੀ ਦੀਆਂ ਜੰਜੀਰਾਂ ਕੱਟੋ ਇਹ ਚਾਹੁੰਦੇ ਸੀ ਸਾਡੇ ਸਤਿਗੁਰੂ। ਲਓ ਸੁਣੋ ਆ ਕਵਿਤਾ ਤੇ ਆਪਣੇ ਆਪ ਨੂੰ ਵੇਖਿਓ ਕਦੋਂ ਵਜੀਦੇ ਅੱਜ ਬੜੇ ਲੱਭ ਜਾਣਗੇ ਔਰੰਗੇ ਬੜੇ ਲੱਭ ਜਾਣਗੇ। ਲੱਭਿਓ ਅੱਜ ਦੇ ਸਾਹਿਬਜ਼ਾਦੇ ਲੱਭਦੇ ਹੈ ਤੇ ਲੱਭਣੇ ਕਿੱਥੇ ਹੈ ਆਲੇ ਦੁਆਲੇ ਵੇਖਣ ਲੱਗ ਜਿਓ ਸਟੇਜਾਂ ਵੱਲ ਨਾ ਵੇਖਣ ਲੱਗ ਜਿਓ ਅਸੀਂ ਤੇ ਤੁਹਾਡੇ ਤੋਂ ਵੀ ਥੱਲੇ ਆ ਤੁਹਾਨੂੰ ਸਟੇਜ ਤੋਂ ਕਿਤੇ ਸਾਹਿਬਜ਼ਾਦੇ ਲੱਭ ਜਾਣਗੇ। ਆ ਲੋਕਾਂ ਵੱਲ ਨਾ ਵੇਖਿਓ ਜੇ ਸਾਹਿਬਜ਼ਾਦੇ ਲੱਭਣੇ ਹੋਏ ਆਪਣੇ ਅੰਦਰੋਂ ਲੱਭਿਓ ਤੁਹਾਡੇ ਅੰਦਰੋਂ ਲੱਭਣਗੇ ਸਾਹਿਬਜ਼ਾਦੇ ਤੁਹਾਡੇ ਅੰਦਰ ਹੈ ਨੇ ਪਰ ਬਾਹਰ ਕੱਢਣੇ ਪੈਣਗੇ। ਮੀਣਾ ਪੁਣ ਜਾਂ ਛੱਡ ਦਿਓ ਹਿੰਮਤ ਰੱਖੋ ਬੋਲਣ ਦੀ ਜ਼ਰੂਰਤ ਰੱਖੋ ਹਿੰਮਤ ਰੱਖੋ ਆਪਣੇ ਆਪ ਨੂੰ ਪਛਾਣਨਾ ਇਹਨੂੰ ਕਹਿੰਦੇ ਆ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਤੇਰੇ ਨਾਲ ਰੱਬ ਖੜਾ ਹੈ ਤੂੰ ਇਕੱਲਾ ਨਹੀਂ। ਸਾਹਿਬਜ਼ਾਦਿਆਂ ਨੂੰ ਪਤਾ ਸਾਡੇ ਨਾਲ ਪਰਮਾਤਮਾ ਦੇ ਸਿਸਟਮ ਦੇ ਵਿੱਚ ਉਹ ਨਿਯਮਾਂ ਨੂੰ ਸਮਝਦੇ ਆ ਉਹ ਕਹਿੰਦੇ ਰੱਬ ਸਾਡੇ ਨਾਲ ਖੜਾ ਹੈ ਅਸੀਂ ਇਕੱਲੇ ਥੋੜਾ ਖੜੇ ਹਾਂ। ਮਨ ਹਰਜੀ ਤੇਰੇ ਨਾਲ ਹੈ ਮਨ ਹਰਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਣ ਗੁਰੂ ਤੋਂ ਮਤ ਲੈ ਕੇ ਆਨੰਦ ਲੈ ਲੈ ਜ਼ਿੰਦਗੀ ਦਾ ਤੇ ਲੱਭਣੇ ਨੇ ਸਾਹਿਬਜ਼ਾਦੇ ਅੰਦਰੋਂ ਲੱਭੀਏ ਬਾਹਰੋਂ ਨਹੀਂ ਲੱਭਣੇ ਪਾਈ ਅੰਦਰੋਂ ਲੱਭਿਓ। ਕਹਿੰਦੇ ਅਣਖਾਂ ਦੀਆਂ ਗੱਲਾਂ ਬਹੁਤ ਕਰਦੇ ਐ ਬਾਜ਼ਾਰਾਂ ਚੋਂ ਅਣਖਾਂ ਨਹੀਂ ਮਿਲਦੀਆਂ ਭਾਈ। ਕਹਿੰਦੇ ਕਿਤੋਂ ਨਹੀਂ ਮਿਲਿਆ ਬਾਜ਼ਾਰਾਂ ਚੋਂ ਨਹੀਂ ਮਿਲੀ ਅਣਖ ਦੀਵਾਰਾਂ ਚੋਂ ਮਿਲੀ। ਲਓ ਸੁਣੋ
ਮੈਂ ਅਣਖ ਲੱਭਣ ਲਈ ਤੁਰਿਆ ਸੀ ਕਿਧਰੇ ਨਾ ਮਿਲੀ ਬਾਜ਼ਾਰਾਂ ਚੋਂ ਇੱਕ ਦਿਨ ਪਹੁੰਚ ਗਿਆ ਸਰਹੰਦ ਉੱਥੇ ਮਿਲ ਗਈ ਅਣਖ ਦੀਵਾਰਾਂ ਚੋਂ ਮਨੁੱਖ ਲੱਭਣ ਲਈ ਤੁਰਿਆ ਸੀ ਕਿਧਰੇ ਨਾ ਮਿਲੀ ਬਾਜ਼ਾਰਾਂ ਚੋਂ ਉਸ ਧਰਤੀ ਤੇ ਖੜ ਕੇ ਜਾਦੂ ਮੈਂ ਨਜ਼ਰ ਜਗਤ ਵਿੱਚੋਂ ਮਾਰੀ ਉੱਥੇ ਕਿੱਡਾ ਸਾਦਾ ਹੋਇਆ ਜਾਣੇ ਦੁਨੀਆ ਸਾਰੀ ਸੂਰਜ ਵਾਂਗੂ ਚਮਕੀ ਸਿੱਖੀ ਸੂਬੇ ਦੇ ਦਰਬਾਰਾਂ ਚੋਂ
ਆ ਸੁਣੋ ਪਿਆਰਿਓ ਇੱਕ ਮਿੰਟ ਲਈ ਕਹਿੰਦੇ ਸੂਰਜ ਵਾਂਗੂ ਚਮਕੀ ਸਿੱਖੀ ਸੂਬੇ ਦੇ ਦਰਬਾਰਾਂ ਚੋਂ ਆ ਚਮਕ ਸਾਡੇ ਵਾਲੇ ਨਾ ਏਦਾਂ ਕਹਿਣਗੇ ਬਾਬਾ ਜੀ ਤੇ ਨੂਰ ਹੀ ਬਣਾ ਏਦਾਂ ਕਹਿਣਗੇ ਆ ਸਾਰਾ ਦਿਨ ਮੱਝਾਂ ਦੇ ਮਗਰ ਪੂਛਾਂ ਮਰੋੜਦੇ ਫਿਰਦੇ ਹੋ ਕਦੇ ਗੋਹਾ ਹਟਾਉਣਾ ਪੈਂਦਾ ਹੈ ਕਦੇ ਟਰਾਲੀਆਂ ਦੇ ਵਿੱਚ ਚੜ੍ਹੇ ਫਿਰਦੇ ਹੋ ਕਦੇ ਰੂੜੀਆਂ ਖੇਤਾਂ 'ਚ ਪਾਉਣੀਆਂ ਪੈਂਦੀਆਂ ਹੈ ਵੱਟਾਂ ਦੇ ਉੱਤੇ ਧੱਕੇ ਖਾਣੇ ਪੈਂਦੇ ਆ ਮੱਛਰ ਲੜਦੇ ਹੈ ਸਾਡੇ ਵਰਗੇ ਏਸੀਆਂ 'ਚ ਰਹਿੰਦੇ ਹੈ ਤਰ੍ਹਾਂ ਤਰ੍ਹਾਂ ਦਾ ਤੇਲ ਲਾਉਂਦੇ ਆ ਦਾੜੀਆਂ ਤੇ ਆਪੇ ਹੀ ਚਮਕ ਆਉਂਦੀ ਹੈ ਆਪੇ ਹੀ ਚਿਹਰੇ ਪਿਆਰੇ ਲੱਗਦੇ ਆ ਉਹ ਪਿਆਰਿਓ ਸੁਣੋ ਇੱਥੇ ਨਾ ਇੱਕ ਬੁੱਢਾ ਦਿਓ ਸਾਨੂੰ ਬਾਪੂ ਦਿਓ ਤੁਹਾਡੇ 'ਚੋਂ ਕੋਈ ਬਜ਼ੁਰਗ ਦਾੜੀ ਹੋਵੇ ਇਕੱਠੀ ਕਦੇ ਤੇਲ ਨਾ ਲਾਇਆ ਹੋਵੇ ਮੇਰੇ ਨਾਲ ਭੇਜੋ 6 ਮਹੀਨਿਆਂ ਬਾਅਦ ਏਸੀ 'ਚੋਂ ਕੱਢਾਂਗੇ ਨਹੀਂ ਚਿੱਟੇ ਪਵਾਵਾਂਗੇ ਕੱਪੜੇ ਜਿੱਦਣ ਕਾਟਨ ਚਿੱਟੀ ਪਾ ਕੇ ਆਇਆ ਤੇ ਚਿੱਟੀ ਬਣਾਵਾਂਗੇ ਪੱਗ ਤੇ ਦਾੜੀ ਨੂੰ ਦਿਨ ਰਾਤ ਤੇਲ ਲਾ ਕੇ ਬੁਰਛੀ ਮਾਰੀ ਚੱਲਾਂਗੇ ਤੇ 6 ਮਹੀਨਿਆਂ ਬਾਅਦ ਤੁਸੀਂ ਪਤਾ ਕੀ ਕਹਿਣਾ ਹੈ ਬਾਬਾ ਜੀ ਤੇ ਨੂਰ ਬੜਾ ਚਿਹਰਾ ਨੂਰ ਹੀ ਨੂਰ ਖਿੜਿਆ ਪਿਆ ਆ ਨੂਰ ਇਹਨੂੰ ਨੂਰ ਕਹੀ ਜਾਂਦੇ ਤੁਸੀਂ ਆ ਨੂਰ ਉਹਦੇ ਆ ਜਿੱਤੇ ਕਚਹਿਰੀ ਦੇ ਵਿੱਚ ਅੱਖਾਂ ਚ ਅੱਖਾਂ ਪਾ ਕੇ ਗੱਲ ਕਰੇ ਉਹ ਹੈ ਨੂਰ ਕਿਸੇ ਦੀ ਅੱਖ ਚਮਕਦੀ ਹੈ ਅੱਖ ਅੱਖ ਜਿੱਤੇ ਐ ਅੱਖ ਚ ਅੱਖ ਪਾ ਕੇ ਵਜੀਦੇ ਦੀ ਅੱਖਾਂ ਚ ਅੱਖਾਂ ਚ ਪਾ ਕੇ ਗੱਲ ਕਰਦੇ ਐ ਇਹ ਹੈ ਚਮਕ ਜਿਹੜੀ ਹੈ ਨਹੀਂ ਸਾਡੇ ਚ ਜਿੱਦੇ ਸਮੇਂ ਦੇ ਹਾਕਮ ਦੀਆਂ ਅੱਖਾਂ ਚ ਅੱਖਾਂ ਪਾ ਕੇ ਗੱਲ ਕਰਨ ਦੀ ਜ਼ਰੂਰਤ ਹੋਏਗੀ ਇਹ ਹੈ ਚਮਕ ਇਹਨੂੰ ਨੂਰ ਕਹੀ ਜਾਂਦਾ ਤੂੰ ਇਹਨੂੰ ਚਮਕ ਕਹਿੰਦਾ ਤੂੰ ਵੀ ਅਖੇ ਜੀ ਬੜਾ ਚਮਕਦਾ ਹੈ ਜੀ ਚਮਕਦਾ ਇਹ ਕੀ ਚਮਕਦਾ ਭਾਈ ਸਾਨੂੰ ਦੇ ਦਿਓ ਇੱਕ ਬੁੱਢਾ ਲਿਸ਼ਕਾ ਕੇ ਦੇ ਦਿੰਦੇ ਹਾਂ ਤੁਹਾਨੂੰ 6 ਮਹੀਨਿਆਂ 'ਚ ਵੇਖਿਓ ਕੱਢਣਾ ਹੀ ਨਹੀਂ ਗਰਮੀ 'ਚ ਜਦੋਂ ਬਾਹਰ ਏਸੀ ਜੀ ਵੜਿਆ ਰਹਿਣਾ ਉਹਨੇ ਗੱਡੀਆਂ ਵੀ ਏਸੀ ਕਮਰੇ ਵੀ ਏਸੀ ਵੇਖਿਓ ਜੇ ਇਹ ਪੋਲਾ 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 ਨਾ ਹੋ ਗਿਆ ਤੇ ਤਾਂ ਕਹਿ ਦਿਓ ਭੇਜੋ ਜਰਾ ਨਾਲ 6 ਮਹੀਨੇ ਵੇਖਦੇ ਹਾਂ ਤੁਸੀਂ ਕਹਿਣਾ ਬਾਬੇ ਤੇ ਨੂਰ ਹੀ ਬੜਾ ਬਣੇ ਆ ਨੂਰ ਦੇ ਨੂਰ ਕਾਹਦਾ ਹੈ ਆ ਸਾਡੇ ਵਰਗਿਆਂ ਨੂੰ ਆ ਲਾਓ ਤਾਂ ਟਰਾਲੀ ਦੇ ਮਗਰ ਜਿੱਤੇ ਰੂੜੀ ਕਿਤੇ ਪਾਉਣੀ ਪਾਉਣ ਵਾਲੀ ਹੋਈ ਗਾ ਜੇਠ ਆਠ ਦੇ ਮਹੀਨਿਆਂ ਦੇ ਵਿੱਚ ਖੇਤਾਂ 'ਚ ਕਰਾਓ ਜਰਾ 4 ਦਿਨ ਕੰਮ ਇਹ ਪਸੀਨਾ ਚੋਵੇ ਜਦੋਂ ਫੇਰ ਲੱਗਣਾ ਪਤਾ ਵੀ ਨੂਰ ਰੰਗੇ ਦਾ ਗੋਰਾ ਹੈ ਕਿ ਪੱਕਾ ਹੈ ਫੇਰ ਨਿਕਲੂ ਵਿੱਚੋਂ ਵੀ ਕੀ ਨਿਕਲਦਾ ਹੈ ਐਵੇਂ ਨਾ ਇਹਨਾਂ ਗੱਲਾਂ ਨੂੰ ਸੋਚਿਆ ਕਰੋ ਪਿਆਰਿਓ ਸਪਸ਼ਟ ਤੇ ਸਿੱਧੀ ਗੱਲ ਹੈ ਸਪਸ਼ਟ ਹੈ ਸਿੱਧੀ ਹੈ ਸੱਚ ਇਹ ਹੋਈ ਹੈ ਅਗਲਾ ਬੈਠਿਆਂ ਦੇ ਰੋਟੀ ਖਵਾ ਕੇ ਹੱਥ ਧਵਾਉਂਦਾ ਹੈ ਪ੍ਰੈਸ ਕਰਕੇ ਕੱਪੜੇ ਦਿੰਦਾ ਹੈ ਆਪੇ ਹੀ ਚਮਕਦਾ ਅਗਲਾ ਬੈਠਾ ਜਦੋਂ ਸਾਰਾ ਸਾਰਾ ਦਿਨ ਖੇਤਾਂ 'ਚ ਕੰਮ ਕਰਨਾ ਪਵੇ ਮਿੱਟੀ ਨਾਲ ਮਿੱਟੀ ਹੋਣਾ ਪਵੇ ਵਿਆਈਆਂ ਹੋਣ ਪਾਟੀਆਂ ਉੱਤੇ ਪਤਾ ਲੱਗਦਾ ਨੂਰ ਕੀ ਹੈ ਦਸ ਦਸ ਦਿਨ ਦਾੜੀ ਤੇ ਤੇਲ ਨਾ ਲੱਗੇ ਆ ਤੂੜੀ ਫਸੇ ਵਿੱਚ ਦਾੜੀ ਦੇ ਫਿਰ ਪਤਾ ਲੱਗੂ ਵੀ ਨੂਰ ਹੈ ਕਿ ਨਹੀਂ ਹੈ ਏਦਾਂ ਨਹੀਂ ਨੂਰ ਹੁੰਦਾ ਨੂਰ ਇਹ ਨਹੀਂ ਅਸਲ ਵਿੱਚ ਉਹ ਜਿੱਦੇ ਜਿੱਦਣ ਲੋੜ ਸੀ ਬੋਲਣ ਦੀ ਉਹਦੇ ਬੋਲ ਕੇ ਵਿਖਾਉਂਦਾ ਉਹਦੇ ਹਿੰਮਤ ਕਰਕੇ ਵਿਖਾਉਂਦਾ ਉਹਦੇ ਜੁਰਤ ਕਰਕੇ ਵਿਖਾਉਂਦਾ ਵਜੀਦਿਆਂ ਜੈ ਨੂਰ ਆ ਚਮਕ ਵਜੀਦੇ ਦੀ ਕਚਹਿਰੀ ਵਿੱਚ ਸਿੱਖੀ ਚਮਕੀ ਹੁਣ ਨਹੀਂ ਚਮਕਦੀ ਕਿਤੇ ਦਿਸਦੀ ਸਿੱਖੀ ਉਹ ਦਿੱਤੀ ਸਿੱਖਿਆ ਚਮਕਦੀ ਨਹੀਂ ਦਿਸਦੀ ਕਿਤੇ ਫਿਰ ਦੁਆਰਾ ਸੁਣੋ ਪੂਰੀਆਂ ਲਾਈਨਾਂ। ਚਮਕ ਦਾ ਅਰਥ ਆ ਹੈ, ਨੂਰ ਦਾ ਅਰਥ ਇਹ ਹੈ, ਸਾਹਿਬਜ਼ਾਦਿਆਂ ਦਾ ਨੂਰ ਨਹੀਂ ਝੱਲਿਆ ਗਿਆ ਵਜੀਦੇ ਤੋਂ, ਉਹ ਤੇਜ ਸਿੱਖੀ ਨਹੀਂ ਖੋ ਸਕਿਆ ਸਾਹਿਬਜ਼ਾਦਿਆਂ। ਇੱਕ ਗੱਲ ਹੋਰ ਸੁਣ ਲਓ, ਜੇ ਸਿੱਖੀ ਕਕਾਰ ਹੁੰਦੇ, ਦੱਸੋ ਬਈ ਜੇ ਹੁੰਦੇ ਸਿੱਖੀ ਕਕਾਰ ਤੇ ਵਜੀਦੇ ਨੂੰ ਸਿੱਖੀ ਖੋਣੀ ਔਖੀ ਸੀ? ਬੋਲੋ, ਲੱਤਾਂ ਫੜ ਲਓ ਦੋ ਜਣੇ, ਬਾਹਾਂ ਫੜ ਲਓ, ਕਿਰਪਾਨ ਲਾ ਦੇਣੀ ਸੀ, ਲਾ ਦੇਣੇ ਸੀ ਕਸ਼ਹਿਰੇ, ਕੰਘਾ ਲਾ ਦੇਣਾ ਸੀ, ਕੇਸ ਕੱਟ ਦਿੰਦਾ, ਉਹਦਾ 5 ਮਿੰਟ ਦਾ ਕੰਮ ਸੀ। ਸਿੱਖੀ ਕਕਾਰ ਨਹੀਂ, ਸਿੱਖੀ ਇੱਕ ਵਿਚਾਰਧਾਰਾ। ਵਜੀਦਾ ਕਹਿੰਦਾ ਮੈਂ ਬੱਚਿਆਂ ਤੋਂ ਸਿੱਖੀ ਖੋ ਨਹੀਂ ਸਕਿਆ, ਮੇਰੇ ਹੱਥ ਖੜੇ ਕਰਾ ਤੇ ਨਿੱਕਿਆਂ ਨਿੱਕਿਆਂ ਨੇ, ਇਹਨਾਂ ਨੇ ਮੇਰੇ ਹੱਥ ਖੜੇ ਕਰਾ ਤੇ, ਮੈਂ ਸਿੱਖੀ ਨਹੀਂ ਖੋ ਸਕਦਾ। ਸਿੱਖੀ ਕਕਾਰਾਂ ਨੂੰ ਨਹੀਂ ਕਹਿੰਦੇ, ਦੋ ਜਣੇ ਉਧਰੋਂ ਫੜੋ, ਦੋ ਜਣੇ ਉਧਰੋਂ ਫੜੋ, ਲੁਹਾ ਦਿੰਦੇ। ਜਦੋਂ ਅਗਲਿਆਂ ਨੇ ਗਰਦਨ ਦੇ ਉੱਤੇ ਛੁਰੀ ਚਲਾਤੀ ਤੇ ਕਕਾਰ ਲਵਾਉਣੇ ਕੀ ਔਖੇ ਸੀ ਉਹਨਾਂ ਲਈ? ਉਹ ਕਕਾਰ ਨਹੀਂ ਲਵਾਉਣਾ ਚਾਹੁੰਦੇ ਸੀ, ਉਹ ਕਹਿੰਦੇ ਸੀ ਆ ਵਿਚਾਰਧਾਰਾ ਖਤਮ ਹੋਵੇ, ਆ ਸੋਚ ਖਤਮ ਕਰੋ। ਸਿੱਖੀ ਇੱਕ ਸੋਚ ਹੈ, ਸਿੱਖੀ ਇੱਕ ਵਿਚਾਰਧਾਰਾ ਹੈ, ਉਹ ਨਹੀਂ ਮਰਨੀ ਚਾਹੀਦੀ। ਉਹ ਸਾਡੀ ਤੇ ਐਵੇਂ ਹੀ ਮਰੀ ਹੋਈ ਹੈ। ਅਗਲਾ ਕਹਿੰਦਾ ਵਿਖਾਈ ਸਿੱਖੀ, ਸਾਡੇ ਵਾਲਾ ਇੱਡੀ ਕਿਰਪਾਨ, ਆਹ ਵੇਖੋ ਜੀ ਸਿੱਖੀ, ਏਦਾਂ ਵਿਖਾ ਦਿੰਦਾ, ਆਹ ਵੇਖੋ ਸਿੱਖੀ, ਤੇਰੇ ਕੋਲ ਹੈ ਨੀ, ਮੇਰੇ ਕੋਲ ਹੈ, ਆਹ ਵੇਖੋ ਸਿੱਖੀ, ਲੈ ਆਹ ਸਿੱਖੀ। ਠੀਕ ਹੈ ਤੂੰ ਕਕਾਰ ਪਾਏ ਹੈ, ਇਹ ਸਾਡਾ ਕੌਮੀ ਕਨਸੈਪਟ ਹੈ ਵੀ ਪੰਜ ਕਕਾਰੀ ਬੰਦਾ ਬਣੇ, ਪਰ ਸਿੱਖੀ ਆ ਸਹੀ ਸਭ ਵਿਖਾ ਕੇ ਨਹੀਂ ਤੂੰ ਵਿਖਾ ਸਕਦਾ। ਸਿੱਖੀ ਤੇ ਤੈਨੂੰ ਪ੍ਰੈਕਟੀਕਲ ਕਰਕੇ ਵਿਖਾਉਣੀ ਪੈਣੀ ਹੈ ਵੀ ਤੇਰੀ ਤੇਰੀ ਲਾਈਫ ਕਿੱਦਾਂ ਦੀ ਹੈ, ਲਾਈਫ ਸਟਾਈਲ ਵਿਖਾ, ਤੇਰੀ ਰਹਿਣੀ ਬਹਿਣੀ ਵਿਖਾ, ਉਹ ਵਿਖਾ ਸਿੱਖੀ। ਜਦੋਂ ਪੁੱਛਦੇ ਆ ਸਿੱਖੀ ਤੇ ਕਿਰਪਾਨ ਕੱਢ ਕੇ ਵਿਖਾ ਦਿੰਦਾ ਚੱਕ ਸਿੱਖੀ, ਏਦਾਂ ਨਹੀਂ ਤੇਰੀ ਸਿੱਖੀ ਦਾ ਪਤਾ ਲੱਗਣਾ, ਵਿਚਾਰਧਾਰਾ ਵਿਖਾ, ਤੇਰੀ ਸੋਚ ਵਿਖਾ, ਤੇਰੇ ਕੰਮ ਵਿਖਾ, ਤੇਰੀ ਜ਼ਿੰਦਗੀ ਵਿਖਾ, ਕੀਤਾ ਕੀ ਹੈ, ਕਿਵੇਂ ਕਰਦਾ ਹੈ, ਲਾਈਫ ਸਟਾਈਲ ਤੇਰਾ ਕਿੱਦਾਂ ਦਾ ਹੈ, ਕਿਹਦੇ ਕਿਹਦੇ ਨਾਲ ਧੋਖਾ ਕੀਤਾ, ਕਿਹਦੀਆਂ ਕਿਹਦੀਆਂ ਵੱਟਾਂ ਵੱਡੀਆਂ, ਕਿੱਥੇ ਕਿੱਥੇ ਦੁੱਧ 'ਚ ਪਾਣੀ ਪਾ ਕੇ ਵੇਚਿਆ, ਕਿੱਥੇ ਕਿੱਥੇ ਝੂਠ ਬੋਲਿਆ, ਕਿੱਥੇ ਕਿੱਥੇ ਮਾਰੀਆਂ ਠੱਗੀਆਂ, ਤਨਖਾਹ ਲੈਂਦਾ 40,000, ਕੰਮ ਨਹੀਂ ਕਰਦਾ 10,000 ਦਾ ਵੀ, ਕਿਵੇਂ ਡਿਊਟੀਆਂ ਤੋਂ ਭੱਜਦਾ ਹੈ, ਕਿਵੇਂ ਪੜ੍ਹਨ ਵਾਸਤੇ ਜਾਂਦਾ ਸੀ, ਸਵੈਟਰ ਬੁਣ ਕੇ ਆ ਜਾਂਦੀਆਂ ਬੀਬੀਆਂ ਕਈ ਮਾਸਟਰਨੀਆਂ, ਆ ਵਿਖਾ ਲੈਂਦਾ 40,000, ਕੰਮ ਕਰਦਾ 40,000 ਦਾ, ਸਿੱਖੀ ਵਿਖਾਓ ਜੀ। ਅਗਲਾ ਕਹਿੰਦਾ ਸਿੱਖੀ ਹੈ ਤੇਰੇ ਕੋਲ, ਕਿਰਪਾਨ ਕੱਢ ਕੇ ਵਿਖਾ ਦਿੱਤੀ, ਲਓ ਜੀ ਸਿੱਖੀ ਮੇਰੀ, ਐ ਨਹੀਂ। ਦੱਸੋ ਪਿਆਰਿਓ, ਜੇ ਸਿੱਖੀ ਸਾਡੇ ਸਾਰਿਆਂ 'ਚ ਹੁੰਦੀ ਤੇ ਟੀਚਰਾਂ ਨੂੰ ਤੁਸੀਂ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ 'ਚ ਪੜ੍ਹਨੇ ਪਾਉਣਾ ਪੈਂਦਾ? ਜੇ ਸਾਰੇ ਟੀਚਰ ਜਿੰਨੇ ਵੀ ਆ ਵਧੀਆ ਪੜ੍ਹਾਉਂਦੇ, 9 ਵਜੇ ਤੋਂ ਪਹਿਲਾਂ ਆਉਂਦੇ, 2 ਵਜੇ ਤੋਂ ਬਾਅਦ ਜਾਂਦੇ ਤੇ ਪੂਰਾ 40 ਮਿੰਟ ਪੀਰੀਅਡ ਕੋਈ ਮਿਸ ਨਾ ਕਰਦੇ, ਐਂ ਪੜ੍ਹਾਈ ਕਰਾਉਂਦੇ ਪੂਰੀ ਤੇ ਪ੍ਰਾਈਵੇਟ ਸਕੂਲ ਖੁੱਲ੍ਹਦੇ? ਵਿਖਾਈ ਨਹੀਂ ਸਿੱਖੀ। ਹਰੇਕ ਮਹਿਕਮਾ ਜੇ ਪੂਰਾ ਕਾਇਮ ਹੋਵੇ ਤੇ ਆ ਅੱਜ ਕੱਲ੍ਹ ਏਦਾਂ ਚੋਰੀਆਂ ਠੱਗੀਆਂ ਏਦਾਂ ਹੋ ਜਾਣ, ਆ ਵੱਡੇ ਵੱਡੇ ਮੰਤਰੀ ਲੁੱਟ ਕੇ ਖਾ ਜਾਂਦੇ, ਜੇ ਕਿਤੇ ਵੱਡੇ ਵੱਡੇ ਇੰਟੈਲੀਜੈਂਸੀ ਵਾਲੇ ਬੰਦੇ, ਵੱਡੇ ਵੱਡੇ ਆਫੀਸਰ ਸਾਡੇ ਸਾਰੇ ਦੇ ਸਾਰੇ ਸਿੱਖੀ ਵਿਖਾਉਂਦੇ, ਵੱਡੇ ਵੱਡੇ ਅਫਸਰਾਂ ਨੂੰ ਵੀ ਵੇਖ ਲਓ, ਟੀਚਰਾਂ ਨੂੰ ਵੀ ਵੇਖ ਲਓ, ਮਹਿਕਮਿਆਂ 'ਚ ਬੈਠਿਆਂ ਨੂੰ ਵੇਖ ਲਓ, ਸਾਡੇ ਵਰਗੇ ਡੇਰਿਆਂ 'ਚ ਬੈਠਿਆਂ ਨੂੰ ਵੇਖ ਲਓ, ਜਦੋਂ ਕਹਿੰਦੇ ਹੋ ਸਿੱਖੀ ਵਿਖਾਓ, ਆ ਚੱਕੋ ਜੀ ਕਿਰਪਾਨ, ਲੈ ਆ ਸਿੱਖੀ ਵਿਖਾ ਦਿੰਦੇ ਆ ਅਸੀਂ, ਆ ਕਸ਼ਹਿਰਾ ਵੇਖ ਲਓ ਮੇਰਾ, ਮੈਂ ਸਿੱਖੀ ਸਿੱਖੀ ਵਿਖਾ ਦਿੰਦਾ, ਆ ਕੰਘਾ ਵੇਖ ਲਓ ਜੀ ਮੇਰੇ ਤੇ ਕਕਾਰ, ਆ ਦਾੜੀ ਵੇਖ ਲਓ ਜੀ ਮੇਰੀ ਸਿੱਖੀ। ਸਿੱਖੀ ਐ ਨਹੀਂ, ਪ੍ਰੈਕਟੀਕਲ ਵਿਖਾਓ, ਕੀਤਾ ਕੀ ਹੈ ਜ਼ਿੰਦਗੀ ਵਿੱਚ, ਕਰਦੇ ਕਿੱਦਾਂ ਹੋ, ਜ਼ਿੰਦਗੀ ਕਿੱਦਾਂ ਜਿਉਂਦੇ ਹੋ, ਆ ਸਿੱਖੀ ਇਹ ਵਿਖਾਓ। ਸਿੱਖੀ ਸਿੱਖਿਆ ਗੁਰ ਵਿਚਾਰ, ਆ ਸਿੱਖੀ। ਤੇ ਸਾਹਿਬਜ਼ਾਦਿਆਂ ਨੇ ਵਜੀਦੇ ਦੀਆਂ ਅੱਖਾਂ ਚੱਖਾਂ ਪਾ ਕੇ ਉਹ ਚਮਕ ਬਰਕਰਾਰ ਰਹੀ ਐ ਗੱਲ ਕੀਤੀ। ਲਓ ਸੁਣ, ਫੇਰ ਪੜੋ।
ਉਸ ਧਰਤੀ ਤੇ ਖੜ ਕੇ ਜਦ ਮੈਂ ਨਜ਼ਰ ਜਗਤ ਵਿੱਚ ਮਾਰੀ, ਉੱਥੇ ਕਿੱਡਾ ਸਾਕਾ ਹੋਇਆ ਜਾਣੇ ਦੁਨੀਆ ਸਾਰੀ। सूरज वांगू चमकी सिखी सूबे दे दरबारों मैं अनख लबन लई तुरिया सी किधरे ना मिली बजारा चो मां गुजरी ते साहेब जादे गंगू खेड़ी ले आया जा मोरिंदे चुगली कीती किड्डा पाप कमाया अज भी गंगू गिणिया जांदा लून हराम गद्दारा चो मैं अनख लबन लई तुरिया सी इधरे ना मिली बजारा चो दीन कबूला साडा बच्चिया सब भुल जाओ रिश्ते नाते सिखी छड्डो मुसलम बन जाओ जालम ए गल आखे राज भाग नाल डोले देवा हो जाओ खत्म सरदारा चो मैं अनख लबन लई तुरिया किधरे ना मिली बजारा चो छोटे छोटे लाला ने नांदाग धर्म लाया ज्यों दे नीहा विच चिण देओ पापी ने फतवा लाया ज्यों दे नीहा विच चिण देओ पापी ने फतवा लाया दुश्मन समझे सिखी करती करती खत्म सरदारा चो मैं अनख लबन लई तुरिया सी किधरे ना मिली बजारा चो एक दिन पहुंच गया सरहंद उथे मिल गई अनख दीवारा चो मैं अनख लबन लई तुरिया सी किधरे ना मिली बजारा चो
अज अनख नहीं लगती भाई जे ओ दीवारा दी गल ही बार बार होई जांदी है 300 साल तो उपर समा लग गया अज भी जे अनख लभणी है ते दीवारा चो लभदी है साडिया घर चो गल कि ਉਹ ਹਰ ਸਿੱਖ ਦੇ ਵਿੱਚ ਜਜ਼ਬਾ ਨਹੀਂ ਭਰ ਸਕਿਆ ਅੱਜ ਤੱਕ ਉਹ ਜਜ਼ਬਾ ਸਾਡੇ ਚ ਨਹੀਂ ਆ ਸਕਿਆ ਅਸਲ ਜ਼ਿੰਦਗੀ ਦਾ ਸਵਾਦ ਤਾਂ ਹੀ ਆਉਣਾ ਭਾਈ ਜਿੱਦਣ ਉਹ ਜਜ਼ਬਾ ਅਸੀਂ ਆਪਣੇ ਆਪ ਵਿੱਚੋਂ ਵਿਖਾਵਾਂਗੇ ਸਾਹਿਬਜ਼ਾਦਿਆਂ ਨੂੰ ਆਪਣੇ ਆਪ ਵਿੱਚੋਂ ਵੇਖਾਂਗੇ ਜਦੋਂ ਵਜੀਦੇ ਨੇ ਇਦਾਂ ਕਿਹਾ ਸੀ ਨਾ ਪਹਿਲੇ ਦਿਨ ਜਦੋਂ ਸਾਹਿਬਜ਼ਾਦੇ ਆਏ ਸੀ ਤੇ ਸਾਹਿਬਜ਼ਾਦੇ ਕਚਹਿਰੀ ਚ ਆਏ ਤੇ ਗੱਜ ਕੇ ਫਤਿਹ ਮਲਾਈ ਸਾਰੇ ਰਾਹ ਤੇ ਸਿਪਾਹੀ ਕਹਿੰਦੇ ਆਏ ਸੀ ਵੀ ਜਾ ਕੇ ਸਲਾਮ ਕਰਿਓ ਤੇ ਸਾਹਿਬਜ਼ਾਦਿਆਂ ਨੇ ਕਚਹਿਰੀ ਚ ਜਦੋਂ ਆਏ ਤੇ ਗੱਜ ਕੇ ਫਤਿਹ ਭੁਲਾ ਦਿੱਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੰਗ ਉੱਡ ਗਏ ਵੀ ਆਹ ਕੀ ਇੱਥੇ ਫਤਿਹ ਆਪਾਂ ਹੁਣ ਫਤਿਹ ਬੁਲਾਉਂਦੇ ਹਾਂ ਆਪਸ ਵਿੱਚ ਪਰ ਹੁਣ ਜੇ ਕੋਈ ਅਗਲਾ ਕਵੇ ਵੀ ਉਦਾਂ ਦਾ ਆਫੀਸਰ ਹੋਵੇ ਉੱਥੇ ਵੀ ਫਤਿਹ ਬੰਦਾ ਬੁਲਾਵੇ ਅਗਲਾ ਜਵਾਬ ਦੇਵੇ ਨਾ ਦੇਵੇ ਵੀ ਤੇ ਬੜੀ ਛੋਟੀ ਗੱਲ ਹੈ ਉੱਥੇ ਤੇ ਸਾਰੇ ਰਾਹ ਸਮਝਾਇਆ ਗਿਆ ਸੀ ਵੀ ਜਾ ਕੇ ਤੁਸੀਂ ਸਲਾਮ ਕਰ ਦਿਓ ਸਿਰ ਝੁਕਾ ਦਿਓ ਸਿਜਦਾ ਕਰ ਦਿਓ ਐਦਾਂ ਵਜੀਦੇ ਦੀ ਕਚਹਿਰੀ 'ਚ ਜਾ ਕੇ ਫਤਿਹ ਬੁਲਾਈ ਤੁਹਾਡੇ ਪਿਓ ਦਾ ਦਰਬਾਰ ਨਹੀਂ ਇੱਥੇ ਆਨੰਦਪੁਰ ਸਾਹਿਬ ਨਹੀਂ ਇਹ ਮੇਰਾ ਦਰਬਾਰ ਹੈ ਇਹ ਸਰਹੰਦ ਹੈ ਇੱਥੇ ਇਦਾਂ ਫਤਿਹ ਨਹੀਂ ਬੁਲਾਈ ਜਾਂਦੀ ਉਹ ਕਹਿੰਦੇ ਸਾਨੂੰ ਤੇ ਗੁਰੂ ਜੀ ਨੇ ਫਤਿਹ ਬੁਲਾਉਣੀ ਸਿਖਾਈ ਹੈ ਜਵਾਬ ਦੇਣਾ ਦੇ ਨਹੀਂ ਦੇਣਾ ਨਾ ਦੇ ਬੁਲਾਵਾਂਗੇ ਫਤਿਹ ਹੀ ਬੋਲਣਾ ਬੋਲ ਨਹੀਂ ਬੋਲਣਾ ਨਾ ਬੋਲ ਪਰ ਅਸੀਂ ਫਤਿਹ ਹੀ ਬੁਲਾਉਣੀ ਹੈ ਤੇ ਗੱਜ ਕੇ ਫਤਿਹ ਬੁਲਾਈ ਚਲੋ ਕਹਿੰਦੇ ਕੋਈ ਨਹੀਂ ਨਿਆਣੇ ਨੇ ਇਹਨਾਂ ਨੂੰ ਮਨਾਉਣਾ ਬੜਾ ਸੌਖਾ ਹੈ ਫਤਿਹ ਸਿੰਘ ਇਦਾਂ ਹੱਥ ਅੱਖ ਤੇ ਰੱਖਿਆ ਸੀ ਇਤਿਹਾਸ ਬੜਿਆਂ ਲਿਖਾਰੀਆਂ ਨੇ ਲਿਖਿਆ ਮਿਲਾਵਟਾਂ ਵੀ ਬੜੀਆਂ ਹੋਈਆਂ ਕਿਸੇ ਨੇ ਕਿਤੋਂ ਪੜ੍ਹਿਆ ਹੁੰਦਾ ਕਿਸੇ ਨੇ ਕਿਤੋਂ ਪੜ੍ਹਿਆ ਹੁੰਦਾ ਦੋਨਾ ਸਿੰਘ ਹੰਡੂਰੀਏ ਨੇ ਲਿਖਿਆ ਵੀ ਸਾਹਿਬਜ਼ਾਦਿਆਂ ਨੂੰ ਜਦੋਂ ਲੈ ਕੇ ਗਏ ਸੀ ਨਾ ਮਰਿੰਡੇ ਤੋਂ ਗ੍ਰਿਫਤਾਰ ਕਰਕੇ ਸਰਹੰਦ ਪਿੱਪਲ ਦੇ ਥੱਲੇ ਉਤਾਰਿਆ ਐਦਾਂ ਪਿੱਪਲ ਦੇ ਨਾਲ ਬੰਨੇ ਦੋਨਾ ਸਿੰਘ ਹੰਡੂਰੀਆ ਸਮਕਾਲੀ ਲਿਖਾਰੀ ਹੈ ਉਹਨਾਂ ਵੇਲਿਆਂ 'ਚ ਸੀ ਜਿਹੜਾ ਕਹਿੰਦੇ ਪਿੱਪਲ ਦੇ ਨਾਲ ਸਾਹਿਬਜ਼ਾਦੇ ਬੰਨੇ ਤੇ ਲੋਕੀ ਵੱਟੇ ਮਾਰਦੇ ਸੀ ਪੱਥਰ ਮਾਰਦੇ ਸੀ ਤੇ ਇੱਕ ਗੁਲੇਲਾ ਮਾਰਿਆ ਗੁਲੇਲ ਮਾਰਦੇ ਨਾ ਤੇ ਗੁਲੇਲ ਨਾਲ ਜਦੋਂ ਵੱਟੀ ਮਾਰੀ ਕਹਿੰਦੇ ਫਤਿਹ ਸਿੰਘ ਦੀ ਅੱਖ ਤੇ ਵੱਜੀ ਸੀ ਹੱਥ ਤੇ ਬੰਨੇ ਹੋਏ ਸੀ ਤੇ ਅੱਖ ਦੇ ਵਿੱਚ ਜਦੋਂ ਵੱਟੀ ਵੱਜੀ ਕਹਿੰਦੇ ਖੂਨ ਚੱਲਦਾ ਸੀ ਅੱਖ 'ਚੋਂ ਤੇ ਫਤਿਹ ਸਿੰਘ ਨੂੰ ਜਦੋਂ ਖੋਲ ਕੇ ਬੁਰਜ ਦੇ ਵਿੱਚ ਲੈ ਕੇ ਗਏ ਐ ਏਦਾਂ ਹੱਥ ਇੱਕ ਸੱਜੇ ਏਦਾਂ ਹੱਥ ਅੱਖ ਤੇ ਹੀ ਰੱਖਿਆ ਹੁਣ ਦਰਦ ਹੁੰਦਾ ਹੋਣਾ ਜਦੋਂ ਵਜੀਦੇ ਦੀ ਕਚਹਿਰੀ ਵਿੱਚ ਵੀ ਕਹਿੰਦੇ ਸਾਹਿਬਜ਼ਾਦੇ ਗਏ ਤੇ ਫਤਿਹ ਸਿੰਘ ਇੱਕ ਅੱਖ ਹੱਥ ਅੱਖ ਤੇ ਉੱਤੇ ਵੱਜੇ ਅੱਖ ਦੇ ਉੱਤੇ ਠੰਡ ਦਾ ਪੂਰਾ ਮੌਸਮ ਹੋਵੇ ਕੋਈ ਕੋਲ ਗਰਮ ਕੱਪੜਾ ਨਾ ਹੋਵੇ ਹੱਥ ਪਿੱਛੇ ਬੰਨੇ ਹੋਣ ਤੇ ਅੱਖ ਤੇ ਵੈਸੇ ਹੀ ਮਾੜੀ ਜੀ ਸੱਟ ਵੱਜੇ ਅੱਖ ਤੇ ਮਾੜਾ ਜਾ ਮਾੜੀ ਜੀ ਸੱਟ ਵੱਜੀ ਵੀ ਬੜੀ ਚੁੱਭਦੀ ਹੈ ਤੇ ਵੱਟੀ ਵੱਜੀ ਅੱਖ ਦੇ ਵਿੱਚ ਹੱਥ ਪਿੱਛੇ ਬੰਨੇ ਹੋਏ ਸੀ ਲਿਖਾਰੀ ਤੇ ਇੱਥੋਂ ਤੱਕ ਵੀ ਲਿਖਦੇ ਆ ਵੀ ਰਥਾਂ 'ਚ ਪਾ ਕੇ ਨਹੀਂ ਲਗਾਏ ਖੱਚਰ ਦੇ ਆਲੇ ਦੁਆਲੇ ਉਹ ਬੋਰੀਆਂ ਬੰਨੀਆਂ ਹੁੰਦੀਆਂ ਉਹਦੇ ਵਿੱਚ ਤੁੰਨ ਕੇ ਲੈ ਕੇ ਗਏ ਰਥਾਂ ਦੇ ਵਿੱਚ ਤੇ ਰਾਜੇ ਮਹਾਰਾਜੇ ਜਾਂਦੇ ਸੀ ਉਸ ਵੇਲੇ ਅਪਰਾਧੀ ਮੰਨ ਕੇ ਲੈ ਕੇ ਗਏ ਕਹਿੰਦੇ ਮਾਤਾ ਗੁਜਰ ਕੌਰ ਦੇ ਹੱਥ ਇਦਾਂ ਬੰਨ ਕੇ ਰੱਸੇ ਦੇ ਨਾਲ ਮਰਚਾਂ ਵਾਲਾ ਤੋਪੜਾ ਮੂੰਹ ਤੇ ਦਿੱਤਾ ਤੇ ਭਜਾ ਕੇ ਲੈ ਕੇ ਗਏ ਸਰਹੰਦ ਤੱਕ ਕਦੇ ਖੱਚਰ ਤੇਜ਼ ਕਰ ਲੈਂਦੇ ਆ ਕਦੇ ਹੌਲੀ ਤੇ ਮਰਿੰਡੇ ਤੋਂ ਭਜਾ ਕੇ ਲੈ ਕੇ ਗਏ ਬਜ਼ੁਰਗ ਮਾਤਾ ਨੂੰ 80 ਸਾਲ ਦੀ ਨੂੰ ਇਦਾਂ ਹੱਥ ਬੰਨ ਕੇ ਰੱਸਾ ਬੰਨ ਕੇ ਮਗਰ ਮਗਰ ਭੱਜਣਾ ਪਿਆ ਖੱਚਰ ਦੇ ਤੇ ਸਾਹ ਆਉਣਾ ਔਖਾ ਮੂੰਹ ਤੇ ਤੋਪੜਾ ਦਿੱਤਾ ਮਰਚਾਂ ਵਾਲਾ ਮਰਚਾਂ ਲੱਗੀਆਂ ਹੋਈਆਂ ਉਹਦੇ ਉੱਤੇ ਤੇ ਸਰਹੰਦ ਜਾ ਕੇ ਇਦਾਂ ਬੰਨਿਆ ਫਿਰ ਠੰਡੇ ਬੁਰਜ ਵਿੱਚ ਬੰਦ ਕੀਤਾ ਸੀ ਤੇ ਪਹਿਲੇ ਦਿਨ ਸਾਰੀ ਰਾਤ ਸਾਹਿਬਜ਼ਾਦੇ ਮਾਤਾ ਜੀ ਇਦਾਂ ਉੱਚੀ ਜਗ੍ਹਾ ਹੋਣ ਕਰਕੇ ਹਵਾ ਬੜੀ ਤੇਜ਼ ਪੈਂਦੀ ਸੀ ਠੰਡ ਬਹੁਤ ਜ਼ਿਆਦਾ ਸੀ ਤੇ ਐਦਾਂ ਕਹਿੰਦੇ ਪਹਿਲੇ ਦਿਨ ਜਦੋਂ ਕਚਹਿਰੀ ਲੱਗੀ ਸਿਪਾਹੀ ਲੈਣ ਵਾਸਤੇ ਆਏ ਸਾਰੇ ਰਾਹ ਸਮਝਾਉਂਦੇ ਆਏ ਜਾ ਕੇ ਸਿਜਦਾ ਕਰਿਓ ਤੇ ਸਭ ਜਾਂਦਿਆਂ ਨੇ ਗੱਜ ਕੇ ਫਤਿਹ ਬੁਲਾਈ ਜਦੋਂ ਐਦਾਂ ਸਾਹਮਣੇ ਵਜੀਦੇ ਨੂੰ ਲੱਗਦਾ ਸੀ ਨਿੱਕੇ ਨਿੱਕੇ ਨੇ ਨਾਲ ਤੇ ਬੜੀ ਛੇਤੀ ਮੰਨ ਜਾਣਾ ਇਹਨਾਂ ਨੂੰ ਮਨਾਉਣਾ ਕੋਈ ਔਖਾ ਨਹੀਂ ਪਰ ਇਦਾਂ ਨਹੀਂ ਸੀ ਪਤਾ ਗੁਰੂ ਗੋਬਿੰਦ ਸਿੰਘ ਵਾਲਾ ਜਜ਼ਬਾ ਇਹਨਾਂ ਦੇ ਵਿੱਚ ਹੈ ਉਹ ਹਿੰਮਤ ਉਹ ਦਲੇਰੀ ਉਹ ਪੈਸ਼ਨ ਹੈ ਇਹਨਾਂ ਦੇ ਵਿੱਚ ਬੜੇ ਲਾਲਚ ਦਿੱਤੇ ਬੱਚਿਓ ਖਾਣ ਦੇ ਲਾਲਚ ਦਿੱਤੇ ਕਈ ਤਰ੍ਹਾਂ ਦੀਆਂ ਚੀਜ਼ਾਂ ਲਿਆ ਕੇ ਵਿਖਾਉਂਦੀਆਂ ਵਿਖਾਈਆਂ ਖਡੌਣੇ ਲਿਆ ਲਿਆ ਕੇ ਵਿਖਾਏ ਆ ਬਸਤਰ ਮਿਲਣਗੇ ਕੱਪੜੇ ਮਿਲਣਗੇ ਕਿਉਂ ਐਵੇਂ ਆਪਣਾ ਨੁਕਸਾਨ ਕਰਾਉਂਦੇ ਹੋ ਜਵਾਨ ਹੋਣਾ ਤੁਸੀਂ ਵੱਡੇ ਹੋਣਾ ਤੁਹਾਨੂੰ ਬੇਗਮਾਂ ਦੇ ਡੋਲੇ ਮਿਲਣੇ ਹੈ ਤੁਹਾਨੂੰ ਬੜੀਆਂ ਜਾਗੀਰਾਂ ਮਿਲਣਗੀਆਂ ਬੜੀਆਂ ਸਹੂਲਤਾਂ ਮਿਲਣਗੀਆਂ ਮਹਿਲਾਂ ਵਿੱਚ ਰਹੋਗੇ ਮਹਿਲਾਂ ਵਿੱਚ ਪਲੋਗੇ ਬਸ ਬੱਚਿਓ ਸਿੱਖੀ ਛੱਡ ਦਿਓ ਉਹਨਾਂ ਦੀ ਇਸ ਗੱਲ ਵਿੱਚ ਬੜੀ ਵੱਡੀ ਜਿੱਤ ਸੀ ਕਿ ਬੱਚੇ ਇਸਲਾਮ ਕਬੂਲ ਕਰ ਲੈਣ ਹੁਣ ਵਿਰੋਧ ਧੱਕੇ ਦਾ ਹੈ ਇਸਲਾਮ ਦਾ ਵਿਰੋਧ ਨਹੀਂ ਵਿਰੋਧ ਹੈ ਧੱਕੇ ਦਾ ਜ਼ਬਰਦਸਤੀ ਕਿਸੇ ਨੂੰ ਥੋਪਣਾ ਧਰਮ ਵਿਰੋਧ ਇਸ ਗੱਲ ਦਾ ਹੈ ਕਿਸੇ ਨੂੰ ਜ਼ਬਰਦਸਤੀ ਬਣਾਉਣਾ ਲਾਲਚ ਦੇ ਲਾਲਚ ਦਿੱਤਾ ਜਾ ਰਿਹਾ ਲਾਲਚ ਆਜੋ ਸਿੱਖੀ ਛੱਡ ਦਿਓ ਇੱਥੇ ਵੀ ਕਈ ਵੇਖੇ ਐ ਮੈਨੂੰ ਦੱਸਣਗੇ ਵੀ ਕਈ ਸਹੂਲਤਾਂ ਦਿੰਦੇ ਐ ਕਈ ਕਹਿਣਗੇ ਤੁਹਾਡਾ ਘਰ ਬਣਾ ਦੇਵਾਂਗੇ ਕਈ ਅਸਾਈਅਤ ਵਿੱਚ ਚਲੇ ਜਾਂਦੇ ਐ ਵੀ ਬੱਚੇ ਦਾ ਵਿਆਹ ਕਰਤਾ ਸਾਨੂੰ ਸਹੂਲਤ ਦੇ ਦਿੱਤੀ ਕਈ ਸਾਡੇ ਸਿੱਖ ਬੜੇ ਚਿੰਤਤ ਹੁੰਦੇ ਵੀ ਵੇਖੇ ਐ ਵੀ ਅਸਾਈ ਭਰਾ ਕਈ ਉਹਨਾਂ ਨੂੰ ਸਹੂਲਤ ਦਿੰਦੇ ਐ ਜਦੋਂ ਉਹਨਾਂ ਨੂੰ ਸੁੱਖ ਮਿਲਦਾ ਹੈ ਸਹੂਲਤ ਮਿਲਦੀ ਹੈ ਤੇ ਉਧਰ ਚਲੇ ਜਾਂਦੇ ਐ ਨਹੀਂ ਭਾਈ ਇਹ ਫਿਰਤੀ ਹੈ ਬੰਦੇ ਦੀ ਭਟਕਣ ਦੀ ਜੇ ਕਿਸੇ ਨੇ 5 ਲੱਖ ਦਿੱਤਾ ਅਗਲਾ ਉਧਰ ਚਲਿਆ ਗਿਆ ਤੇ ਜੇ ਕਿਸੇ ਨੇ 10 ਲੱਖ ਦੇ ਦਿੱਤਾ ਇਹਨੇ ਉਧਰ ਚਲੇ ਜਾਣਾ ਕਿਸੇ ਨੇ 20 ਦੇ ਦਿੱਤਾ ਇਹਨੇ ਉਧਰ ਚਲੇ ਜਾਣਾ ਪੈਸੇ ਨਾਲ ਵਫਾਦਾਰੀਆਂ ਖਰੀਦੀਆਂ ਨਹੀਂ ਜਾ ਸਕਦੀਆਂ ਵਫਾਦਾਰੀਆਂ ਪੈਸੇ ਨਾਲ ਨਹੀਂ ਖਰੀਦੀਆਂ ਜਾ ਸਕਦੀਆਂ ਵਫਾਦਾਰ ਹੁੰਦੇ ਨੇ ਜਿਹੜੇ ਕੁਝ ਵੀ ਨਾ ਮਿਲੇ ਭਾਵੇਂ ਜਿੱਦਣ ਸਮਝ ਆਉਂਦੀ ਹੈ ਨਾ ਬੰਦਾ ਫਿਰ ਇਹ ਨਹੀਂ ਕਹਿੰਦਾ ਮੈਨੂੰ ਮਿਲੇ ਉਹ ਤੇ ਫਿਰ ਇਹ ਕਹਿੰਦਾ ਵੀ ਜੋ ਮੇਰਾ ਹੈ ਮੈਂ ਉਹ ਵੀ ਵਾਰ ਦਿਆਂ ਜਿੱਦੇ ਦਿਮਾਗ 'ਚ ਗੱਲ ਆ ਜਾਂਦੀ ਹੈ ਬੰਦਾ ਧਰਮ ਵਾਲੇ ਪਾਸੇ ਕਿ ਤਾਂ ਆਵਾਂਗਾ ਪਹਿਲਾਂ ਮੇਰੀ ਮੰਗ ਪੂਰੀ ਕਰੋ ਮੇਰਾ ਘਰ ਬਣਾ ਦਿਓ ਮੈਂ ਅੰਮ੍ਰਿਤ ਛਕ ਲਾਂਗਾ ਮੇਰੇ ਬੱਚਿਆਂ ਦਾ ਵਿਆਹ ਕਰ ਦਿਓ ਮੈਂ ਸਿੱਖੀ 'ਚ ਆ ਜਾਂਗਾ ਮੈਂ ਅੰਮ੍ਰਿਤ ਛਕਣ ਨੂੰ ਤਿਆਰ ਹਾਂ ਮੇਰਾ ਘਰ ਬਣਾ ਦਿਓ ਫਿਰ ਮੈਂ ਅੰਮ੍ਰਿਤ ਛਕ ਲਾਂਗਾ ਇਦਾਂ ਨਹੀਂ ਭਾਈ ਜਿੱਦੇ ਬੰਦੇ ਦੇ ਦਿਮਾਗ 'ਚ ਗੱਲ ਆਉਂਦੀ ਹੈ ਉਹ ਘਰ ਬਣਾਉਣ ਦੀ ਗੱਲ ਨਹੀਂ ਕਰਦਾ ਉਹ ਘਰ ਵਾਰਨ ਦੀ ਗੱਲ ਕਰਦਾ ਉਹ ਕਹਿੰਦਾ ਕੱਚਾ ਕੋਠਾ ਹੀ ਹੈ ਭਾਵੇਂ ਕੁਰਬਾਨ ਕਰ ਦਿਆਂਗਾ ਮੈਂ ਥੋੜਾ ਹੀ ਹੈ ਭਾਵੇਂ ਮੇਰੇ ਕੋਲ ਪਰ ਮੈਂ ਵਾਰਾਂਗਾ ਫਿਰ ਜੋੜਨ ਨੂੰ ਜੀ ਨਹੀਂ ਕਰਦਾ ਛੱਡਣ ਨੂੰ ਜੀ ਕਰਦਾ ਜਿੱਦਣ ਦਿਮਾਗ 'ਚ ਗੱਲ ਆ ਗਈ ਲਟਾਉਣ ਨੂੰ ਜੀ ਕਰਨਾ ਜੋੜਨ ਨੂੰ ਜੀ ਨਹੀਂ ਕਰਨਾ ਫਿਰ ਇਹ ਨਹੀਂ ਕਹਾਂਗੇ ਪੰਥ ਵਾਲਿਓ ਮੈਨੂੰ ਦਿਓ ਫਿਰ ਇਹ ਕਹਾਂਗੇ ਵੀ ਮੇਰਾ ਜੋ ਹੈ ਉਹ ਲੈ ਲਓ ਧਰਮ ਦੇਣ ਦਾ ਨਾਂ ਹੈ ਲੈਣ ਦਾ ਨਹੀਂ ਧਰਮ ਦੇਣਾ ਸਿਖਾਉਂਦਾ ਹੈ ਲੈਣਾ ਨਹੀਂ ਇਕੱਠਾ ਕਰਨਾ ਨਹੀਂ ਸਿਖਾਉਂਦਾ ਅਸਲ 'ਚ ਧਰਮ ਹੈ ਹੀ ਵਾਰਨਾ ਲਟਾਉਣਾ ਕੁਰਬਾਨ ਕਰਨਾ ਇਹਨੂੰ ਧਰਮ ਕਹਿੰਦੇ ਹੈ ਧਰਮੀ ਬੰਦੇ ਦੀ ਨਿਸ਼ਾਨੀ ਹੈ ਵਾਰੀ ਰਹੇਗਾ ਆਪਣੀ ਵੇਖਿਓ ਭਲਾ ਛੋਟੀ ਪੱਧਰ ਤੇ ਸੋਚਿਓ ਬਿਲਕੁਲ ਛੋਟੀ ਜੀ ਪੱਧਰ ਤੇ ਵੇਖਿਓ ਰੋਡ ਦੇ ਉੱਤੇ ਚੜ੍ਹਨ ਲੱਗੇ ਹੋ ਕੋਈ ਬੰਦਾ ਆ ਰਿਹਾ ਹੈ ਉਹਨੂੰ ਵਾਰੀ ਦੇਣੀ ਵੀ ਲੰਘ ਜਾ ਮੈਂ ਬਾਅਦ 'ਚ ਲੰਘ ਜਾਂਦਾ ਇਹ ਧਰਮ ਦੀ ਨਿਸ਼ਾਨੀ ਹੈ ਆ ਪਹਿਲਾਂ ਤੂੰ ਖਾ ਲਾ ਮੈਂ ਬਾਅਦ 'ਚ ਖਾ ਲੈਂਦਾ ਇਹ ਨਿਸ਼ਾਨੀ ਹੈ ਪਹਿਲਾਂ ਆ ਤੂੰ ਕਰ ਲੈ ਮੈਂ ਬਾਅਦ 'ਚ ਕਰ ਲੈਂਦਾ ਆ ਧਰਮ ਹੈ ਧਰਮ ਦੇਣਾ ਸਿਖਾਉਂਦਾ ਹੈ ਚਾਹੇ ਬੰਦਾ ਵਾਰੀ ਹੋਈ ਦੇਵੇ ਧਰਮ ਖੋਣਾ ਨਹੀਂ ਸਿਖਾਉਂਦਾ ਲੁੱਟਣਾ ਨਹੀਂ ਸਿਖਾਉਂਦਾ ਤੇ ਸਾਹਿਬਜ਼ਾਦਿਆਂ ਨੂੰ ਲਾਲਚ ਬਹੁਤ ਦਿੱਤਾ ਗਿਆ ਸਿੱਖੀ ਛੱਡ ਦਿਓ ਕਹਿੰਦੇ ਭੁੱਲ ਜਾ ਸਿਰ ਜਾ ਸਕਦਾ ਹੈ ਆਪਾਂ ਕੁਰਬਾਨ ਕਰ ਸਕਦੇ ਹਾਂ ਪੜ੍ਹਦੇ ਹਾਂ ਨਾ ਲੋ ਗੱਜ ਕੇ ਬੋਲੋ
ਸਿਰ ਜਾਵੇ ਤਾਂ ਜਾਵੇ ਜੀ ਮੇਰਾ ਸਿੱਖੀ ਸਿਦਕ ਨਾ ਜਾਵੇ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ ਸਿਰ ਜਾਵੇ ਤਾਂ ਜਾਵੇ ਜੀ ਮੇਰਾ ਸਿੱਖੀ ਸਿਦਕ ਨਾ ਜਾਵੇ
ਰੱਜ ਕੇ
ਸਿਰ ਜਾਵੇ ਤਾਂ ਜਾਵੇ ਜੀ ਮੇਰਾ ਸਿੱਖੀ ਸਿਦਕ ਨਾ
ਪੜੋ ਸਾਰੇ
ਸਿਰ ਜਾਵੇ
ਰੱਜ ਕੇ
ਸਿਰ ਜਾਵੇ ਤਾਂ ਜਾਵੇ ਜੀ ਮੇਰਾ ਸਿੱਖੀ ਸਿਦਕ ਨਾ ਜਾਵੇ ਸਿਰ ਜਾਵੇ ਤਾਂ ਜਾਵੇ ਜੀ ਮੇਰਾ ਸਿੱਖੀ ਸਿਦਕ ਨਾ ਜਾਵੇ ਸਿਰ ਜਾਵੇ ਤਾਂ ਜਾਵੇ ਜੀ ਮੇਰਾ ਸਿੱਖੀ ਸਿਦਕ ਨਾ ਜਾਵੇ ਸਿਰ ਜਾਵੇ ਤਾਂ ਜਾਵੇ ਜੀ ਮੇਰਾ ਸਿੱਖੀ ਸਿਦਕ ਨਾ ਜਾਵੇ ਸਿਰ ਜਾਵੇ ਤਾਂ ਜਾਵੇ ਜੀ ਮੇਰਾ ਜਾਵੇ ਜੀ ਮੇਰਾ ਸਿੱਖੀ ਸਿੱਖੀ ਕਲਗੀਆਂ ਵਾਲੇ ਦੀ ਧੰਨ ਸਿੱਖੀ ਧੰਨ ਸਿੱਖੀ ਕਲਗੀਆਂ ਵਾਲੇ ਦੀ ਧੰਨ ਸਿੱਖੀ ਵਾਜਾਂ ਵਾਲੇ ਸਿੱਖੀ ਕਲਗੀਆਂ ਵਾਲੇ ਦੀ ਧੰਨ ਸਿੱਖੀ ਵਾਜਾਂ ਵਾਲੇ ਦੀ ਧੰਨ ਸਿੱਖੀ ਕਲਗੀਆਂ ਵਾਲੇ ਦੀ ਧੰਨ ਸਿੱਖੀ ਵਾਜਾਂ ਵਾਲੇ ਦੀ ਸਿੱਖੀ ਧੰਨ ਸਿੱਖੀ ਵਾਜਾਂ ਵਾਲੇ ਦੀ ਬੜੋ ਧੰਨ ਸਿੱਖੀ
ਗੱਜ ਕੇ
ਮੈਨੂੰ ਕਿਸ ਰਸਨਾ ਨਾਲ ਮੈਨੂੰ ਕਿਸ ਰਸਨਾ ਨਾਲ ਮੈਨੂੰ ਕਿਸ ਰਸਨਾ ਮਾਵਾਂ ਜੀ ਸਿੱਖੀ ਬਾਜੋ ਸਿੱਖੀ ਬਾਜਾ ਧੰਨ ਸਿੱਖੀ ਕਿਸ ਰਸਨਾ ਨਾਲ ਸਿੱਖੀ ਬਾਜਾਂ ਵਾਲੇ ਧੰਨ ਸਿੱਖੀ ਬਾਜਾਂ ਵਾਲੇ
ਕਿਸ ਰਸਨਾ ਨਾਲ
ਧੰਨ ਸਿੱਖੀ ਬਾਜਾਂ ਵਾਲੇ
ਧੰਨ ਸਿੱਖਿਆ ਧੰਨ ਹੈ ਉਹ ਵਿਚਾਰ ਧੰਨ ਹੈ ਉਹ ਸੋਚ ਧੰਨ ਹੈ ਉਹ ਸਿਧਾਂਤ ਉਹ ਵਿਚਾਰਧਾਰਾ ਜਿਹੜੀ ਗੁਰੂ ਸਾਹਿਬ ਨੇ ਦਿੱਤੀ ਹੁਣ ਆਪਾਂ ਵੇਖੋ ਨਾ ਜਿਹੜੇ ਬੰਦੇ ਨੂੰ ਸਮਝ ਆ ਜਾਏ ਮੰਨ ਲਓ ਬੰਦਾ ਬਹੁਤ ਸਿਆਣੀਆਂ ਗੱਲਾਂ ਕਰਨ ਲੱਗ ਜਾਏ ਉਹਨੂੰ ਕੋਈ ਫੇਰ ਜਪੜੀਆਂ ਮਾਰ ਕਿਵੇਂ ਮਾਰੇਗਾ ਜਿਹੜਾ ਬੰਦਾ ਸਮਝ ਜਾਏ ਦਿਮਾਗ 'ਚ ਆ ਜਾਏ ਸਾਰਾ ਕੁਛ ਉਹਨੂੰ ਫੇਰ ਕਿਹਾ ਜਾਵੇ ਵੀ ਤੂੰ ਏਦਾਂ ਕਿਵੇਂ ਕਰੇਗਾ ਜਦੋਂ ਸਮਝ ਆ ਜਾਂਦੀ ਹੈ ਫੇਰ ਬੰਦਾ ਪਿੱਛੇ ਨਹੀਂ ਹਟ ਸਕਦਾ ਚੰਗੀ ਤਰ੍ਹਾਂ ਦਿਮਾਗ 'ਚ ਬਹਿ ਜਾਏ ਕਮਾਈ ਹੋਵੇ ਜਿਹਨੇ ਸਿੱਖੀ ਸਿੱਖਿਆ ਤੇ ਚੱਲਿਆ ਹੋਵੇ ਜਿਹੜਾ ਤੇ ਜਦੋਂ ਕਹਿੰਦੇ ਸਾਹਿਬਜ਼ਾਦਿਆਂ ਨਾਲ ਏਦਾਂ ਗੱਲ ਕੀਤੀ ਕੋਸ਼ਿਸ਼ ਕਰਦੇ ਨੇ ਮੰਨ ਜਾਣਗੇ ਕਿੱਥੇ ਮੰਨਣ ਵਾਲੀ ਗੱਲ ਸੀ ਵਾਪਸ ਭੇਜ ਦਿੱਤਾ ਸੀ ਕਹਿੰਦੇ ਜਦੋਂ 11 ਪੋਹ ਨੂੰ ਤੇ ਸਾਰੀ ਰਾਤ ਮਾਤਾ ਜੀ ਫੇਰ ਸਮਝਾਉਂਦੇ ਰਹੇ ਲਾਲੋ ਦਾਗ ਨਾ ਕਿਤੇ ਲੱਗ ਜਾਵੇ ਬਾਪੂ ਦੀ ਚਿੱਟੀ ਚਾਦਰ ਵੇਖਿਓ ਦਾਗ ਨਾ ਲਾ ਦਿਓ ਕਿਤੇ ਸਾਰੀ ਰਾਤ ਫੇਰ ਸਮਝਾਇਆ ਅਗਲੇ ਦਿਨ ਫੇਰ ਸਿਪਾਹੀ ਲੈਣ ਆਏ 12 ਪੋਹ ਨੂੰ ਕਚਹਿਰੀ ਲੱਗੀ ਫਿਰ ਸਿਪਾਹੀ ਲੈਣ ਆਏ ਮਾਤਾ ਜੀ ਨੇ ਸਾਹਿਬਜ਼ਾਦਿਆਂ ਨੂੰ ਫਿਰ ਤੋਰਿਆ ਅੱਜ ਕਹਿੰਦੇ ਮੇਨ ਦਰਵਾਜ਼ਾ ਬੰਦ ਕਰਕੇ ਛੋਟੀ ਜੀ ਖਿੜਕੀ ਖੋਲ ਦਿੱਤੀ ਸਿਰ ਝੁਕਾਉਣਗੇ ਅੰਦਰ ਆਉਣਗੇ ਸਾਰੇ ਦਰਬਾਰੀ ਤਾੜੀਆਂ ਮਾਰਨਗੇ ਮਨੋਬਲ ਗਿਰ ਜਾਏਗਾ ਜਦੋਂ ਅੰਦਰ ਲੱਗੇ ਆਉਣ ਉਹਨਾਂ ਨੇ ਸਿਰ ਨਹੀਂ ਲੰਘਾਏ ਪਹਿਲਾਂ ਪੈਰ ਲੰਘਾਏ ਉਡੀਕਦੇ ਸੀ ਸਿਰ ਆ ਜਾਣਗੇ ਆ ਗਈਆਂ ਜੁੱਤੀਆਂ ਏਦਾਂ ਜਦੋਂ ਅੰਦਰ ਆਏ ਫਿਰ ਆ ਕੇ ਜਕਾਰਾ ਲਾਇਆ ਫਿਰ ਫਤਿਹ ਬੁਲਾਈ ਅੱਜ ਫਿਰ ਡਰਾਇਆ ਬਹੁਤ ਗਿਆ ਨਿੱਕੇ ਨਿੱਕੜੇ ਟੁਕੜੇ ਕਰ ਦਿਆਂਗੇ ਤੁਹਾਡੇ ਤੁਹਾਨੂੰ ਰੋਣਾ ਕਿਸੇ ਨੇ ਨਹੀਂ ਤੁਹਾਨੂੰ ਦਫਨਾਉਣਾ ਕਿਸੇ ਨੇ ਨਹੀਂ ਸਾਹਿਬਜ਼ਾਦਿਆਂ ਨੇ ਆਖਿਆ ਉਹ ਵਜੀਦਿਆ ਪੜ੍ਹ ਕੇ ਵੇਖ ਬੜੇ ਬੜੇ ਆਏ ਇੱਥੇ ਰਾਜੇ ਮਹਾਰਾਜੇ ਤੇਰੇ ਵਰਗੇ ਸਦਾ ਨਹੀਂ ਤੇਰਾ ਰਾਜ ਰਹਿਣਾ ਤੇਰੀਆਂ ਕੁਰਸੀਆਂ ਸਦਾ ਨਹੀਂ ਰਹਿਣੀਆਂ ਮਾੜਾ ਜਿਹਾ ਦਿਮਾਗ ਤੋਂ ਕੰਮ ਲੈ ਲੈ ਅਕਲ ਤੂੰ ਹੱਥ ਮਾਰ ਮਾੜਾ ਜਿਹਾ ਉਹ ਬੱਚਿਓ ਤੁਹਾਡਾ ਪਿਤਾ ਵੀ ਮਾਰ ਦਿੱਤਾ ਤੁਹਾਡੇ ਭਰਾ ਵੀ ਮਾਰ ਦਿੱਤੇ ਆ ਕਹਿੰਦੇ ਕਿਉਂ ਝੂਠ ਬੋਲਦਾ ਹੈ ਕਚਹਿਰੀ ਕਹਿੰਦਾ ਸੱਚ ਦੀ ਹੈ ਇਨਸਾਫ਼ ਹੋਣਾ ਚਾਹੀਦਾ ਤੂੰ ਝੂਠ ਬੋਲਦਾ ਹੈ ਆ ਤੇਰੇ ਵੱਡੇ ਵੱਡੇ ਸੂਰਮੇ ਸਾਡੇ ਪਿਤਾ ਸਾਹਮਣੇ ਜਾ ਕੇ ਕੰਮਣ ਲੱਗ ਪੈਂਦੇ ਆ ਸਾਡੇ ਬਾਪੂ ਸਾਹਮਣੇ ਖੜਿਆ ਨਹੀਂ ਜਾਂਦਾ ਤੇਰੇ ਬੰਦਿਆਂ ਤੋਂ ਕਿਉਂ ਕਹਿੰਦਾ ਤੂੰ ਸਾਡੇ ਪਿਤਾ ਨੂੰ ਸ਼ਹੀਦ ਕਰਤਾ ਮੈਂ ਸਾਨੂੰ ਸਾਡਾ ਮਨ ਕਹਿੰਦਾ ਉਹ ਚੜ੍ਹਦੀ ਕਲਾ ਚ ਨੇ ਬਹੁਤ ਡਰਾਇਆ ਕਹਿੰਦੇ ਸਾਹਿਬਜ਼ਾਦ ਕਿੱਥੇ ਸੀ ਡਰਨ ਵਾਲੇ ਡਰ ਦੇ ਨੇੜੇ ਤੇੜੇ ਵੀ ਬਸ ਫਿਰ ਕੀ ਸਜ਼ਾ ਦਿੱਤੀ ਜਾਵੇ ਸ਼ਰਾ ਨਹੀਂ ਕਹਿੰਦੀ ਕਿ ਬੱਚਿਆਂ ਨੂੰ ਤੁਸੀਂ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰੋ ਸ਼ਰਾ ਨਹੀਂ ਕਹਿੰਦੀ ਸ਼ਰਾ ਤੋਂ ਉਲਟ ਫਤਵਾ ਲਾਇਆ ਗਿਆ ਇਸਲਾਮ ਧਰਮ ਇਹ ਨਹੀਂ ਕਹਿੰਦਾ ਪਰ ਜਿਹੜੇ ਇਦਾਂ ਦੇ ਲੋਕ ਹੁੰਦੇ ਨੇ ਉਹਨਾਂ ਦਾ ਧਰਮ ਹੁੰਦਾ ਹੀ ਕੋਈ ਨਹੀਂ ਇਦਾਂ ਦੇ ਲੋਕਾਂ ਦਾ ਕੋਈ ਧਰਮ ਨਹੀਂ ਹੁੰਦਾ ਜੇ ਤੁਸੀਂ ਕਹੋਗੇ ਵੀ ਵਜੀਦਾ ਮੁਸਲਮਾਨ ਸੀ ਨਹੀਂ ਸੀ ਵਜੀਦਾ ਮੁਸਲਮਾਨ ਵਜੀਦਾ ਸਿਰਫ ਪਾਪੀ ਸੀ ਜੇ ਤੁਸੀਂ ਕਹੋਗੇ ਔਰੰਗਜ਼ੇਬ ਮੁਸਲਮਾਨ ਸੀ ਨਹੀਂ ਉਹ ਪਾਪੀ ਸੀ ਪਾਪੀ ਬੰਦੇ ਦਾ ਕੋਈ ਧਰਮ ਨਹੀਂ ਹੁੰਦਾ ਪੱਕਾ ਮੁਸਲਮਾਨ ਸਾਈਂ ਮੀਆਂ ਮੀਰ ਹੈ ਪੱਕਾ ਮੁਸਲਮਾਨ ਪੀਰ ਬੁੱਧੂ ਸ਼ਾਹ ਹੈ ਪੱਕਾ ਮੁਸਲਮਾਨ ਗਨੀ ਖਾਂ ਤੇ ਨਬੀ ਖਾਂ ਇਹ ਪੱਕੇ ਮੁਸਲਮਾਨ ਹੈ ਪਾਪੀ ਬੰਦੇ ਦਾ ਕੋਈ ਦੀਨ ਧਰਮ ਨਹੀਂ ਹੁੰਦਾ ਸ਼ਰਾ ਨਹੀਂ ਕਹਿੰਦੀ ਕਿ ਬੱਚਿਆਂ ਨੂੰ ਨੀਹਾਂ ਵਿੱਚ ਚਿਣਿਆ ਜਾਵੇ ਪਰ ਸ਼ਰਾ ਤੋਂ ਉਲਟ ਕਹਿੰਦੇ ਫਤਵਾ ਸੁਣਾਇਆ ਗਿਆ ਕਹਿੰਦੇ ਸ਼ਰਾ 'ਚ ਲਿਖਿਆ ਹੈ ਬੱਚਿਆਂ ਨੂੰ ਮਾਰਿਆ ਨਹੀਂ ਜਾ ਸਕਦਾ ਕਾਜੀ ਕਹਿਣ ਲੱਗਾ ਸੁੱਚਾ ਆਨੰਦ ਕੋਲੋਂ ਬੋਲ ਪਿਆ ਕਹਿੰਦਾ ਸ਼ਰਾ 'ਚ ਲਿਖਿਆ ਬੱਚਿਆਂ ਨੂੰ ਨਹੀਂ ਮਾਰਿਆ ਜਾ ਸਕਦਾ ਕਹਿੰਦਾ ਬੱਚਿਆਂ ਨੂੰ ਮਾਰਿਆ ਨਹੀਂ ਜਾ ਸਕਦਾ ਸ਼ਰਾ ਨਹੀਂ ਕਹਿੰਦੀ ਇਸਲਾਮੀ ਕਾਨੂੰਨ ਨਹੀਂ ਕਹਿੰਦਾ ਵੀ ਬੱਚਿਆਂ ਨੂੰ ਸ਼ਹੀਦ ਕੀਤਾ ਜਾਵੇ ਨੀਹਾਂ 'ਚ ਚਿਣਿਆ ਜਾਵੇ ਕਹਿੰਦੇ ਉਸ ਵੇਲੇ ਫਿਰ ਸੁੱਚਾ ਆਨੰਦ ਕਹਿਣ ਲੱਗਾ ਕਹਿੰਦਾ ਇੱਥੇ ਇਹ ਲਿਖੋ ਵੀ ਸਪੋਲੀਆਂ ਦੀਆਂ ਸਿਰੀਆਂ ਫੇਰ ਦਿੱਤੀਆਂ ਕਹਿੰਦੇ ਸਪੋਲੀਆਂ ਨੂੰ ਮਾਰਨਾ ਤੇ ਕੋਈ ਪਾਪ ਨਹੀਂ ਕਹਿੰਦੇ ਜੀ ਸਪੋਲੀਆ ਤੇ ਮਾਰਿਆ ਜਾ ਸਕਦਾ ਕਹਿੰਦੇ ਬੱਚੇ ਲਿਖੋ ਹੀ ਨਾ ਇੱਥੇ ਲਿਖੋ ਸੱਪ ਦੇ ਸਪੋਲੀਆਂ ਦੀਆਂ ਸਿਰੀਆਂ ਫੇਰ ਦਿੱਤੀਆਂ ਤੇ ਸ਼ਰਾ ਵਿੱਚ ਇਹ ਨਹੀਂ ਲਿਖਿਆ ਗਿਆ ਵੀ ਬੱਚੇ ਸ਼ਹੀਦ ਕੀਤੇ ਸ਼ਰਾ ਵਿੱਚ ਲਿਖਿਆ ਗਿਆ ਸਪੋਲੀਆਂ ਦੀਆਂ ਸਿਰੀਆਂ ਫੇਰੀਆਂ ਸ਼ਰਾ ਤੇ ਕਹਿੰਦੀ ਨਹੀਂ ਬੱਚਿਆਂ ਨੂੰ ਮਾਰਿਆ ਜਾਵੇ ਪਰ ਸੱਪ ਲਿਖਿਆ ਉੱਥੇ ਬੱਚੇ ਨਹੀਂ ਲਿਖਿਆ ਵੇਖੋ ਏਦਾਂ ਜਦੋਂ ਇਹਨਾਂ ਨੇ ਕਰਨਾ ਹੁੰਦਾ ਫਿਰ ਕਾਨੂੰਨ ਬਣਾ ਲਏ ਜਾਂਦੇ ਆ ਨਵੇਂ ਕਾਨੂੰਨ ਘੜੇ ਜਾਂਦੇ ਆ ਜਦੋਂ ਧੱਕਾ ਕਰਨਾ ਹੋਵੇ ਤੇ ਕਾਨੂੰਨ ਵੀ ਬਣ ਜਾਂਦੇ ਆ ਫਿਰ ਉੱਥੇ ਇਹਨਾਂ ਨੇ ਨਵਾਂ ਕਾਨੂੰਨ ਬਣਾਇਆ ਬੱਚਿਆਂ ਨੂੰ ਸ਼ਹੀਦ ਕਰਨ ਲਈ ਫਿਰ ਜਦੋਂ ਕਚਹਿਰੀ ਵਿੱਚ ਕਹਿੰਦੇ ਸਾਹਿਬਜ਼ਾਦੇ ਆਏ ਆ ਜਿਹੜੇ ਤੁਸੀਂ ਰਾਹ 'ਚ ਬੈਠੇ ਸੀ ਨਾ ਮੈਂ ਤੁਹਾਨੂੰ ਸਪੈਸ਼ਲ ਪਾਇਆ ਸੀ ਵੀ ਇੱਥੇ ਪਾਓ ਨੇੜੇ ਆ ਜਿੰਨੇ ਰਾਹ ਵਾਲੇ ਆ ਇਹ ਹਿੱਲੇ ਜਾਂਦੇ ਬਾਕੀ ਸਾਰੀ ਸੰਗਤ ਟਿਕ ਕੇ ਬੈਠੀ ਹੈ ਜਿਨ੍ਹਾਂ ਨੂੰ ਸਪੈਸ਼ਲ ਪਾਇਆ ਸੀ ਉਹ ਉਹਨਾਂ ਨੂੰ ਕਾਹਲ ਜ਼ਿਆਦਾ ਪੈ ਗਈ 10 ਵਜੇ ਹੈ ਤਕਰੀਬਨ 2 ਘੰਟੇ ਹੋ ਗਏ ਹੈ ਟਕਾ ਨਾਲ ਬੈਠੇ ਹੋ ਤੇ ਮਾੜਾ ਮੋਟਾ ਜਿਹੜੇ ਹਿੱਲਣ ਵਾਲੇ ਆ ਉਹਨਾਂ ਨੂੰ ਬੇਨਤੀ ਹੈ ਵੀ 2-4 ਹੋਵੋਗੇ ਬਾਕੀ ਸੰਗਤ ਦਾ ਧਿਆਨ ਖਰਾਬ ਨਾ ਕਰੋ 5-7 ਮਿੰਟ ਕਿਰਪਾ ਕਰਕੇ ਬੈਠੋ ਆਪਾਂ ਜ਼ਿਆਦਾ ਤੋਂ ਜ਼ਿਆਦਾ 10:15 ਵਜੇ ਸਮਾਪਤੀ ਕਰ ਦਿਆਂਗੇ ਬਸ 5-7-10 ਮਿੰਟ ਹੋਰ ਟਿਕੋ ਇਕਾਗਰਤਾ ਭੰਗ ਨਾ ਹੋਵੇ ਜਰਾ ਕੁ ਮਨ ਜੋੜ ਕੇ ਰੱਖੋ। ਸ਼ਰਾ ਨਹੀਂ ਕਹਿੰਦੀ ਕਿ ਬੱਚਿਆਂ ਨੂੰ ਸ਼ਹੀਦ ਕੀਤਾ ਜਾਵੇ, ਉੱਥੇ ਬੱਚੇ ਇਹਨਾਂ ਨੇ ਲਿਖੇ ਹੀ ਨਹੀਂ। ਅੱਜ ਕਚਹਿਰੀ 'ਚ ਵਾਪਸ ਆ ਗਏ, ਕੱਲ ਨੂੰ ਨੀਹਾਂ 'ਚ ਚਿਣ ਕੇ ਸ਼ਹੀਦ ਕਰ ਦਿੱਤੇ ਜਾਣਗੇ। ਫਤਿਹ ਸਿੰਘ ਭੱਜ ਕੇ ਪੌੜੀਆਂ ਚੜ੍ਹਿਆ, ਜਿਵੇਂ ਬੱਚੇ ਪਾਸ ਹੋ ਜਾਣ ਤੇ ਭੱਜ ਕੇ ਆ ਕੇ ਆਪਣੀ ਮਾਂ ਨੂੰ ਦੱਸਦੇ ਆ, ਐਦਾਂ ਫਤਿਹ ਸਿੰਘ ਭੱਜ ਕੇ ਆਇਆ, ਮਾਤਾ ਜੀ ਸਾਨੂੰ ਨੀਹਾਂ ਵਿੱਚ ਚਿਣ ਦਿੱਤਾ ਜਾਏਗਾ ਕੱਲ ਨੂੰ। ਵਜੀਦਾ ਐਦਾਂ ਕਹਿੰਦਾ ਸੀ, ਫਤਿਹ ਸਿੰਘ ਕਹਿੰਦਾ ਮੈਂ ਘਬਰਾਇਆ ਨਹੀਂ, ਮੈਂ ਫਿਰ ਐਦਾਂ ਜਵਾਬ ਦਿੱਤਾ। ਉਹਨੇ ਅੱਗੋਂ ਐਦਾਂ ਸਵਾਲ ਕੀਤਾ, ਮੈਂ ਐਦਾਂ ਜਵਾਬ ਦਿੱਤਾ, ਜਿਵੇਂ ਬੱਚੇ ਪਾਸ ਚੋਂ ਐਗਜ਼ਾਮ ਚੋਂ ਪਾਸ ਹੋ ਕੇ ਆਉਣ ਤੇ ਕਿਵੇਂ ਚਾਅ ਨਾਲ ਦੱਸਦੇ ਆ, ਆ ਮੈਂ ਫਸਟ ਆਇਆ, ਮੈਂ ਸਾਰੀ ਕਲਾਸ ਚੋਂ ਅਵਲ ਆਇਆ, ਐਦਾਂ ਆ ਕੇ ਕਹਿੰਦੇ। ਜਾ ਕੋ ਹਰ ਰੰਗ ਲਾਗੂ ਇਸ ਯੁਗ ਮੈਂ ਸੋ ਕਹੀਅਤ ਹੈ ਸੂਰਾ, ਆਤਮ ਜਿਣੈ ਸਗਲ ਵਸ ਤਾਂ ਕੈ ਜਾ ਕਾ ਸਤਿਗੁਰ ਪੂਰਾ। ਆਪਣੇ ਆਪ ਨੂੰ ਜਿੱਤ ਕੇ ਵਿਖਾਵੇ, ਆਪਣੇ ਆਪ ਨੂੰ ਜਿੱਤ ਕੇ ਵਿਖਾਵੇ, ਆਪਣੇ ਆਪ ਨਾਲ ਮੋਰਚਾ ਲਾਵੇ, ਲੜੇ ਆਪਣੇ ਆਪ ਨਾਲ, ਆਤਮ ਜਿਣੈ ਤੇ ਦਿਲੋਂ ਗਾਓ, ਉਤੋਂ ਉਤੋਂ ਨਹੀਂ ਠਾਕੁਰ ਗਾਈਏ ਆਤਮ ਰੰਗ, ਸ਼ਰਣੀ ਪਾਵਣ ਨਾਮ ਧਿਆਵਣ ਸਹਿਜ ਸਮਾਵਣ ਸੰਗ। ਪਰਮਾਤਮਾ ਦੇ ਗੁਣਾਂ ਨੂੰ ਮਨੋ ਗਾਓ, ਉਹਦੇ ਗੁਣ ਆਪਣੀ ਜ਼ਿੰਦਗੀ 'ਚ ਵਿਖਾਓ, ਪ੍ਰੈਕਟੀਕਲ ਕਰਕੇ ਗੁਣਾਂ ਨੂੰ ਜਿਉਂ ਕੇ ਵਿਖਾਈਏ, ਉਹ ਵਿਖਾਓ ਰੱਬ ਦੇ ਗੁਣ, ਉਹ ਨਿਰਵੈਰਤਾ ਨਿਰਭਉ ਨਿਰਭੈਤਾ ਵਿਖਾਓ, ਰੱਬ ਦੇ ਜਿਹੜੇ ਗੁਣ ਗੁਰੂ ਗ੍ਰੰਥ ਸਾਹਿਬ 'ਚ ਦੱਸੇ ਐ, ਜਿਹੜਾ ਮੂਲ ਮੰਤਰ ਜਿਹਨੂੰ ਅਸੀਂ ਕਹਿੰਦੇ ਹਾਂ ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਰੱਬ ਦਾ ਰੂਪ ਦੱਸਿਆ ਵੀ ਇਦਾਂ ਦਾ ਰੱਬ। ਫਿਰ ਸੁਣੋ ਪਿਆਰਿਓ ਧਿਆਨ ਨਾਲ, ਗੁਰੂ ਗ੍ਰੰਥ ਸਾਹਿਬ 'ਚ ਜਿਹੜਾ ਰੱਬ ਦੱਸਿਆ ਉਹ ਪਤਾ ਕਿੱਦਾਂ ਦਾ? ਉਹ ਕਹਿੰਦੇ ਮਹਾਰਾਜ ਰੱਬ ਵੇਖਣਾ ਕਿਵੇਂ ਵੇਖੀਏ? ਕਹਿੰਦੇ ਜਿਹੜਾ ਬੰਦਾ ਜਾਤ ਪਾਤ ਨਹੀਂ ਮੰਨਦਾ, ਸਾਰਿਆਂ ਨੂੰ ਇੱਕੋ ਜਿਹਾ ਸਮਝਦਾ, ਰੁੱਖ ਮਨੁੱਖ ਵਿੱਚ ਵੀ ਫਰਕ ਨਹੀਂ ਸਮਝਦਾ, ਇਦਾਂ ਦਾ ਬੰਦਾ ਜਿਹੜਾ, ਰੁੱਖ ਮਨੁੱਖ ਵੀ ਇੱਕ ਨੇ, ਰੁੱਖਾਂ ਦੀ ਵੀ ਕਦਰ ਹੈ, ਜਿਹਨੂੰ ਹਵਾ ਨੂੰ ਖਰਾਬ ਨਹੀਂ ਕੀਤਾ, ਪਾਣੀ ਦੀ ਵੀ ਕਦਰ ਕਰਦਾ ਹੈ। ਕਹਿੰਦੇ ਇੱਕੋ ਅੰਕਾਰ ਜਿਹੜਾ ਸਾਰੇ ਵਿੱਚ ਵਸਿਆ ਹੈ, ਉਹ ਇਹ ਜਿਹੜਾ ਇੱਕੋ ਅੰਕਾਰ ਦਾ ਜਿਹਦੇ 'ਚੋਂ ਤੈਨੂੰ ਗੁਣ ਦਿਸਦਾ ਹੈ, ਸਮਝ ਲੈ ਰੱਬ ਦਿਸਦਾ, ਜਿਹੜਾ ਸੱਚਾ ਹੈ ਸਤਨਾਮ, ਸਮਝ ਲੈ ਰੱਬ ਦਿਸਦਾ, ਜਿਹੜਾ ਕਰਤਾ ਪੁਰਖ ਕ੍ਰੀਏਟ ਕਰਦਾ, ਕੁਛ ਨਾ ਕੁਛ ਸਿਰਜਦਾ ਹੈ, ਮਿਹਨਤ ਕਰਦਾ ਹੈ, ਕਦੇ ਫਸਲ ਉਗਾਉਂਦਾ ਹੈ, ਕਦੇ ਮੱਕੀ ਉਗਾਉਂਦਾ ਹੈ, ਕਦੇ ਜੀਰੀ ਉਗਾਉਂਦਾ ਹੈ, ਕਦੇ ਕਣਕ ਉਗਾਉਂਦਾ ਹੈ, ਮਿਹਨਤੀ ਹੈ, ਕਦੇ ਵੇਖ ਇਹਨੇ ਆਹ ਬਣਾਇਆ, ਕਦੇ ਆਹ ਬਣਾਇਆ, ਜ਼ਿੰਦਗੀ ਵਿੱਚ ਕੁਛ ਨਾ ਕੁਛ ਨਵਾਂ ਕ੍ਰੀਏਟ ਕਰਦਾ ਹੈ, ਕ੍ਰੀਏਟਰ ਹੈ, ਆਹ ਵੇਖ ਇਹਦੇ 'ਚ ਰੱਬ ਦਿਸਦਾ, ਕਰਤਾ ਪੁਰਖ ਨਿਰਭਉ, ਕਿਸੇ ਤੋਂ ਡਰਦਾ ਨਹੀਂ, ਕਹਿੰਦੇ ਰੱਬ ਵੀ ਨਹੀਂ ਡਰਦਾ, ਵੇਖ ਇਹਦੇ ਵਿੱਚ ਆਹ ਇਹਦੇ 'ਚੋਂ ਰੱਬ ਦਿਸਦਾ, ਨਿਰਭਉ, ਇੱਧਰ ਸੁਣਿਓ ਪਿਆਰਿਓ, ਨਿਰਭਉ ਡਰਦਾ ਨਹੀਂ, ਨਿਰਵੈਰ ਕਿਸੇ ਨਾਲ ਵੈਰ ਨਹੀਂ ਕਰਦਾ, ਇਹ ਵੈਰ ਨਹੀਂ ਕਰਦਾ ਕਿਸੇ ਨਾਲ, ਇਹ ਰੱਬ ਦਾ ਗੁਣ ਹੈ, ਵੇਖੋ ਰੱਬ ਦਿਸਦਾ। ਅਕਾਲ ਮੂਰਤ, ਕਹਿੰਦੇ ਸਮੇਂ ਦਾ ਇਹਦੇ ਉੱਤੇ ਕੋਈ ਅਸਰ ਨਹੀਂ, ਅਕਾਲ ਰੱਬ ਦੇ ਉੱਤੇ ਸਮੇਂ ਦਾ ਕੋਈ ਅਸਰ ਨਹੀਂ, ਪਰ ਇਹਦੇ 'ਤੇ ਕਿਹੜਾ ਅਸਰ ਹੈ? ਇਦਾਂ ਥੋੜਾ ਹੈ ਵੀ ਅੱਜ ਇੱਥੇ ਬੈਠਾ ਸਤਸੰਗ ਵਿੱਚ ਤੇ ਅੱਜ ਤੇ ਐ ਬਹਿਗਾ ਵਾਹਿਗੁਰੂ ਵਾਹਿਗੁਰੂ, ਤੇ ਕੱਲ ਪੈਲਸ 'ਚ ਵਿਆਹ ਤੇ ਗਿਆ ਗਿਆ, ਉੱਥੇ ਜਾ ਕੇ ਸਟੇਜ ਤੇ ਚੜ੍ਹ ਕੇ ਤੇ ਭੰਗੜਾ ਪਾ ਰਿਹਾ, ਡੀਜੇ ਚੱਲ ਰਿਹਾ, ਸ਼ਰਾਬ ਦੀ ਬੋਤਲ ਹੱਥ 'ਚ ਫੜੀ ਹੈ, ਪੰਜ ਪੰਜ ਸੌ ਦੇ ਨੋਟ ਉਹ ਨੱਚਣ ਵਾਲੀਆਂ ਤੋਂ ਵਾਰ ਰਿਹਾ। ਕਹਿੰਦੇ ਕੱਲ ਇਦਾਂ ਦਾ ਸੀ, ਅੱਜ ਇਦਾਂ ਦਾ, ਇਹ ਤੇ ਕਾਲ ਦੇ ਅਧੀਨ ਹੈ, ਤੇ ਪਰ ਇਹ ਬੰਦਾ ਇੱਕ ਰਸ ਰਹਿੰਦਾ ਹੈ, ਇਹ ਅਕਾਲ ਮੂਰਤ ਹੈ, ਆ ਇਹਦੇ 'ਚ ਰੱਬ ਦਿਸਦਾ ਹੈ। ਅਜੂਨੀ ਇਨਸਾਨਾਂ ਵਾਲੇ ਇਹਦੇ ਵਿੱਚ ਗੁਣ ਨੇ, ਇਹਦੀ ਬਿਰਤੀ ਜਿਹੜੀ ਹੈ ਬੰਦਿਆਂ ਵਾਲੀ ਹੈ, ਇਹ ਜੂਨਾਂ 'ਚ ਨਹੀਂ ਪੈਂਦਾ, ਕੁੱਤਾ ਗਧਾ ਬਿਰਤੀ ਕਰਕੇ ਨਹੀਂ ਬਣਦਾ, ਇਨਸਾਨ ਹੈ, ਕਰਤੂਤ ਪਸ਼ੂ ਕੀ ਮਾਨਸ ਜਾਤ, ਇਦਾਂ ਦਾ ਹਾਲ ਨਹੀਂ, ਬੰਦਾ ਹੈ, ਬੰਦਿਆਂ ਵਾਲੇ ਇਹਦੇ 'ਚ ਗੁਣ ਨੇ, ਇਨਸਾਨੀਅਤ ਇਹਦੇ ਵਿੱਚ ਹੈ, ਇਸ ਕਰਕੇ ਇਹ ਕੀ ਹੈ? ਅਜੂਨੀ ਆ ਗੁਣ ਇਹਦੇ 'ਚੋਂ ਦਿਸਦਾ। ਸਹਿਭੰਗ, ਕਿਸੇ ਦੇ ਸਹਾਰੇ ਨਹੀਂ ਖੜਾ, ਆਪਣੇ ਪੈਰਾਂ ਤੇ ਖੜਾ ਮਿਹਨਤ ਕਰਕੇ ਆਪਣਾ ਘਰ ਬਣਾਇਆ ਜਿਵੇਂ ਵਿਦੇਸ਼ਾਂ ਵਿੱਚ ਨਿੱਕੇ ਨਿੱਕੇ ਬੱਚੇ ਸਾਡੇ ਗਏ ਐ ਆਪਣੀ ਮਿਹਨਤ ਕਰਕੇ ਟਰੱਕ ਲੈ ਕੇ ਕੰਮ ਕਰ ਰਹੇ ਐ ਆਪਣੇ ਘਰਾਂ ਦੇ ਕਿਰਾਏ ਭਰਦੇ ਐ ਆਪਣੀ ਪੜ੍ਹਾਈ ਦਾ ਖਰਚਾ ਆਪ ਚੁੱਕਦੇ ਐ ਇਹਨੂੰ ਕਹਿੰਦੇ ਸਹਿਪੰਗ ਆਪਣੇ ਪੈਰਾਂ ਤੇ ਆਪ ਖੜੇ ਹੋਣਾ ਜਿਹਦੇ ਚੋਂ ਇਹ ਅੱਠੇ ਗੁਣ ਦਿਸਦੇ ਐ ਰੱਬ ਦਾ ਰੂਪ ਹੈ ਜੀ ਇਹ ਰੱਬ ਦਾ ਸਰੂਪ ਕੀ ਹੈ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਹੈ ਗੁਰੂ ਨਾਨਕ ਰੱਬ ਕਿਹਨੂੰ ਕਹਿੰਦੇ ਹੈ ਮਹਾਰਾਜ ਜੇ ਕਿਸੇ ਤੋਂ ਰੱਬ ਵੇਖਣਾ ਹੋਵੇ ਕਹਿੰਦੇ ਆਹ ਗੁਣ ਵੇਖੋ ਇੱਕ ਓੰਕਾਰ ਇਹ ਪਹਿਲਾ ਗੁਣ ਦੂਜਾ ਬੋਲੋ ਸਤਨਾਮ ਤੀਜਾ ਕਰਤਾ ਪੁਰਖ ਚੌਥਾ ਨਿਰਭਉ ਪੰਜਵਾਂ ਨਿਰਵੈਰ ਛੇਵਾਂ ਅਕਾਲ ਮੂਰਤ ਸੱਤਵਾਂ ਅਜੂਨੀ ਸੱਤਵਾਂ ਅੱਠਵਾਂ ਸਹਿ ਭੰਗ ਇਹ ਸਾਰੇ ਗੁਣ ਕਾਹਦੇ ਨਾਲ ਆਉਂਦੇ ਨੇ ਅੱਗੇ ਗੁਰ ਪ੍ਰਸਾਦ ਗੁਰੂ ਦੇ ਗਿਆਨ ਨਾਲ ਪ੍ਰਸਾਦ ਕਹੀਏ ਕਿਰਪਾ ਗਿਆਨ ਦੀ ਤਕਨੀਕ ਲੈ ਕੇ ਸਮਝ ਕੇ ਗਿਆਨ ਸਮਝ ਕੇ ਅਕਲ ਲੈ ਕੇ ਇਹ ਅੱਠੇ ਦੇ ਅੱਠੇ ਗੁਣ ਤੈਨੂੰ ਜਿਹੜੇ ਬੰਦੇ 'ਚ ਦਿਸਦੇ ਆ ਸਮਝ ਲੈ ਇਸ ਬੰਦੇ ਵਿੱਚੋਂ ਬੋਲੋ ਰੱਬ ਦਿਸਦਾ ਹੋਰ ਰੱਬ ਐ ਅੱਖਾਂ ਬੰਦ ਕਰ ਕਰਕੇ ਘੁੱਟ ਘੁੱਟ ਕੇ ਨਹੀਂ ਦਿਸਣਾ ਅੱਠੇ ਦੇ ਅੱਠੇ ਗੁਣ ਆਪਣੇ ਆਪ 'ਚ ਪ੍ਰਗਟ ਕਰ ਲੈ ਤੈਨੂੰ ਤੇਰੇ 'ਚੋਂ ਰੱਬ ਦਿਸੇਗਾ ਤੇ ਜਦੋਂ ਕਿਸੇ ਵਿੱਚ ਇਹ ਗੁਣ ਦਿਸਦੇ ਐ ਇਹਦੇ 'ਚੋਂ ਰੱਬ ਦਿਸਦਾ ਹੈ ਰੱਬ ਕਿੱਦਾਂ ਦਾ ਹੈ ਮੂਲ ਮੰਤਰ 'ਚ ਪੜੋ ਇਹ ਰੱਬ ਦਾ ਗੁਣ ਹੈ ਤੇ ਜਿਹਦੇ 'ਚ ਦਿਸਦੇ ਨੇ ਇਹ ਗੁਣ ਇਹ ਰੱਬ ਦਾ ਰੂਪ ਹੈ ਹੋਰ ਕੋਈ ਐਦਾਂ ਰੱਬ ਅੱਖਾਂ ਬੰਦ ਬੰਦ ਕਰਕੇ ਨਹੀਂ ਦਿਸਣਾ ਤੇ ਇੱਕ ਗੱਲ ਹੋਰ ਸੁਣਿਓ ਇਹ ਗੁਣ ਤੁਹਾਨੂੰ ਕਿਸੇ ਗੋਰੇ 'ਚ ਵੀ ਦਿਸ ਸਕਦੇ ਹੋ ਸਕਦਾ ਗਾਤਰੇ ਵਾਲੇ 'ਚ ਨਾ ਹੀ ਦਿਸਣ ਆਖੋ ਸਤਨਾਮ ਹੋ ਸਕਦਾ ਦਾੜੀ ਵਾਲੇ 'ਚ ਨਾ ਹੀ ਦਿਸਣ ਉਹਦੇ ਲਈ ਸਹਿ ਭੰਗ ਡਿਪੈਂਡ ਨਹੀਂ ਕਿਸੇ ਤੇ ਮਨ ਦੇ ਇਹ ਮਨ ਦੀ ਅਵਸਥਾ ਹੈ ਉਹਦੇ ਮਨ ਦੀ ਗੱਲ ਚੱਲਦੀ ਹੈ ਸਰੀਰ ਦੀ ਨਹੀਂ ਇਹ ਗੁਣ ਕਿਸੇ ਵਿੱਚ ਵੀ ਹੋ ਸਕਦੇ ਹੈ ਉਹ ਕਾਲਾ ਵੀ ਹੋ ਸਕਦਾ ਗੋਰਾ ਵੀ ਹੋ ਸਕਦਾ ਕਿਸੇ ਦੇਸ਼ ਵਿੱਚ ਹੋ ਸਕਦਾ ਹੈ ਤੇ ਕਿਸੇ ਵੀ ਧਰਮ 'ਚ ਹੋ ਸਕਦਾ ਹੈ ਮੁਸਲਮਾਨਾਂ 'ਚ ਹੋ ਸਕਦਾ ਹੈ ਜਿਹਦੇ 'ਚ ਇਹ ਗੁਣ ਦਿਸਦੇ ਆ ਤੈਨੂੰ ਰੱਬ ਦਿਸਣਾ ਚਾਹੀਦਾ ਉਹਦੇ 'ਚ ਜਿਹੜੇ ਹਿੰਦੂ 'ਚ ਦਿਸਦੇ ਆ ਤੈਨੂੰ ਰੱਬ ਦਿਸਣਾ ਚਾਹੀਦਾ ਜਿਹੜੇ ਸਿੱਖ 'ਚ ਦਿਸਦੇ ਆ ਰੱਬ ਦਿਸਣਾ ਚਾਹੀਦਾ ਤੇ ਜਿਹਦੇ 'ਚ ਇਹ ਅੱਠੇ ਗੁਣ ਨਹੀਂ ਰੱਬ ਨਹੀਂ ਦਿਸਦਾ ਰੱਬ ਇੱਕ ਗੁਣ ਹੈ ਹੋਰ ਰੱਬ ਦਾ ਰੂਪ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਮੁਤਾਬਕ ਗੁਣ ਅੱਛਾ ਵੇਖਿਓ ਪਿਆਰਿਓ ਜਦੋਂ ਫਿਰ ਐਂ ਕਹਿੰਦੇ ਆ ਆਪਾਂ ਫਿਰ ਹੁਣ ਸਮਝਿਓ ਗੱਲ ਧਿਆਨ ਨਾਲ ਜਦੋਂ ਆਪਾਂ ਐਂ ਕਹਿੰਦੇ ਆ ਸਗਲ ਭਵਨ ਕੇ ਨਾਇਕਾ ਇੱਕ ਛਿਨ ਦਰਸ਼ ਦਿਖਾਏ ਜੀ ਕਿਹਨੂੰ ਕਹਿੰਦੇ ਹੋ ਕੀ ਗਵਾਚਿਆ ਭਲਾ ਏਦਾਂ ਹੈ ਜੀ ਵੇਖਿਓ ਕਮੀਨਾਪਣ ਆ ਗਿਆ ਜੀ ਅੰਦਰ ਕਮੀਨਗੀ ਕਮੀਨਗੀ ਖੋਟ ਆ ਗਿਆ ਜਦੋਂ ਅੰਦਰ ਝਾਤੀ ਮਾਰਦੇ ਆ ਔਗਣ ਦਿਸਦੇ ਆ ਔਗਣ ਸ਼ੈਤਾਨ ਦਿਸਦਾ ਸ਼ੈਤਾਨ ਜੀ ਕਰਦਾ ਰੱਬਾ ਤੇਰੇ ਦਰਸ਼ਨ ਕਰਨ ਰੱਬ ਆਵੇ ਮਤਲਬ ਮੇਰੀ ਜ਼ਿੰਦਗੀ 'ਚ ਕੀ ਆਵੇ ਬੋਲੋ ਗੁਣ ਜਦੋਂ ਦਰਸ਼ਨਾਂ ਨੂੰ ਭਗਤ ਰਵਿਦਾਸ ਜੀ ਕਹਿੰਦੇ ਆ ਉਹ ਕੀ ਕਹਿੰਦੇ ਆ ਭਲਾ ਉਹ ਕਹਿੰਦੇ ਰੱਬਾ ਤੇ ਦਰਸ਼ਨ ਮਤਲਬ ਕੀ ਹੈ ਵੀ ਮੇਰੇ ਗੁਣ ਗਵਾਚ ਗਏ ਮੇਰੀ ਜ਼ਿੰਦਗੀ 'ਚ ਮੇਰੀ ਜ਼ਿੰਦਗੀ 'ਚ ਗੁਣ ਆ ਜਾਣ ਜਦੋਂ ਮੇਰੀ ਜ਼ਿੰਦਗੀ 'ਚ ਗੁਣ ਆ ਗਏ ਤੇ ਸਮਝ ਲਓ ਮੇਰੀ ਜ਼ਿੰਦਗੀ 'ਚ ਰੱਬ ਆ ਗਿਆ ਮੈਨੂੰ ਵੀ ਦਿਸੇਗਾ ਤੇ ਜਿਹੜਾ ਮੇਰੇ ਨਾਲ ਵਰਤੇਗਾ ਉਹਨੂੰ ਵੀ ਦਿਸੇਗਾ ਗੁਣ ਗੁਣ ਗੁਣਾਂ ਦੀ ਉਡੀਕ ਹੈ ਹੁਣ ਮੇਰਾ ਮਨ ਲੋਚੈ ਗੁਰਦਰਸ਼ਨ ਪਾਈ ਉਹ ਦਰਸ਼ਨ ਹੋਣ ਸਾਡੇ ਅੰਦਰੋਂ ਹੁਣ ਜਦੋਂ ਅਸੀਂ ਸਮਝੀ ਨਾ ਜਿਵੇਂ ਕੋਈ ਫਾਰਮੂਲਾ ਹੀ ਗਲਤ ਲਾਈ ਫਿਰਦੇ ਹੋ ਫਿਰ ਜਦੋਂ ਸ਼ਬਦ ਚੱਲਣਾ ਏਦਾਂ ਪੰਥ ਨਿਹਾਰੈ ਕੰਮ ਨੀ ਲੋਚਨ ਭਰੀ ਲੈ ਉਸਾਸਾ ਔਰ ਨਾ ਭਿੱਜੈ ਪੱਗ ਨਾ ਖਿੱਸੈ ਹਰ ਦਰਸ਼ਨ ਕੀ ਆਸਾ ਫਿਰ ਵੇਖਿਓ ਅੱਖਾਂ ਬੰਦ ਬੰਦ ਕੋਈ ਕਿਵੇਂ ਵੇਖੀ ਜਾਂਦਾ ਦਰਸ਼ਨ ਦੇ ਦਰਸ਼ਨਾਂ ਦੀ ਪਿਆਸੀ ਦਰਸ਼ਨ ਪਿਆਸੀ ਦਿਨ ਸਰਾਤ ਚਿਤਵੋ ਅਨ ਦਿਨ ਫਿਰ ਕੋਈ ਕਿਵੇਂ ਅੱਖਾਂ ਬੰਦ ਕਰਕੇ ਉਹਨੂੰ ਪਿਕਚਰ ਬਣਾਈ ਜਾਂਦਾ ਕੋਈ ਕਿਵੇਂ ਬਣਾਈ ਜਾਂਦਾ ਕੋਈ ਕਿਵੇਂ ਬਣਾਈ ਜਾਂਦਾ ਹਰੇਕ ਸ਼ਬਦ ਨੂੰ ਤੁਸੀਂ ਏਦਾਂ ਸਮਝਣਾ ਹੈ ਵੀ ਮੇਰੀ ਜ਼ਿੰਦਗੀ 'ਚ ਗੁਣ ਗੁਣ ਚਲੇ ਗਏ ਰੱਬ ਕੀ ਹੈ ਗੁਣ ਪਰਮਾਤਮਾ ਦੇ ਗੁਣ ਸਾਡੀ ਜ਼ਿੰਦਗੀ 'ਚ ਪ੍ਰਗਟ ਹੋ ਗਏ ਤੇ ਗੁਣ ਆ ਗਏ ਉਹ ਰੱਬ ਆ ਗਿਆ ਤੇਰੇ ਵਿੱਚੋਂ ਰੱਬ ਦਿਸਦਾ ਆਹ ਰੱਬ ਦਿਸਣਾ ਹੈ ਆਹ ਹੈ ਰੱਬ ਦਿਸਣਾ ਤੇ ਸਾਡੇ ਵਰਗਿਆਂ ਦੇ ਵਿੱਚੋਂ ਰੱਬ ਨਹੀਂ ਦਿਸਦਾ ਇਹ ਗੁਣ ਸਾਡੇ 'ਚ ਨਹੀਂ ਸਾਹਿਬਜ਼ਾਦਿਆਂ 'ਚ ਇਹ ਗੁਣ ਨੇ ਉਹ ਹੁਣ ਵੇਖਿਓ ਜਦੋਂ ਸਾਹਿਬਜ਼ਾਦੇ ਲਾਸਟ ਦਿਨ ਤੁਰਨ ਲੱਗੇ ਤੇ ਮਾਤ ਸਿਪਾਹੀ ਲੈਣ ਵਾਸਤੇ ਆਏ ਮਾਤਾ ਜੀ ਕਹਿੰਦੇ ਵੇ ਸਿਪਾਹੀਓ ਮੈਨੂੰ ਲੈ ਜਾਓ ਜਿੱਥੇ ਲੈ ਕੇ ਜਾਣਾ ਹੈ ਮੈਨੂੰ ਲੈ ਜਾਓ ਇਹਨਾਂ ਬੱਚਿਆਂ ਨੇ ਕਸੂਰ ਕੋਈ ਨਹੀਂ ਕੀਤਾ ਚਲੋ ਮੈਂ ਚੱਲਦੀ ਹਾਂ ਤੁਹਾਡੇ ਨਾਲ ਉਹ ਕਹਿੰਦੇ ਨਹੀਂ ਬੇਬੇ ਸਾਨੂੰ ਤੇ ਹੁਕਮ ਹੈ ਸਾਨੂੰ ਤੇ ਮੰਨਣਾ ਪੈਂਦਾ ਬਸ ਫਿਰ ਸਾਹਿਬਜ਼ਾਦਿਆਂ ਨੂੰ ਜਦੋਂ ਆਖਰੀ ਵਾਰ ਲੈਣ ਆਏ ਫਤਿਹ ਬੁਲਾ ਕੇ ਮਾਤਾ ਜੀ ਨੂੰ ਮਾਤਾ ਗੁਜਰ ਕੌਰ ਜੀ ਨੂੰ ਸਾਹਿਬਜ਼ਾਦੇ ਚਲੇ ਗਏ ਜਾਂਦੀ ਵਾਰੀ ਫਤਿਹ ਬੁਲਾ ਗਏ ਕਚਹਿਰੀ ਵਿੱਚ ਪੇਸ਼ ਕੀਤੇ ਗਏ ਅੱਜ ਫਿਰ ਵਜੀਦੇ ਨੇ ਆਖਿਆ ਤੁਹਾਨੂੰ ਰੋਣਾ ਕਿਸੇ ਨੇ ਨਹੀਂ ਦਫਨਾਉਣਾ ਕਿਸੇ ਨੇ ਨਹੀਂ ਆਹ ਆਕਾਸ਼ ਵਿੱਚੋਂ ਉੱਡਦੀਆਂ ਇੱਲਾਂ ਵੇਖੋ ਕਿਵੇਂ ਉੱਡਦੀਆਂ ਤੁਹਾਡੀਆਂ ਬੋਟੀਆਂ ਬੋਟੀਆਂ ਲੈ ਜਾਣਗੀਆਂ ਚੁੱਕ ਕੇ ਕਹਿੰਦੇ ਵਜੀਦੇ ਆਸੀ ਤੇ ਹੋਣਾ ਨਹੀਂ ਤੂੰ ਮਿੰਟੀ ਕਰ ਲਈ ਖੜ ਕੇ ਜਿੰਨੀਆਂ ਉੱਚੀਆਂ ਬੋਟੀਆਂ ਲੈ ਜਾਣਗੀਆਂ ਇੰਨੇ ਇੰਨੇ ਉੱਚੇ ਨਿਸ਼ਾਨ ਸਾਹਿਬ ਚੱਲਣਗੇ ਆਉਣ ਵਾਲੇ ਸਮੇਂ ਵਿੱਚ ਇੱਥੇ ਤੇਰਾ ਰਾਜ ਸਦਾ ਥੋੜਾ ਰਹਿਣਾ ਹੈ ਬਸ ਜਦੋਂ ਇੱਦਾਂ ਹਿੰਮਤ ਨਾਲ ਜਵਾਬ ਦਿੱਤੇ ਅੱਖਾਂ ਚੱਖਾਂ ਪਾ ਕੇ ਕਹਿੰਦਾ ਇਹਨਾਂ ਨੇ ਨਹੀਂ ਮੰਨਣਾ ਲਿਆਓ ਫਿਰ ਨੀਹਾਂ ਚਿਣੀਆਂ ਗਈਆਂ ਗੋਡਿਆਂ ਤੱਕ ਕੰਧ ਆਈ ਚੱਪਣੀਆਂ ਲਾ ਦਿੱਤੀਆਂ ਖੜਿਆਂ ਦੀ ਚੱਪਣੀਆਂ ਲਾ ਦਿੱਤੀਆਂ ਛਾਤੀਆਂ ਤੱਕ ਕੰਧ ਆਈ ਸਾਹ ਰੁਕਣ ਲੱਗ ਪਏ ਕਹਿੰਦੇ ਕੰਧ ਸਿਰੇ ਨਹੀਂ ਚੜੀ ਡਿੱਗ ਪਈ ਤੇ ਬੇਹੋਸ਼ ਹੋ ਗਏ ਇੱਟਾਂ ਵੱਜੀਆਂ ਪਰ ਸਮਝ ਆ ਉਹਨਾਂ ਨੂੰ ਵੀ ਮਰਨਾ ਥੋੜਾ ਕੱਲ ਇਹ ਟੌਪਿਕ ਆਪਾਂ ਸ਼ੁਰੂ ਕੀਤਾ ਸੀ ਗੱਲ ਚੱਲੀ ਨਹੀਂ ਅੱਗੇ ਜਦੋਂ ਇਹ ਸਮਝ ਪੈ ਜਾਂਦੀ ਨਾ ਮਰਦਾ ਇੱਥੇ ਕੁਛ ਨਹੀਂ ਸਰੀਰ ਓਲੇ ਹੋ ਜਾਂਦਾ ਮਰਦਾ ਨਹੀਂ ਪਾਣੀ ਦੀ ਬੂੰਦ ਮਾਰ ਕੇ ਵਿਖਾਓ ਕਿਸੇ 'ਚ ਹਿੰਮਤ ਹੈ ਬੰਦਾ ਕਿੱਥੋਂ ਮਾਰ ਲਓਗੇ ਬੜਾ ਵੱਡਾ ਪ੍ਰਕਰਨ ਹੈ ਜੇ ਮੇਰੇ ਕੱਲ ਦਿਮਾਗ 'ਚ ਆਇਆ ਆਪਾਂ ਗੱਲ ਕਰਾਂਗੇ ਬਈ ਇੱਕ ਪਾਣੀ ਦੀ ਬੂੰਦ ਲਓ ਮਾਰ ਕੇ ਰੱਖਿਆ ਕਦੇ ਨਹੀਂ ਮਰਦੀ ਕਿਵੇਂ ਮਾਰੋਗੇ ਸੇਕ ਕਰਦੇ ਹੋ ਭਾਪ ਬਣ ਕੇ ਉੱਡ ਜਾਏਗਾ ਪੀਜੋ ਤੇਰੇ ਅੰਦਰ ਹੈ ਮਰਦੀ ਨਹੀਂ ਪਾਣੀ ਦੀ ਬੂੰਦ ਮਾਰ ਕੇ ਵਿਖਾ ਬੰਦਾ ਕਿੱਥੋਂ ਮਾਰ ਦੇਗਾ ਗੁਰੂ ਗ੍ਰੰਥ ਸਾਹਿਬ ਕਹਿੰਦੇ ਮਰਦਾ ਕੁਛ ਵੀ ਨਹੀਂ ਇੱਥੇ ਮਰਨ ਤੋਂ ਬਾਅਦ ਕੀ ਹੁੰਦਾ ਕੱਲ ਆਪਾਂ ਟੌਪਿਕ ਛੇੜਿਆ ਸੀ ਪਰ ਗੱਲ ਹੋਰ ਪਾਸੇ ਚਲੇ ਗਈ ਵੀ ਮਰ ਕੇ ਕੀ ਬੰਦਾ ਕਿੱਧਰ ਨੂੰ ਜਾਂਦਾ ਹੈ ਇਹ ਤੇ ਸਵਾਲ ਸਿੱਖਾਂ 'ਚ ਕਦੇ ਵੀ ਨਾ ਹੁੰਦਾ ਜੇ ਸਿੱਖ ਬਾਣੀ ਪੜ੍ਹਦੇ ਹੁੰਦੇ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਜੇ ਕਿਤੇ ਆਹ ਸ਼ਬਦ ਲੈ ਇੱਕ ਵਾਰ ਪੂਰਾ ਸੁਣੋ ਫਟਾਫਟ ਇੱਕ ਸ਼ਬਦ ਸੁਣਿਓ ਕੌਣ ਮੂਆ ਰੇ ਕੌਣ ਮੂਆ ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ ਇਹ ਤੋ ਚਲਤ ਪਿਆ ਆਹ ਇੱਕ ਵਾਰ ਸ਼ਬਦ ਸੁਣਿਓ ਇਸ ਸ਼ਬਦ ਵਿੱਚ ਕਲੀਅਰ ਕਹਿੰਦੇ ਕਹਿੰਦੇ ਤੈਨੂੰ ਭੁਲੇਖਾ ਪੈ ਗਿਆ ਮਰਦਾ ਮੁਰਦਾ ਇੱਥੇ ਕੁਛ ਨਹੀਂ ਪਤਾ ਨਹੀਂ ਨਾ ਤਾਂ ਭੁਲੇਖੇ ਵਿੱਚ ਹੈ ਕੋਈ ਚੀਜ਼ ਨਹੀਂ ਮਰਦੀ ਇਹ ਮਰਨ ਵਾਲੀ ਚੀਜ਼ ਹੀ ਨਹੀਂ ਇੱਕ ਐਨਰਜੀ ਹੈ ਐਟਮਸ ਨੇ ਪਰਮਾਣੂ ਨੇ ਸ਼ੇਪ ਬਣਾ ਲੈਂਦੇ ਨੇ ਕਦੇ ਕਿਸੇ ਤਰ੍ਹਾਂ ਦੀ ਸ਼ੇਪ ਬਣਾ ਲੈਂਦੇ ਨੇ ਕਦੇ ਕਿਸੇ ਤਰ੍ਹਾਂ ਦੀ ਸ਼ੇਪ ਬਣਾ ਲੈਂਦੇ ਨੇ ਇਹ ਐਨਰਜੀ ਇਹ ਸ਼ਕਤੀ ਇਹ ਨੂਰ ਇਹਨੂੰ ਕੁਦਰਤ ਦਾ ਕ੍ਰਿਸ਼ਮਾ ਕਹਿ ਲਓ ਕੁਛ ਨਹੀਂ ਮਰਦਾ ਬਸ ਸ਼ੇਪ ਬਦਲੀ ਜਾਂਦੀ ਹੈ ਇੱਕ ਪਰਮਾਤਮਾ ਹੀ ਹਰ ਪਾਸੇ ਸਰਬ ਵਿਆਪਕ ਹੈ ਉਹੀ ਸ਼ੇਪ ਬਦਲਦਾ ਹੈ ਬਣਦਾ ਹੈ ਚੇਂਜ ਹੁੰਦਾ ਹੈ ਆਉਂਦਾ ਹੈ ਜਾਂਦਾ ਹੈ ਪਰ ਜਿਹੜੀ ਅਸਲ ਚੀਜ਼ ਹੈ ਉਹ ਕਿਤੇ ਆਉਂਦੀ ਜਾਂਦੀ ਨਹੀਂ ਰੂਪ ਬਦਲਦਾ ਹੈ ਮਰਦਾ ਕੁਛ ਨਹੀਂ ਸੁਣਿਓ ਇੱਕ ਵਾਰ ਸ਼ਬਦ ਘਰੇ ਜਾ ਕੇ ਇਹਦੇ ਅਰਥ ਪੜਿਓ ਪ੍ਰੋਫੈਸਰ ਸਾਹਿਬ ਸਿੰਘ ਦਾ ਕੀਤਾ ਟੀਕਾ ਪੜ੍ਹ ਲਿਓ ਸਿੱਧਾ ਸਿੱਧਾ ਤੇ ਸਮਝ ਆ ਹੀ ਜਾਏਗਾ ਬਾਕੀ ਆਪਾਂ ਕੋਸ਼ਿਸ਼ ਕਰਾਂਗੇ ਜੇ ਮੇਰੇ ਧਿਆਨ 'ਚ ਰਿਹਾ ਆਪਾਂ ਗੱਲ ਕਰਦਾ ਆ ਸੁਣੋ
ਪਵਨ ਮਹਿ ਪਵਨ ਸਮਾਇਆ ਜੋਤੀ ਮਹਿ ਜੋਤ ਰਨ ਜਾਇਆ ਮਾਟੀ ਮਾਟੀ ਹੋਈਏ ਰੋਵਨ ਹਾਰੇ ਕੀ ਕਵਨ ਟੇ ਕੌਣ ਮੂਆ ਰੇ ਕੌਣ ਮੂਆ ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ ਇਹ ਤਾਂ ਚਲਤ ਪਿਆ
ਵਰਗੇ ਸਾਹਿਬਜ਼ਾਦਿਆਂ ਵਰਗੇ ਨਡਰ ਬਣਨਾ ਹੈ ਨਾ। ਆ ਸ਼ਬਦ ਦੀ ਵਿਆਖਿਆ ਚੰਗੀ ਤਰ੍ਹਾਂ ਸਮਝ ਲਓ। ਜ਼ਿੰਦਗੀ ਚ ਮੌਤ ਦਾ ਡਰ ਖਤਮ ਹੋ ਜਾਏਗਾ। ਸਭ ਤੋਂ ਵੱਡਾ ਖਤਰਾ ਮੌਤ ਦਾ ਹੈ। ਤੇ ਜਦੋਂ ਇਹ ਦਿਮਾਗ 'ਚ ਬਹਿ ਗਈ ਗੱਲ ਵੀ ਮਰਦਾ ਤੇ ਹੈ ਹੀ ਕੁਛ ਨਹੀਂ, ਫਿਰ ਸਮਝ ਆ ਜਾਣੀ ਵੀ ਯਾਰ ਆਹ ਭੁਲੇਖਾ ਨਿਕਲ ਜਾਣਾ ਸਾਡਾ ਕਿਤੇ। ਮੈਂ ਤੁਹਾਨੂੰ ਬੇਨਤੀ ਕਰਦਾ ਆਹ ਸ਼ਬਦ ਇੱਕ ਜ਼ਰੂਰ ਸਮਝਿਓ, ਇੱਕ ਸ਼ਬਦ ਜ਼ਿੰਦਗੀ 'ਚ ਜ਼ਰੂਰ ਸਮਝਿਓ। ਇੱਥੇ ਸਾਹਿਬਜ਼ਾਦੇ ਬਣਨ ਵਾਸਤੇ ਆ ਨੁਕਤਾ ਕਲਿੱਕ ਹੋਣਾ ਚਾਹੀਦਾ, ਸਮਝ ਆਉਣੀ ਚਾਹੀਦੀ, ਫਿਰ ਡਰ ਖਤਮ ਹੋ ਜਾਂਦਾ। ਜਦੋਂ ਮਰਦਾ ਹੀ ਨਹੀਂ ਕੁਛ ਫਿਰ ਕਾਹਦਾ ਡਰ। ਲਾਉਣ ਅੱਗੇ ਸੁਣਿਓ।
ਅਗਲੀ ਕਿਛ ਖਬਰ ਨਾ ਪਾਈ, ਰੋਵਣ ਹਾਰ ਪੇ ਉਠ ਸਿਧਾਈ, ਪਰਮ ਮੋਹ ਕੇ ਬਾਂਦੇ ਬੰਦ, ਸੁਪਨ ਪਿਆ ਪਖਲਾਏ ਅੰਦ, ਇਹ ਤਾਂ ਰਚਨ ਰਚਿਆ ਕਰਤਾਰ, ਆਵਤ ਜਾਵਤ ਹੁਕਮ ਅਪਾਰ, ਨਹ ਕੋ ਮੂਆ ਨਾ ਮਰਨੇ ਜੋ।
ਆ ਪੰਕਤੀ ਚੇਤਾ ਰੱਖਿਆ ਰੱਖਿਆ, ਉਹ ਜਿਹੜੀ ਐਨਰਜੀ ਹੈ ਅਵਨਾਸੀ ਹੈ, ਇਹਨੂੰ ਸਾਇੰਸ ਵੀ ਮੰਨਦੀ ਹੈ, ਅਵਨਾਸੀ ਹੈ। ਨਾਸ ਨਹੀਂ ਹੁੰਦੇ ਐਟਮਸ ਨੇ ਜਿਹੜੇ, ਜਿਹਨੂੰ ਪਰਮਾਣੂ ਪੜ੍ਹਦੇ ਰਹੇ ਆਪਾਂ ਨਿੱਕੇ ਹੁੰਦੇ, ਉਹ ਮਰਦੇ ਨਹੀਂ, ਰੂਪ ਬਦਲਦੇ ਹੈ, ਸ਼ੇਪ ਬਦਲਦੇ ਹੈ, ਕੁਛ ਨਹੀਂ ਮਰਦਾ ਇੱਥੇ। ਉਹ ਜਿਹੜਾ ਏਕ ਨੂਰ ਤੇ ਸਭ ਜਗ ਉਪਜਿਆ ਉਹ ਨੂਰ ਹੈ ਜਿਹੜਾ, ਉਹ ਨਹੀਂ ਮਰਦਾ, ਸਰੀਰ ਦੀ ਸ਼ੇਪ ਬਦਲਦੀ। ਸੁਣੋ,
ਨਹ ਕੋ ਬੂਆ ਨਾ ਮਰਨੇ ਜੋ, ਨਹ ਬਿਨ ਸੈ ਅਬਿਨਾਸੀ ਹੋ, ਜੋ ਇਹ ਜਾਣੋ ਸੋ ਇਹ ਨਾਹੀ।
ਜੋ ਤੂੰ ਇਹਨੂੰ ਸਮਝਦਾ ਇਹ ਇਹ ਇਦਾਂ ਹੈ ਨਹੀਂ, ਜਿੱਦਾਂ ਤੂੰ ਆਪਣੇ ਆਪ ਨੂੰ ਸਰੀਰ ਸਮਝਦਾ, ਜੋ ਤੂੰ ਜਾਣੀ ਬੈਠਾ ਇਹ ਅਸਲ 'ਚ ਹੈ ਨਹੀਂ, ਜੋ ਇਹ ਜਾਣੋ ਸੋ ਇਹ ਨਾਹੇ, ਜੋ ਤੂੰ ਜਾਣੀ ਬੈਠਾ ਇਹ ਨਹੀਂ। ਜਿਹੜੇ ਅਸਲੀ ਨੁਕਤੇ ਨੂੰ ਸਮਝਦੇ ਨੇ ਉਹਦੇ ਤੋਂ ਬਲਿਹਾਰੇ ਜਾਈਏ। ਅਗਲੀ ਪੰਕਤੀ,
ਜਾਣਨ ਹਾਰੇ ਕਉ ਬਲ ਜਾਓ, ਕਹੋ ਨਾਨਕ ਗੁਣ ਪਰਮ ਚੁਕਾਇਆ, ਨਾ ਕੋਈ ਮਰੇ ਨਾ ਆਵੇ ਜਾਇਆ।
ਲਓ ਜੀ, ਕਹਿੰਦੇ ਗੁਰੂ ਜੀ ਨੇ ਭਰਮ ਕੱਢਤਾ, ਮੇਰਾ ਭੁਲੇਖਾ ਹੀ ਕੱਢਤਾ ਵੀ ਮਰਦਾ ਇੱਥੇ ਕੁਛ। ਜਦੋਂ ਤੋਂ ਭੁਲੇਖਾ ਕੱਢਤਾ ਕੁਛ ਨਹੀਂ ਮਰਦਾ ਜਿਉਂਦਾ, ਕਹਿੰਦੇ ਡਰ ਖਤਮ ਹੋ ਗਏ ਸਾਰੇ। ਆ ਸਾਹਿਬਜ਼ਾਦੇ ਹੈ ਜਿਹੜੇ ਐ ਕਹਿੰਦੇ ਆ ਵੀ ਕਰ ਲੈ ਜੋ ਕਰਨਾ। ਕਹਿੰਦੇ ਜਦੋਂ ਧਰਤੀ ਤੇ ਡਿੱਗੇ, ਵਜੀਦਾ ਆਇਆ ਨੇੜੇ, ਕਾਜੀ ਆਇਆ ਨੇੜੇ, ਕਹਿੰਦੇ ਹੁਣ ਮੰਨਣਗੇ। ਤਲੀਆਂ ਚੱਸੋ ਹੋਸ਼ ਵਿੱਚ ਲਿਆਓ, ਜਦੋਂ ਤਲੀਆਂ ਚੱਸੀਆਂ ਹੋਸ਼ ਵਿੱਚ ਆਏ ਨੇੜੇ ਜਾ ਕੇ ਕਹਿੰਦੇ ਬੱਚਿਓ ਇਸਲਾਮ ਕਬੂਲ ਹੈ, ਬੋਲਿਆ ਤੇ ਗਿਆ ਏਦਾਂ ਸਿਰ ਹਲਾਤਾ, ਕਹਿੰਦੇ ਕਬੂਲ ਨਹੀਂ, ਉੱਥੇ ਵੀ ਗਿਆ ਵੀ ਕਬੂਲ। ਬਸ ਫਿਰ ਕਹਿੰਦੇ ਛਾਤੀਆਂ ਤੇ ਬਹਿ ਕੇ ਸ਼ਾਰਗਾਂ ਕੱਟ ਦਿਓ, ਸ਼ਾਰਗ ਕੱਟਦੀਏ ਗਰਦਨ ਨਹੀਂ ਕੱਟਣੀ ਪੈਂਦੀ। ਛਾਤੀਆਂ ਤੇ ਬਹਿ ਕੇ ਉਹਨਾਂ ਨੇ ਸਮਾਣੇ ਦੇ ਜਲਾਦਾਂ ਨੇ ਸ਼ਾਰਗਾਂ ਕੱਟਤੀਆਂ, ਲਾਸ਼ਾਂ ਚੁੱਕੀਆਂ, ਕੰਧ ਏਦਾਂ ਕੰਧ ਸੀ ਨਾਲ ਹੀ ਨਦੀ ਵਗਦੀ ਸੀ, ਬਾਹਰ ਸਿੱਟਦੀਆਂ, ਕੰਧ ਤੋਂ ਪਰੇ ਮਾਰੀਆਂ ਚਲਾ ਕੇ ਸਰੀਰ ਜਿਹੜੇ ਸੀ ਚੱਕ ਕੇ ਬਾਹਰ ਸਿੱਟਦੇ। ਮਾਤਾ ਗੁਜਰੀ ਉੱਤੇ ਆ ਜੀ, ਉਦੋਂ ਕੀ ਕਰਨਾ, ਕਹਿੰਦੇ ਜਾਓ ਜਾ ਕੇ ਮਨਾਓ, ਜੇ ਬੇਬੇ ਮੰਨਦੀ ਹੈ ਠੀਕ ਹੈ, ਨਹੀਂ ਤੇ ਧੱਕਾ ਦੇ ਦਿਓ ਬੁਰਜ ਦੇ ਉੱਤੋਂ। ਮਾਤਾ ਗੁਜਰ ਕੌਰ ਨੂੰ ਸਿਪਾਹੀ ਆ ਕੇ ਕਹਿੰਦੇ ਬੇਬੇ ਮਾਤਾ ਤੇਰੇ ਬੱਚਿਆਂ ਨੂੰ ਸ਼ਹੀਦ ਕਰ ਦਿੱਤਾ ਗਿਆ, ਲਾਸ਼ਾਂ ਸਿੱਟ ਦਿੱਤੀਆਂ ਕੰਧ ਤੋਂ ਪਾਰ, ਮੰਨੇ ਨਹੀਂ, ਤੂੰ ਦੱਸ ਕੀ ਕਹਿੰਦੀ ਹੈ ਹੁਣ। ਮਾਤਾ ਜੀ ਕਹਿਣ ਲੱਗੇ ਕੀ ਪੁੱਛਦੇ ਹੋ, ਇਸਲਾਮ ਕਬੂਲ ਹੈ, ਛੱਡੇਗੀ ਸਿੱਖੀ, 80 ਸਾਲ ਦੀ ਹੋ ਗਈ ਹੈ ਬੇਬੇ, ਹੋ ਸਕਦਾ 20 ਸਾਲ ਹੋਰ ਕੱਟ ਜਾਏ, ਜਿਉਂਦੀ ਰੱਖਾਂਗੇ ਤੈਨੂੰ, ਸੁੱਖ ਸਹੂਲਤਾਂ ਦੇ ਦਿਆਂਗੇ, ਇਸਲਾਮ ਕਬੂਲ ਹੈ। ਵੇ ਕਹਿੰਦੀ ਵੇ ਭਾਈ ਗੱਲਾਂ ਕਿਹੜੀਆਂ ਕਰਦੇ ਹੋ, ਉਹ ਨਿੱਕੇ ਨਿੱਕੇ ਬੱਚੇ ਪੋਤੇ ਸੀ ਮੇਰੇ, ਮੇਰਾ ਪੁੱਤ ਇੱਕੋ ਹੀ ਹੈ ਜਿਹਦਾ ਨਾਮ ਗੋਬਿੰਦ ਸਿੰਘ, ਜਿਹਨੂੰ ਦੁਨੀਆ ਗੁਰੂ ਗੋਬਿੰਦ ਸਿੰਘ ਦੇ ਨਾਮ ਨਾਲ ਜਾਣਦੀ ਹੈ। ਵਿਆਹ ਕੇ ਮੈਨੂੰ ਗੁਰੂ ਤੇਗ ਬਹਾਦਰ ਸਾਹਿਬ ਲਿਆਏ ਸੀ। ਗੁਰੂ ਹਰਗੋਬਿੰਦ ਸਾਹਿਬ ਮੇਰੇ ਸਹੁਰੇ ਲੱਗਦੇ ਆ। ਮੇਰੇ ਸਹੁਰੇ ਦਾ ਨਾਮ ਗੁਰੂ ਹਰਗੋਬਿੰਦ ਸਾਹਿਬ, ਪਤੀ ਮੇਰਾ ਗੁਰੂ ਤੇਗ ਬਹਾਦਰ ਸਾਹਿਬ, ਪੁੱਤ ਮੇਰਾ ਗੋਬਿੰਦ ਸਿੰਘ। ਆ ਮੇਰੇ ਪੋਤੇ ਜਿਨ੍ਹਾਂ ਦੀਆਂ ਗਰਦਨਾਂ ਕੱਟ ਕੇ ਆਏ ਹੋ, ਮੈਨੂੰ ਪੁੱਛਦੇ ਹੋ ਮੈਂ ਡੋਲ ਜਾਂਗੀ। ਪੌਣੇ 9 ਸਾਲ ਦਾ ਮੇਰਾ ਪੁੱਤ ਸੀ, ਜਿੱਤੇ ਮੇਰੇ ਪਤੀ ਦਾ ਸੀਸ ਆ ਗਿਆ ਸੀ, ਥਾਲੀ 'ਚ ਰੱਖ ਕੇ ਲਿਆਏ ਸੀ। ਉਦਣ ਨਹੀਂ ਡੋਲੀ ਮੈਂ, ਇੰਨੀਆਂ ਮੁਸੀਬਤਾਂ ਝੱਲ ਗਈ ਮੈਂ ਡੋਲੀ, ਮੈਨੂੰ ਪੁੱਛਦੇ ਹੋ ਮੈਂ ਮੰਨ ਜਾਂਗੀ ਕਿਤੇ? ਏਦਾਂ ਦੀ ਮਾਂ ਮੈਨੂੰ ਡੁਲਾ ਲਓਗੇ ਕਿਤੇ ਤੁਸੀਂ? ਬਸ ਜਦੋਂ ਏਦਾਂ ਦੀ ਗੱਲ ਕੀਤੀ ਨਾ, ਕਹਿੰਦੇ ਇਹਨੇ ਨਹੀਂ ਮੰਨਣਾ, ਹੁਕਮ ਸੀ ਫਿਰ ਧੱਕਾ ਦੇ ਦਿਓ ਬੁਰਜ ਤੋਂ, ਉੱਚੇ ਬੁਰਜ ਤੋਂ। ਮਾਤਾ ਗੁਜਰ ਕੌਰ ਨੂੰ ਧੱਕਾ ਦਿੱਤਾ, ਧੱਕਾ ਦੇ ਕੇ ਉੱਤੋਂ ਜਦੋਂ ਉੱਚੀ ਤੋਂ ਥੱਲੇ ਸੁੱਟਿਆ, ਡਿੱਗਦਿਆਂ ਹੀ ਸਿਰ ਪਰਨੇ ਪੈਣ ਕਰਕੇ ਕਹਿੰਦੇ ਸਰੀਰ ਛੱਡ ਗਏ। ਉਸ ਵੇਲੇ ਫਿਰ ਰੌਲਾ ਕੀ ਪਾਇਆ? ਕਹਿੰਦੇ ਮਾਤਾ ਗੁਜਰੀ ਬੁਰਜ ਤੋਂ ਛਾਲ ਮਾਰ ਗਈ। ਰੌਲਾ ਇਹ ਪਾਇਆ, ਬੱਚਿਆਂ ਦਾ ਦੁੱਖ ਝੱਲਦੀ ਹੋਈ, ਮਾਤਾ ਬੱਚਿਆਂ ਦਾ ਦੁੱਖ ਨਹੀਂ ਝੱਲ ਸਕੀ, ਮਾਤਾ ਗੁਜਰ ਕੌਰ ਨੇ ਬੁਰਜ ਤੋਂ ਛਾਲ ਮਾਰੀ। ਪਰ ਬੁਰਜ ਤੋਂ ਛਾਲ ਨਹੀਂ ਮਾਰੀ, ਮਾਤਾ ਗੁਜਰ ਕੌਰ ਨੂੰ ਬੁਰਜ ਤੋਂ ਧੱਕਾ ਦੇ ਕੇ ਇਹਨਾਂ ਨੇ ਸ਼ਹੀਦ ਕੀਤਾ। ਤੇ ਫਿਰ ਲਾਸ਼ ਚੁੱਕ ਕੇ, ਸਰੀਰ ਚੁੱਕ ਕੇ ਬੱਚਿਆਂ ਦੇ ਕੋਲ ਹੀ ਸੁੱਟ ਦਿੱਤਾ ਸੀ, ਕੰਧ ਤੋਂ ਬਾਹਰ। ਆਪੇ ਕਾਂ ਕੁੱਤੇ ਖਾ ਜਾਣਗੇ, ਏਦਾਂ ਕਹਿੰਦੇ ਸੀ। ਫਿਰ ਇਹਦੇ ਸੇਠ ਟੋਡਰ ਮੱਲ ਨੇ ਜਗ੍ਹਾ ਖਰੀਦ ਕੇ ਸਾਹਿਬਜ਼ਾਦਿਆਂ ਦਾ, ਉਹ ਸੋਨੇ ਦੀਆਂ ਮੋਹਰਾਂ ਵਿਛਾ ਕੇ, ਅੱਜ ਤੱਕ ਨਾ ਸੋਨੇ ਦੀਆਂ ਮੋਹਰਾਂ ਵਿਛਾ ਕੇ ਕਿਸੇ ਨੇ ਜਗ੍ਹਾ ਵੇਚੀ, ਤੇ ਨਾ ਅੱਜ ਤੱਕ ਦੁਨੀਆ ਦੇ ਇਤਿਹਾਸ ਵਿੱਚ ਕਿਸੇ ਨੇ ਜਗ੍ਹਾ ਖਰੀਦੀ। ਉਹ ਜਗ੍ਹਾ ਖਰੀਦ ਕੇ ਸੇਠ ਟੋਡਰ ਮੱਲ ਨੇ ਬੱਚਿਆਂ ਦਾ ਸੰਸਕਾਰ ਕੀਤਾ। ਚਾਰ ਮਜ਼ਦੂਰ ਲਏ, ਮਾਤਾ ਗੁਜਰ ਕੌਰ ਦਾ ਬਬਾਨ ਚੁੱਕਿਆ, ਤੇ ਜੋਰਾਵਰ ਸਿੰਘ ਨੂੰ ਸੇਠ ਟੋਡਰ ਮੱਲ ਨੇ ਇਕੱਲੇ ਨੇ ਚੁੱਕਿਆ, ਫਤਿਹ ਸਿੰਘ ਨੂੰ ਉਹਦੇ ਘਰ ਵਾਲੀ ਨੇ ਚੁੱਕਿਆ। ਜਿਵੇਂ ਸੁੱਤਾ ਪਿਆ ਬੱਚਾ ਆਪਾਂ ਚੁੱਕ ਲਏ ਨਾ, ਜਿਵੇਂ ਨਿਆਣਾ ਤੁਹਾਡਾ ਇੱਥੇ ਬੈਠਾ ਬੈਠਾ ਸੌਂ ਜਾਂਦਾ, ਤੇ ਬੀਬੀਆਂ ਬੱਚੇ ਨੂੰ ਸੁੱਤੇ ਪਏ ਨੂੰ ਇੱਦਾਂ ਚੁੱਕ ਲੈਂਦੀਆਂ। ਫਤਿਹ ਸਿੰਘ ਨੂੰ ਸੇਠ ਟੋਡਰ ਮੱਲ ਦੇ ਘਰ ਵਾਲੀ ਨੇ ਇੱਦਾਂ ਚੁੱਕਿਆ। 7 ਸਾਲ ਦੀ ਉਮਰ ਪੂਰੀ ਨਹੀਂ ਸੀ, 6 ਸਾਲ ਦੀ ਸੀ, 7ਵਾਂ ਲੱਗਾ ਹੋਇਆ ਸੀ। ਬਾਬਾ ਜੋਰਾਵਰ ਸਿੰਘ ਨੂੰ 9ਵਾਂ ਸਾਲ ਚੱਲਦਾ ਸੀ, 8 ਦੇ ਸੀ। ਇਦਾਂ ਚੁੱਕ ਕੇ ਸੇਠ ਟੋਡਰ ਮੱਲ ਇਦਾਂ ਲੈ ਕੇ ਗਿਆ। ਤੇ ਆਪਾਂ ਕਿੰਨੀ ਵਾਰੀ ਗੱਲ ਕੀਤੀ ਗਈ, ਕਹਿੰਦੇ ਇੰਨਾ ਵੀ ਸੱਚ ਨਾ ਬੋਲ ਕੇ ਇਕੱਲਾ ਰਹਿ ਜਾਏ, ਇੰਨਾ ਵੀ ਸੱਚ ਨਾ ਬੋਲ ਕੇ ਇਕੱਲਾ ਰਹਿ ਜਾਏ, ਚਾਰਕੂ ਰੱਖ ਲੈ ਅਰਥੀ ਨੂੰ ਵੋਢਾ ਲਾਉਣ ਲਈ, ਚਾਰਕੂ ਤੇ ਰੱਖ ਲੈ ਤੇਰੀ ਅਰਥੀ ਨੂੰ ਵੋਢਾ ਲਾਉਣ, ਇੰਨਾ ਵੀ ਸੱਚ ਨਾ ਬੋਲਿਆ ਕਰਕੇ ਇਕੱਲਾ ਹੀ ਰਹਿ ਜਾਏ। ਪਰ ਬਾਬਾ ਜੋਰਾਵਰ ਸਿੰਘ ਨੂੰ ਕਿਹਨੇ ਮੋਢਾ ਲਾਇਆ ਦੱਸੋ? ਫਤਿਹ ਸਿੰਘ ਨੂੰ ਕਿੰਨੇ ਮੋਢਾ ਲਾਇਆ? ਕਿੰਨੇ ਮੋਢਾ ਲਾਇਆ? ਕਹਿੰਦੇ ਇਹ ਵੇਖੀ ਚੱਲੋ ਵੀ ਮਰਨ ਤੋਂ ਬਾਅਦ ਕਿੰਨੇ ਮੋਢੇ ਲਾਉਣਗੇ, ਕਿੰਨੇ ਮੇਰੇ ਭੋਗ ਤੇ ਆਉਣਗੇ, ਕਿੰਨੇ ਮੇਰੇ ਮਰੇ ਤੋਂ ਬਾਅਦ ਇਕੱਠ ਹੋਏਗਾ, ਇਹ ਵੇਖੀ ਚੱਲੋ। ਉਹ ਨਹੀਂ ਭਾਈ, ਉਸ ਵੇਲੇ ਮੋਢਾ ਲਾਉਣ ਭਾਵੇਂ ਕੋਈ ਵੀ ਨਹੀਂ ਆਇਆ, ਪਰ ਹੁਣ ਫਤਿਹਗੜ੍ਹ ਸਾਹਿਬ ਸਭਾ ਤੇ ਜਾ ਕੇ ਵੇਖਿਓ, ਗਿਣਤੀ ਨਹੀਂ ਕਰ ਸਕਦੇ ਤੁਸੀਂ। ਲੱਖਾਂ ਲੋਕ ਏਦਾਂ ਨਾ ਪਾਲਕੀ ਦੇ ਮਗਰ ਮਗਰ ਤੁਰਦੇ ਹੁੰਦੇ ਆ, ਤੇ ਅੱਖਾਂ 'ਚੋਂ ਪਾਣੀ ਹੁੰਦਾ, ਤੇ ਏਦਾਂ ਲੱਗਦਾ ਵੀ ਜਿਵੇਂ ਅਸੀਂ ਫਤਿਹ ਸਿੰਘ ਦੇ ਮਗਰ ਮਗਰ ਜਾ ਰਹੇ ਹਾਂ। ਏਦਾਂ ਲੱਗਦਾ ਜੀ ਨੀਹਾਂ 'ਚ ਚਿਣਿਆ ਨਹੀਂ ਗਿਆ ਫਤਿਹ ਸਿੰਘ।
ਨੀਹਾਂ ਖਾਲਸੇ ਪੰਥ ਦੀਆਂ ਪੱਕੀਆਂ,
ਪੱਕੀਆਂ ਕਰ ਚੱਲੇ
ਫਤਿਹ ਸਿੰਘ ਕਰ ਚੱਲੇ ਨੀਹਾਂ ਖਾਲਸੇ ਪੰਥ ਦੀਆਂ ਪੱਕੀਆਂ, ਫਤਿਹ ਸਿੰਘ ਕਰ ਚੱਲੇ ਖਾਲਸੇ ਪੰਥ ਦੀਆਂ ਪੱਕੀਆਂ, ਫਤਿਹ ਸਿੰਘ ਕਰ ਚੱਲੇ ਖਾਲਸੇ ਪੰਥ ਦੀਆਂ ਪੱਕੀਆਂ,
ਬਾਬਾ ਫਤਿਹ ਸਿੰਘ ਜੀ ਨੀਂਹ ਪੱਕੀ ਕਰ ਗਏ, ਸ਼ਹੀਦ ਹੋ ਗਏ, ਨੀਹਾਂ ਚ ਚਿਣੇ ਨਹੀਂ ਗਏ, ਨੀਹਾਂ ਮਜ਼ਬੂਤ ਕਰ ਗਏ। ਉਹਨਾਂ ਗੁਣਾਂ ਨੂੰ ਸਮਝ ਕੇ, ਗੁਣਾਂ ਨੂੰ ਗਹਿਣਾ ਬਣਾ ਕੇ, ਗੁਣਾਂ ਨੂੰ ਜਿਉਂ ਕੇ, ਗੁਣ ਗਾਉਣਾ ਗੁਣ ਜਿਉਣਾ ਹੁੰਦਾ ਹੈ। ਅਸਲ ਚ ਰੱਬ ਦੇ ਗੁਣਾਂ ਨੂੰ ਜਿਉਂ ਕੇ ਵਿਖਾਉਣਾ ਪੈਣਾ, ਗੁਣ ਗਾਉਣਾ ਇਹਨੂੰ ਕਹਿੰਦੇ ਹੈ। ਨਹੀਂ ਤੇ ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ ਨਹੀਂ ਹਰ ਹਰ ਬੀਜੈ
ਰਾਮ ਰਾਮ।
ਆਓ ਬੇਨਤੀ ਹੈ ਜੀ, ਗੁਰੂ ਸਾਹਿਬ ਜੀ ਜਾਣਗੇ ਫਿਰ ਆਪਾਂ ਚਾਲਾ ਪਾਵਾਂਗੇ। ਬੜੇ ਟਕਾਲ ਨਾਲ ਤਕਰੀਬਨ ਢਾਈ ਘੰਟੇ ਹੋ ਗਏ ਹੈ, ਆਪ ਸਜੇ ਰਹੇ ਹੋ। ਲਾਸਟ ਦੀਵਾਨ ਰਹਿੰਦਾ ਜੀ ਕੱਲ੍ਹ ਦਾ ਆਪਣਾ, ਬਾਕੀ ਜਿੱਥੋਂ ਜਿੱਥੋਂ ਚੱਲ ਕੇ ਆਏ ਹੋ ਪਿਆਰ ਨਾਲ ਕੱਲ੍ਹ ਨੂੰ ਫਿਰ ਹਾਜ਼ਰੀ ਭਰਾਂਗੇ। ਗੁਰੂ ਜੀ ਜਾਂਦੇ ਆ, ਆਪਾਂ ਮਗਰ ਮਗਰ ਚੱਲਾਂਗੇ, ਪਹਿਲੀ ਬੇਨਤੀ। ਦੂਜੀ ਬੇਨਤੀ ਇਹ ਹੈ ਵੀ ਕੱਲ੍ਹ ਅੰਮ੍ਰਿਤ ਸੰਚਾਰ ਹੋਣਾ ਹੈ। ਜਿਹੜੇ ਵੀਰਾਂ ਭਰਾਵਾਂ ਭੈਣਾਂ ਨੇ ਅੰਮ੍ਰਿਤ ਛਕਣਾ ਹੈ, ਅੰਮ੍ਰਿਤ ਛਕਣਾ ਹੁੰਦਾ ਦਾਖਲਾ ਲੈਣਾ। ਪੜ੍ਹਾਈ ਬਹੁਤ ਕਮਾਲ ਦੀ ਹੈ, ਗੁਰਮਤ ਦੀ ਪੜ੍ਹਾਈ ਪੜ੍ਹਨੀ, ਫਿਰ ਅੱਗੇ ਵਧਣਾ ਤੁਰਨੇ। ਇਹ ਦਾਖਲਾ ਲੈਣਾ ਆ, ਇਹ ਡਿਗਰੀ ਨਹੀਂ ਦਾਖਲਾ ਹੈ, ਇਹ ਡਿਗਰੀ ਨਹੀਂ ਭਾਈ ਦਾਖਲਾ ਲੈਣਾ। ਤਾਂ ਕਰਕੇ ਜਿਨ੍ਹਾਂ ਨੇ ਦਾਖਲਾ ਲੈਣਾ ਹੈ ਜ਼ਰੂਰ ਮਨ ਬਣਾਓ। ਵੀਰ ਭਰਾ ਵੀ, ਭੈਣਾਂ ਵੀ, ਬੱਚੇ ਵੀ, ਬਜ਼ੁਰਗ ਵੀ, ਵਾਅਦਾ ਕਰੀਏ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਾਂਗੇ, ਸਮਝਾਂਗੇ, ਸੇਧ ਲਵਾਂਗੇ, ਗੁਰਬਾਣੀ ਤੋਂ ਸਿੱਖਾਂਗੇ। ਐਵੇਂ ਵਹਿਮਾਂ ਭਰਮਾਂ ਕਰਮ ਕਾਂਡਾਂ ਵਿੱਚ ਮੜੀਆਂ ਕਬਰਾਂ ਤੇ ਨਹੀਂ ਫਿਰਾਂਗੇ, ਐਵੇਂ ਸਾਧਾਂ ਦੇ ਡੇਰਿਆਂ ਤੇ ਧੱਕੇ ਨਹੀਂ ਖਾਂਦੇ ਫਿਰਨਾ, ਜਿੱਥੇ ਬਾਬਿਆਂ ਤੋਂ ਬਿਨਾਂ ਹੋਰ ਕੋਈ ਗੱਲ ਹੀ ਨਹੀਂ ਹੁੰਦੀ, ਕੋਈ ਚੱਜ ਦੀ ਗੱਲ ਸਮਝਣ ਸਮਝਾਉਣ ਵਾਲੀ ਕੋਈ ਨਹੀਂ। ਅਸੀਂ ਇਹ ਅੱਜ ਤੋਂ ਪ੍ਰੋਮਿਸ ਕਰਦੇ ਹਾਂ ਵੀ ਗੁਰੂ ਗ੍ਰੰਥ ਸਾਹਿਬ ਦੇ ਅਸੀਂ ਲੜ ਲੱਗਾਂਗੇ, ਵਾਅਦਾ ਕਰੀਏ। ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੈ ਕੱਲ੍ਹ ਨੂੰ ਗੁਰਦੁਆਰਾ ਪਿੰਡ ਗੋਂਦਪੁਰ, ਗੁਰਦੁਆਰਾ ਪਿੰਡ ਦਾ ਗੁਰਦੁਆਰਾ ਸਾਹਿਬ ਗੋਂਦਪੁਰ ਪਿੰਡ ਦੇ ਗੁਰਦੁਆਰਾ ਸਾਹਿਬ 'ਚ ਕੱਲ੍ਹ ਅੰਮ੍ਰਿਤ ਦਾ ਬਾਟਾ ਤਿਆਰ ਹੋਏਗਾ। ਬਾਬਾ ਅਮਰ ਸਿੰਘ ਜੀ ਬੋਰੀ ਬੋਰੀ ਵਾਲੇ, ਅੱਛਾ ਜੀ, ਗੁਰਦੁਆਰਾ ਸਾਹਿਬ ਬਾਬਾ ਅਮਰ ਸਿੰਘ ਜੀ ਬੋਰੀ ਵਾਲੇ, ਏਦਾਂ ਨਾਮ ਹੈ ਗੁਰਦੁਆਰੇ ਦਾ, ਪਤਾ ਨਹੀਂ ਕਿਸ ਤਰ੍ਹਾਂ, ਮੈਨੂੰ ਜਾਣਕਾਰੀ ਘੱਟ ਹੈ। ਪਰ ਉਸ ਗੁਰਦੁਆਰਾ ਸਾਹਿਬ ਦੇ ਵਿੱਚ ਗੋਂਦਪੁਰ ਵਿੱਚ ਅੰਮ੍ਰਿਤ ਦਾ ਬਾਟਾ ਕੱਲ੍ਹ ਤਿਆਰ ਹੋਏਗਾ, ਤੇ ਜਿਨ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੈ ਉਹ ਕਿਰਪਾ ਕਰਕੇ 5 ਵਜੇ 6 ਵਜੇ ਤੱਕ ਵੀ ਆ ਜਾਓ, ਠੀਕ ਹੈ, ਹੱਦ 6 ਵਜੇ। ਕੇਸੀ ਇਸ਼ਨਾਨ ਕਰ ਆਇਓ, ਸਾਫ ਬਸਤਰ ਪਹਿਨ ਕੇ ਆਇਓ, ਤੇ 4 ਕਕਾਰ ਬਾਹਰਲੇ ਹੈ, 5ਵੇਂ ਕੇਸ ਹੈ ਉਹ ਧਾਰਨ ਕਰ ਲਓ, ਬਸ ਮਨ ਬਣਾਓ। ਬੜੀਆਂ ਮਰਿਆਦਾਵਾਂ ਆਪੋ ਆਪਣੀਆਂ ਬਣੀਆਂ। ਪਰਸੋਂ ਚੌਥੇ ਇੱਕ ਭੈਣ ਮੈਨੂੰ ਮਿਲੀ, ਮੈਨੂੰ ਕਹਿੰਦੀ ਮੈਂ ਬੜੀ ਟੈਨਸ਼ਨ 'ਚ ਆ। ਮੈਂ ਕਿਹਾ ਤੈਨੂੰ ਕੀ ਹੋਇਆ? ਕਹਿੰਦੀ ਜੀ ਮੈਂ ਦਸਤਾਰ ਕਈ ਵਾਰੀ ਗੁਲਾਬੀ ਬੰਨ ਲੈਂਦੀ ਹਾਂ, ਤੇ ਮੇਰੇ ਲੋਕੀ ਪਿੰਡ ਕਾਲਜ ਵਿੱਚ ਲੋਕ ਲੜਦੇ ਆ, ਕਹਿੰਦੇ ਤੂੰ ਦਸਤਾਰ ਆ ਰੰਗ ਹੋਰ ਹੀ ਬੰਨੀ ਫਿਰਦੀ, ਵੀ ਇਹ ਤੇ ਰੰਗ ਬੰਨਿਆ ਹੀ ਨਹੀਂ ਜਾ ਸਕਦਾ, ਮੈਨੂੰ ਏਦਾਂ ਕਹਿੰਦੀ ਆ। ਕਹਿੰਦੀ ਫਿਰ ਜਵਾਬ ਕੀ ਦਈਏ ਜੀ? ਮੈਂ ਕਿਹਾ ਜੀ ਗੁਰੂ ਗ੍ਰੰਥ ਸਾਹਿਬ 'ਚ ਕਿਤੇ ਲਿਖਿਆ ਵੀ ਆਹ 4 ਰੰਗ ਪਾਉਣੇ ਆ ਜਾਂ 8 ਰੰਗ ਪਾਉਣੇ ਆ ਜਾਂ 2 ਰੰਗ ਪਾਉਣੇ ਆ, ਕਿਤੇ ਲਿਖਿਆ? ਕਹਿੰਦੇ ਗੁਰੂ ਗ੍ਰੰਥ ਸਾਹਿਬ ਤੇ ਕਿਤੇ ਨਹੀਂ ਲਿਖਿਆ। ਦੱਸੋ ਪਿਆਰਿਓ ਇੱਕ ਗੱਲ, ਤੁਸੀਂ ਸਾਰੇ ਜਵਾਬ ਦਿਓ ਵੀ ਰੱਬ ਨੂੰ ਸਾਰੇ ਰੰਗ ਪਸੰਦ ਨੇ ਕਿ 2-4? ਬੋਲੋ ਬੋਲੋ ਜੀ, ਸਾਰੇ ਹੀ ਪਸੰਦ ਨੇ? ਕਿੰਨੇ ਬਣਾਏ ਨੇ?
ਰੱਬ ਨੇ ਘੜੇ ਨੇ, ਸਾਰਾ ਰੱਬ ਨੇ ਬਣਾਇਆ। ਅੱਛਾ ਰੱਬ ਨੂੰ ਸਾਰੇ ਪਸੰਦ ਨੇ ਤੇ ਸਾਡੇ ਗੁਰੂ ਜੀ ਨੂੰ ਚਾਰ ਪਸੰਦ ਹੋਣਗੇ ਕਿ ਸਾਰੇ? ਰੱਬ ਦੇ ਸਾਰੇ ਰੰਗ ਪਸੰਦ ਕਰਨਗੇ ਕਿ ਚਾਰ? ਕੀ ਬੋਲੋ ਜੀ? ਸਾਰੇ। ਜੇ ਰੱਬ ਨੂੰ ਪਸੰਦ ਨੇ ਤੇ ਗੁਰੂ ਨੂੰ ਪਸੰਦ ਕਿਉਂ ਨਹੀਂ? ਇੱਕ ਗੁਰੂ ਸਾਹਿਬ ਰੱਬ ਤੋਂ ਉਲਟ ਚੱਲਣਗੇ? ਰੱਬ ਨੇ ਬਣਾਏ ਆ, ਰੱਬ ਨੇ ਲਾਲ ਬਣਾ ਦਿੱਤਾ ਫੁੱਲ ਤੇ ਗੁਰੂ ਜੀ ਕਹਿੰਦੇ ਮੈਨੂੰ ਲਾਲ ਪਸੰਦ ਨਹੀਂ, ਮੈਨੂੰ ਤੇ ਨੀਲਾ ਹੀ ਪਸੰਦ। ਇਦਾਂ ਹੋ ਸਕਦਾ? ਜੇ ਰੱਬ ਨੇ ਸਾਰੇ ਬਣਾਏ ਆ ਤੇ ਫਿਰ ਕਿਵੇਂ ਇਹ ਕਿਵੇਂ? ਆ ਵੇਖਿਓ, ਆ ਵਿਚਲੀਆਂ ਨਾੜਾਂ ਹਰੇ ਰੰਗ ਦੀਆਂ, ਗੂੜਾ ਹਰਾ ਇਹਨੂੰ ਕਿੱਥੋਂ ਕੱਢ ਕੇ ਮਾਰੋਗੇ? ਆ ਵਿੱਚ ਹਰੇ ਰੰਗ ਦੀਆਂ ਗੂੜੇ ਹਰੇ ਰੰਗ ਦੀਆਂ ਨਾੜਾਂ, ਆ ਲਾਲ ਹੈ ਰੰਗ। ਕਈ ਵੈਸੇ ਹੀ ਲਾਲ ਲਾਲ ਹੁੰਦੇ ਨੇ, ਹੁੰਦੇ ਨੀ ਕਈ? ਬਹੁਤ ਹੀ ਲਾਲ ਲਾਲ ਕੀ ਕਰੋਗੇ? ਉਹ ਕਿੱਥੋਂ ਕੱਢਦੇ ਆਪਣਾ ਖੂਨ ਰੰਗ, ਕਿੱਥੋਂ ਬਦਲ ਲਿਆ ਆਪਣਾ? ਕਿਉਂ ਐਵੇਂ ਰੰਗ ਵੀ ਵੰਡੀ ਫਿਰਦੇ ਹੋ? ਹਰ ਚੀਜ਼ ਵੰਡੀਆਂ ਪਾਈ ਫਿਰਦੇ ਆ ਜੀ, ਆਹ ਰੰਗ ਫਲਾਣੇ ਦਾ, ਆਹ ਰੰਗ ਫਲਾਣੇ ਦਾ, ਆਹ ਰੰਗ ਫਲਾਣੇ ਦਾ। ਨਾ ਭਾਈ, ਬਾਬਿਆਂ ਦੀਆਂ ਬਣਾਈਆਂ ਮਰਿਆਦਾਵਾਂ ਵਿੱਚ ਹੋਣਗੇ ਵੱਖੋ ਵੱਖਰੇ ਰੰਗ, ਪਰ ਗੁਰੂ ਸਾਹਿਬ ਨੇ ਕਿਤੇ ਨਹੀਂ ਲਿਖਿਆ ਵੀ ਆਹ ਰੰਗ ਪਾਉਣਾ ਹੈ ਤੇ ਆਹ ਰੰਗ ਨਹੀਂ ਪਾਉਣਾ। ਆਹ ਵੱਡੇ ਵੱਡੇ ਕਈ ਗੱਲਾਂ ਕਰਨ ਵਾਲੇ ਹੁੰਦੇ ਆ ਵੀ ਨੀਲਾ ਬੰਨੋ ਕਾਲਾ ਬੰਨੋ, ਤੇ ਘਰ ਵਾਲੀ ਨੂੰ ਕਹਿਣਗੇ ਸੂਟ ਤੈਨੂੰ ਲਾਲ ਲੈ ਕੇ ਦੇ, ਉੱਥੇ ਲਾਲ ਹੀ ਲੈ ਕੇ ਦਿੰਦੇ ਆ। ਇਹ ਉਹ ਡਰਦੇ ਮਾਰੇ ਸਭ ਚੱਲਦਾ, ਸਭ ਚੱਲਦਾ ਜੀ ਇਹਨਾਂ ਦਾ, ਸਾਡੇ ਵਰਗਿਆਂ ਦੇ ਰੋਗ ਪਾਉਣ ਵਾਸਤੇ ਹੈ ਸਭ ਇਹ ਸਾਰਾ ਕੁਝ ਕਰਦੇ ਐਵੇਂ ਮਾਰਦੇ ਗੱਲਾਂ। ਕੋਈ ਹੋਏਗਾ ਬਿਰਲਾ, ਵੱਜਿਆ ਵਜਾਇਆ ਜਿਹੜਾ ਬੰਦਾ ਕਰੀ ਜਾਂਦਾ, ਬੰਨਿਆ ਜਿਹੜਾ ਵੀ ਇੱਦਾਂ ਹੀ ਕਰਦਾ, ਇੱਦਾਂ ਹੈ ਕੋਈ ਨਹੀਂ ਭਾਈ। ਜੇ ਰੱਬ ਨੂੰ ਸਾਰੇ ਪਸੰਦ ਹੈ ਤੇ ਗੁਰੂ ਸਾਹਿਬ ਉਦੋਂ ਉਲਟ ਨਹੀਂ ਚੱਲ ਸਕਦੇ। ਸੋ ਇਸ ਕਰਕੇ ਮਨ ਬਣਾਓ, ਕਾਇਮ ਹੋਵੋ, ਆਪੋ ਆਪਣੀਆਂ ਮਰਿਆਦਾਵਾਂ ਛੱਡੋ। ਅਕਾਲ ਤਖ਼ਤ ਦੀ ਜਿਹੜੀ ਹੁਣ ਤੱਕ ਮਰਿਆਦਾ ਚੱਲ ਰਹੀ ਹੈ, ਉਹ ਮਰਿਆਦਾ ਜੋ ਅਕਾਲ ਤਖ਼ਤ ਸਾਹਿਬ ਦੀ ਹੈ ਉਹਨੂੰ ਲਾਗੂ ਕਰੋ ਸਾਰੇ ਪਾਸੇ। ਸਵਾਓ, ਕੱਲ ਅੰਮ੍ਰਿਤ ਦਾ ਬਾਟਾ ਤਿਆਰ ਹੋਏਗਾ ਵੱਧ ਤੋਂ ਵੱਧ ਅੰਮ੍ਰਿਤ ਛਕਣ ਲਈ। ਮਨ ਬਣਾਓ, ਤਿਆਰੀਆਂ ਕਰੋ, ਵਾਧੂ ਦੇ ਬੋਝ ਲਾਓ, ਆਪ ਗੁਰਬਾਣੀ ਪੜ੍ਹੋ, ਹੌਲੇ ਹੋਵੋ। ਗੁਰੂ ਸਾਹਿਬ ਸਾਨੂੰ ਬੜੇ ਹੌਲੇ ਜੇ ਕਰ ਦਿੰਦੇ ਆ, ਸਤਿਗੁਰੂ ਦੀ ਸਿੱਖਿਆ ਬਹੁਤ ਹੌਲਾ ਕਰ ਦਿੰਦੀ ਹੈ। ਆਖਾਂ ਜੀਵਾਂ, ਇਹ ਚੇਤਾ ਹੈ ਨਾ, ਸਾਹਿਬਜ਼ਾਦਿਆਂ ਨੇ ਆਖਿਆ ਕਚਹਿਰੀ 'ਚ ਜਾ ਕੇ, ਚੇਤਾ ਨਾ ਭੁੱਲ ਜਾਓ। ਕਿਤੇ ਮੈਨੂੰ ਹੀ ਇਹ ਸਮਝੋ ਵੀ ਵਾਹਿਗੁਰੂ ਵਾਹਿਗੁਰੂ ਤੇ ਇਹੀ ਕਰਦੇ ਨੇ ਵੀ ਆਖਾਂ ਵਾਹਿਗੁਰੂ ਵਾਹਿਗੁਰੂ ਜੀਵਾਂ, ਇਹ ਨਹੀਂ। ਆਖਾਂ ਜੀਵਾਂ ਦਾ ਮਤਲਬ ਹੈ ਸੱਚ ਕਹਿਣਾ, ਟਾਈਮ ਤੇ ਕਹਿਣਾ, ਮੌਕੇ ਤੇ ਕਹਿਣਾ, ਇਹਦਾ ਅਰਥ ਆਖਾਂ ਜੀਵਾਂ ਦਾ ਅਰਥ ਇਹ ਹੈ। ਸੋ ਠਾਕੁਰ ਗਾਈਏ ਆਤਮ ਰੰਗ, ਸ਼ਰਨੀ ਪਾਵਨ ਨਾਮ ਧਿਆਵਨ ਸਹਿਜ ਸਮਾਵਨ, ਸੰਗ ਸਹਿਜੇ ਹੀ ਪਰਮਾਤਮਾ ਨਾਲ ਸਮਾਈ ਹੋ ਜਾਂਦੀ ਹੈ ਜਦੋਂ ਦਿਲੋਂ ਰੱਬ ਦੇ ਗੁਣਾਂ ਨੂੰ ਸਮਝ ਕੇ ਜ਼ਿੰਦਗੀ 'ਚ ਧਾਰਨ ਕਰ ਲਈਏ, ਜ਼ਿੰਦਗੀ 'ਚ ਲਾਗੂ ਕਰ ਲਈਏ। ਜਨ ਕੇ ਚਰਨ ਵਸਹਿ ਮੇਰਾ ਹੀਰੇ, ਸੰਗ ਪਨੀਤਾ ਦੇਹੀ। ਰੱਬ ਦੇ ਪਿਆਰਿਆਂ ਦੀ ਸੰਗਤ, ਉਹਨਾਂ ਦੇ ਬਚਨ ਜਦੋਂ ਸਾਡੇ ਹਿਰਦੇ 'ਚ ਵਸਦੇ ਹੈ, ਉਹਦੇ ਕਰਕੇ ਸਾਡਾ ਮਨ ਪਵਿੱਤਰ ਹੁੰਦਾ ਹੈ ਤੇ ਸਰੀਰ ਵੀ ਮਾੜੇ ਕੰਮਾਂ ਤੋਂ ਹਟ ਜਾਂਦਾ ਹੈ। ਜਨ ਕੀ ਧੂਰ ਦੇਹੋ ਕਿਰਪਾ ਨਿੱਧ, ਨਾਨਕ ਕਹਿ ਸੁੱਖ ਇਹੀ। ਰੱਬ ਦੇ ਪਿਆਰਿਆਂ ਦੀ ਸੰਗਤ ਮਿਲੇ, ਧੂੜ ਦਾ ਮਤਲਬ ਹੁੰਦਾ ਹੈ ਸਾਨੂੰ ਉਹਨਾਂ ਦੀ ਸੰਗਤ ਮਿਲੇ। ਸੰਗਤ ਮਿਲਣ ਕਰਕੇ ਸਾਡਾ ਵੀ ਉਹਦੇ ਗੁਣਾਂ ਨਾਲ ਪਿਆਰ ਪਵੇ, ਰੱਬ ਜੀ ਦੇ ਗੁਣਾਂ ਨੂੰ ਜ਼ਿੰਦਗੀ ਵਿੱਚ ਧਾਰਨ ਕਰੀਏ ਤੇ ਸਾਡੀ ਜ਼ਿੰਦਗੀ ਵਿੱਚ ਵੀ ਨਾਮ ਦਾ ਰੰਗ ਚੜ੍ਹੇ ਤੇ ਅਸੀਂ ਵੀ ਆਪਣੇ ਆਪ ਨਾਲ ਲੜ ਕੇ ਸੂਰਮੇ ਬਣ ਸਕੀਏ। ਜਾ ਕੋ ਹਰ ਰੰਗ ਲਾਗੋ ਇਸ ਯੁਗ ਮਹਿ, ਸੋ ਕਹੀਅਤ ਹੈ ਸੂਰਾ ਆਤਮ ਜਿਣੈ ਸਗਲ ਵਸ ਤਾਕੈ ਜਾ ਕਾ ਸਤਿਗੁਰ ਪੂਰਾ। ਆਓ ਗੱਜ ਕੇ ਬੋਲੋ ਆਨੰਦ ਸਾਹਿਬ ਵਿੱਚ, ਕੋਈ ਰਸਨਾ ਵਾਂਝੀ ਨਾ ਰਵੇ, ਸਾਰੇ ਕਿਰਪਾ ਕਰਕੇ ਪੜਿਓ। ਜਿੰਨਾ ਮੱਥਾ ਨਹੀਂ ਟੇਕਿਆ ਭਾਈ ਆਓ, ਆਪਣੀ ਪ੍ਰੇਮ ਭੇਟਾ ਰੱਖ ਲਓ, ਪਰਸਾਂ ਦਾ, ਆਪਣੇ ਪਰਸਾਂ ਦਾ, ਗਹਿਣਿਆਂ ਦਾ ਖਿਆਲ ਰੱਖਿਓ। ਰਸ਼ ਦੇ ਵਿੱਚ ਬੜੇ ਵਿਗੜੇ ਬੰਦੇ ਆ ਜਾਂਦੇ, ਜਦੋਂ ਮੱਥਾ ਟੇਕਣਾ ਖਿਆਲ ਰੱਖਿਓ, ਪਰਸ ਮੋਬਾਈਲ ਸੰਭਾਲ ਕੇ ਰੱਖਿਓ। ਆਪਣੇ ਕੱਲ ਦਾ ਦੀਵਾਨ ਆਪਾਂ 7:30 ਸ਼ੁਰੂ ਕਰਾਂਗੇ, ਚੇਤਾ ਰੱਖਿਓ ਬਈ। ਅੱਜ 7:45, ਕੱਲ 7:30 ਗੱਜ ਕੇ ਆਨੰਦ ਸਾਹਿਬ 'ਚ ਬੋਲੋ, ਕੋਈ ਰਸਨਾ ਵਾਂਝੀ। ਵੇਲੇ ਨਾਲ ਆਇਓ ਜੀ, ਵੇਲੇ ਨਾਲ, ਕੱਲ ਨੂੰ ਲੇਟ ਨਾ ਕਰਿਓ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਨੇ ਪਾਇਆ ਹਰੀ ਤੇਰਾ ਮਨ ਜੀ ਵਸਾਇਆ, ਤੇਰਾ ਮਿਲਣਾ ਤੂੰ ਸਤਿਗੁਰੂ ਮੈਂ ਪਾਇਆ, ਇਹ ਮਨ ਮੇਰੇ
ਮੇਰਾ ਤੂੰ ਸਦਾ ਰਹੋ ਹਰ ਨਾਰੇ
ਨਾਲ ਰਹੋ ਕੁਰਬਾਨ ਮੇਰੇ ਤੂੰ ਸਭ ਸਵਾਰ
ਅੰਗੀ ਕਾਰ ਕਰੇ ਤੇਰਾ ਕਾਰਜ ਸਭ ਸਵਾਰਨਾ
ਅਗਲਾ ਸਮਰਤ ਸਵਾਮੀ ਸੋ ਕਿਉਂ ਮਨ ਹੋ ਸਾਰੇ
ਬਸੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਰੇ
ਸਾਚੇ ਸਾਹਿਬ ਰਾਣੀ ਕਰਦੇ
ਕਰਤਾ ਤੇਰਾ ਸਭ ਕੁਛ ਹੈ ਦਿਸਦੇ ਸੋ ਪਾਵੇ
ਸ਼ਿਵ ਤੂੰ ਸਲਾਹਾ ਤੇਰੀ ਨਾਮ ਮਨ ਵਸਾਵੇ
ਹੋ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਬਨੇ
ਹੈ ਨਾਮ ਤੇਰਾ ਗਿਆ ਨਾਹੀ ਕਰਦੇ ਸੱਚ
ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਦਿਨ ਭੁੱਖਾਂ ਸਭ ਗਵਾਈਆਂ
ਸਾਧ ਸੁਖਾਨਿਆ ਵਸਿਆ ਦਿਨ ਇੱਛਾ ਸਭ
ਸਦਾ ਕੁਰਬਾਨੀ ਦਾ ਗੁਰੂ ਕਉ ਦਿਸਦੀਆਂ ਹੀ ਬਨਿਆਈਆਂ
ਨਾਨਕ ਸੁਣੋ ਸੰਤੋ ਸ਼ਬਦ ਕਰੋ ਪਿਆਰੋ
ਨਾਮ ਮਿਲਾਇਆ ਧਾਰੋ ਵਾਜੇ ਪੰਜ ਸ਼ਬਦ ਜਿਤ ਕਰ ਸੁਭਾਵੇ
ਹਰ ਸੁਭਾਵੇ ਸ਼ਬਦ ਵਾਜੇ ਸਲਾ ਜਿਤ ਕਰ ਧਾਰਿਆ
ਹੋ ਪੰਜ ਰੂਪ ਤੁਧ ਵਾਸ ਕੀਤੇ ਕਾਲ ਕੱਟ ਤੁਮਾਰਿਆ
ਕਰਮ ਪਾਇਆ ਤੁਧ ਜਿਨ ਸੇ ਨਾਮ ਹਰ ਕੈ ਲਾਜੁ
ਸਹਿ ਨਾਨਕ ਤੈ ਸੁਖ ਹੋਆ ਜਿਤ ਬਣਿ ਅਨਹਦ ਵਾਜੇ
ਆਨੰਦ ਸੁਣੋ ਵਟ ਪਾਪੀ ਹੋ ਸਗਲ ਮਨੋਰ ਪੂਰੇ
ਪਾਰ ਬ੍ਰਹਮ ਕਲ ਪਾਇਆ ਤੇ ਸਗਲ ਸੂਰੇ
ਤੂੰ ਕਰੋਗ ਸੰਤਾ ਪੁੱਤਰੇ ਸੁਣੀ
ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ
ਗੁਰ ਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ
ਫਿਰ ਭੂ ਫਿਰ ਗੁਰ ਚਰਨ ਲਾਗੇ ਵਾਜੇ ਅਨਹਦ ਪੂਰੇ
ਪਵਣ ਗੁਰੂ ਪਾਣੀ ਮਾਤਾ ਧਰਤ ਮਨ
ਇਸ ਰਾਤ ਦੇ ਪਾਈ ਦਾਇਆ ਕਹਿੰਦਾ ਸਾਜਨ ਜਾਗੋ
ਨਗਿਆਈਆਂ ਗੁਰਿਆਂ
ਆਪੋ ਆਪਣੀ ਇਹਦੇ ਲੈ ਕੇ ਦੂਰ
ਜਿਨੀ ਨਾਮ ਤੇ ਆਇਆ ਜਿਨੀ ਨਾਮ ਤੇ ਆਇਆ ਪੈ ਸਕਦਾ
ਨਾਨਕ ਦੇ ਮੁਖ ਉੱਤੇ ਲੈ ਕੇ ਜੀ ਸੁਖੀ ਨਾ
ਜਿਨੀ ਨਾਮ ਤੇ ਆਇਆ ਪੈ ਸਕਦਾ
ਨਾਨਕ ਦੇ ਮੁਖ ਉੱਤੇ ਲੈ ਕੇ ਜੀ ਸੁਖੀ ਨਾ